सुकहौटल गुर सेविया अहनिस सहज सुभाए दर्शन परसे आए गुरु के जन्म मरण दुख जाए होवे सिफत खसामदी नूर अरसों कुरसों चटिया तुद डिठे सच्चे पात सान मल जन्म जन्म दी कटिया सज्जन सच्चा पात साहो सिर सांद साहो जिस पास बैठे आंसो ही सब नावे साहो बाणी गुरु गुरु है बाणी विच बाणी अमृत सारे गुरबाणी कह सेवक जन माने परतक गुरु ने सतारे
सतनाम श्री वाहेगुरु साहिब जी कबीर चंदन का बिरवा भला बेड़ो ढाक पलास ओए पी चंदन होए रहे बसे जो चंदन पास कबीर चंदन का बिरवा भला बेड़ो ढाक पलास ओए पी चंदन होए रहे बसे जो चंदन पास
वाहिगुरु जी का खालसा वाहिगुरु जी की फतेह सतगुरु दी साजी नवाजी होई गुरु रूप गुरु खालसा साध संगत जीओ सतगुरां दी अपार कृपा बख्शिश दा सदका सतगुरां दे पावन पवित्र दरबार दियां हाजरियां भरदियां होईयां जिथे सतगुरु दे दर्शन दीदार करके गुरु की सतसंगत करदियां होईयां अपने जीवन नूं सुहावना बनाउण दा यतन कर रहे हां गुरमुख प्यारियां दी रसना द्वारा सतगुरु दी इलाही गुरबाणी दा शब्द कीर्तन सरवण करवा के निहाल कर रहे सन भागां वाले हाँ जिन्हां नूं सतगुरु ने सतसंगत करन दा गुरु के दरबार दियां हाजरियां भरन दा इह खालसा जी समां किरपा करके बख्शिया है वड भागी हर संगत पावै भागहीन भ्रम चोटा खावै बिन भागा सतसंग न लभै बिन संगत मैल भरी जै जियो वड्डे ही भाग होण तां गुरु की सार संगत सतसंगत की प्राप्ति हुंदी है भागा वाले गुरु के प्यारे गुरु की सतसंगत विच आ के जुड़दे हन भागा तो हीणा व्यक्ति कदे गुरसंगत विच गुरु के दर्शन दीदारियां वास्ते गुरु की सतसंगत वास्ते कदे आ ही नहीं सकदा भागा वाले गुरसिख गुरु के चरणा विखे जुड़ मिल के बैठते हैं सो सतगुरु की यह महान रहमत बख्शिश का सदका है सतगुरां ने यह सतसंगत दियां घड़ियां किरपा करके बख्शिश कीतियां ने गुरु के दर्शन दीदारे गुरु की सतसंगत गुरु की बाणी का कीर्तन गुरु की बाणी की कथा सतगुरु ने कृपा करके बख्शिश की है चल रही लड़ीवार अमृत रूप कथा भगत कबीर साहब जी के श्लोकों की सो आप जी की सेवा च बेनती करनी चाहता हाँ को रब दे प्यारे बैठे हुए सन कबीर साहब जी ने जदों उन्होंने तकिया दर्शन किए ਉਸ ਸਮੇਂ ਖਾਲਸਾ ਜੀ ਇਹ ਬਚਨ ਫਰਮਾਏ ਸੀ ਭਗਤ ਕਬੀਰ ਸਾਹਿਬ ਜੀ ਨੇ।
ਕਬੀਰ ਚੰਦਨ ਕਾ ਬਿਰਵਾ ਭਲਾ,
ਕਹਿੰਦੇ ਭਾਈ ਆ ਚੰਦਨ ਹੁੰਦਾ ਨਾ 52 ਚੰਦਨ ਖਾਲਸਾ ਜੀ, 52 ਕੁ ਉਂਗਲੀ ਦਾ ਹੁੰਦਾ ਹੈ ਚੰਦਨ ਹੈ। ਸੋ ਉਹ 52 ਕੁ ਉਂਗਲੀ ਦਾ ਜਿਹੜਾ ਚੰਦਨ ਹੁੰਦਾ ਹੈ ਉਹ ਬਿਰਵਾ ਨਾਮ ਹੁੰਦਾ ਹੈ ਬੂਟੇ ਦਾ। ਚੰਦਨ ਦਾ ਜਿਹੜਾ ਦਰਖਤ ਹੈ, ਚੰਦਨ ਦਾ ਜਿਹੜਾ ਬੂਟਾ ਪੌਦਾ ਹੈ, ਉਹ ਭਗਤ ਜੀ ਕਹਿੰਦੇ ਨੇ ਉਹ ਬੜਾ ਭਾਰੀ ਸੁੰਦਰ ਚੰਦਨ ਦਾ ਬੂਟਾ ਬੜਾ ਭਲਾ ਚੰਗਾ ਹੈ। ਉਹ ਸਾਰਾ ਖਾਲਸਾ ਜੀ ਉਹ ਵਲਿਆ ਹੁੰਦਾ, ਬਹੁਤੇ ਛਿਛਰੇ ਜੇ ਨਾਲ ਚੰਬੜੇ ਹੁੰਦੇ, ਉਹਨਾਂ ਨੂੰ ਢੱਕ ਪਲਾਸ ਕਹੀਦਾ ਹੈ। ਬਹੁਤੇ ਜਿਹੜੇ ਖਾਲਸਾ ਜੀ ਉਹ ਛਿਛਰੇ ਜੇ ਨਾਲ ਚੰਬੜੇ ਹੋਏ ਹੁੰਦੇ ਨੇ, ਪਲਾਹ ਆਦਿਕ ਦੇ, ਪਲਾਹ ਦੀ ਜਿਹੜੀ ਲੱਕੜ ਹੈ ਉਹ ਖੁਸ਼ਕ ਹੁੰਦੀ ਹੈ, ਢਾਕ ਦੇ ਜਿਹੜੇ ਪੱਤੇ ਹੁੰਦੇ ਨੇ ਬੜੇ ਨਰਮ ਜਿਹੇ ਹੁੰਦੇ ਨੇ, ਉਹਨਾਂ ਦੇ ਨਾਲ ਉਹ ਚੰਗੀ ਤਰ੍ਹਾਂ ਢੱਕਿਆ ਹੋਇਆ ਹੁੰਦਾ, ਨਰਮਾਦੀ ਉਹਨੂੰ ਕਹਿੰਦੇ ਹਨ। ਸੋ ਇਸੇ ਤਰ੍ਹਾਂ ਉਹ ਚੰਗੀ ਤਰ੍ਹਾਂ ਦਰਖਤ ਜਿਹੜਾ ਚੰਦਨ ਦਾ ਹੈ ਢੱਕ ਤੇ ਪਲਾਹ ਦੇ ਨਾਲ ਚੰਗੀ ਤਰ੍ਹਾਂ ਸ਼ੀਸ਼ਰਿਆਂ ਨਾਲ ਢੱਕਿਆ ਹੋਇਆ ਹੁੰਦਾ ਹੈ।
ਚੰਦਨ ਹੋਏ ਰਹੇ
ਪਰ ਜਿਹੜੇ ਵੀ ਖਾਲਸਾ ਜੀ ਜਿੰਨੇ ਜੰਗਲ ਦੇ ਬਿਰਸ਼ ਹੁੰਦੇ ਨੇ, ਜਿੰਨੇ ਬੂਟੇ ਹੁੰਦੇ ਨੇ, ਉਹ ਸਾਰੇ ਓਏ ਪੀ ਚੰਦਨ ਹੋਏ ਰਹੇ, ਉਹ ਸਾਰੇ ਚੰਦਨ ਦਾ ਰੂਪ ਹੀ ਹੋ ਜਾਂਦੇ ਆ, ਸਾਰਿਆਂ ਵਿੱਚ ਹੀ ਸੁਗੰਧੀ ਭਰ ਦਿੰਦਾ ਹੈ। ਸੋ ਚੰਦਨ ਨਿਕਟ ਸਭ ਚੰਦਨ ਹੋਈਆ, ਚੰਦਨ ਦੇ ਨੇੜੇ ਵਾਲੇ ਦਰਖਤ ਵੀ ਜਿੰਨੇ ਨੇ ਸਭ ਚੰਦਨ ਦਾ ਰੂਪ ਹੀ ਹੋ ਜਾਂਦੇ ਨੇ, ਸਾਰਿਆਂ ਵਿੱਚੋਂ ਹੀ ਖੁਸ਼ਬੂ ਆਉਣ ਲੱਗ ਪੈਂਦੀ ਹੈ।
ਜੋ ਚੰਦਨ ਪਾਸ,
ਜਿੰਨੇ ਖਾਲਸਾ ਜੀ ਦਰਖਤ ਜਿਹੜੇ ਨੇ ਉਹ ਚੰਦਨ ਦੇ ਪਾਸ ਜਿੰਨੇ ਬੂਟੇ ਵਸਦੇ ਨੇ ਨਾ, ਜਿੰਨੇ ਪੈਦਾ ਹੋਏ ਹੁੰਦੇ ਨੇ ਜੰਗਲ ਦੇ, ਓਏ ਪੀ ਚੰਦਨ ਹੋਏ ਰਹੇ, ਉਹ ਸਾਰੇ ਚੰਦਨ ਦਾ ਰੂਪ ਹੀ ਹੋ ਜਾਂਦੇ ਨੇ। ਬਸੇ ਜੋ ਚੰਦਨ ਪਾਸ, ਜਿਹੜੇ ਚੰਦਨ ਦੇ ਪਾਸ ਵਸਦੇ ਨੇ ਸਾਰੇ ਚੰਦਨ, ਉਹਨਾਂ ਨੂੰ ਸਾਰਿਆਂ ਵਿੱਚ ਮਹਿਕ ਪਾ ਦਿੰਦਾ, ਇੰਨਾ ਚੰਦਨ ਉਹ ਖੁਸ਼ਬੂਦਾਰ ਹੁੰਦਾ। ਇਸੇ ਪ੍ਰਕਾਰ
ਕਬੀਰ ਚੰਦਨ ਕਾ ਬਿਰਵਾ ਭਲਾ,
ਜਿਹੜੇ ਰੱਬ ਦੇ ਪਿਆਰੇ ਖਾਲਸਾ ਜੀ ਸਾਰਿਆਂ ਤੋਂ ਆਪਣੇ ਆਪ ਨੂੰ ਨੀਵੇਂ ਗਿਣਦੇ ਨੇ, 52 ਕੁੰਗਲੀ ਦਾ ਜਿਵੇਂ ਨੀਵਾਂ ਚੰਦਨ ਹੁੰਦਾ ਹੈ, ਇਉਂ ਸਾਰਿਆਂ ਤੋਂ ਨੀਵੇਂ ਹੋ ਕੇ ਜਿਹੜਾ ਸਾਰਿਆਂ ਦੇ ਚਰਨਾਂ ਦੀ ਧੂੜ ਹੋ ਕੇ ਰਹਿੰਦੇ ਨੇ ਗੁਰੂ ਕੇ ਪਿਆਰੇ, ਉਹਨਾਂ ਦਾ ਚੰਦਨ ਵਰਗਾ ਸੁਭਾਅ ਹੈ। ਸੋ ਨੀਵੇਂ ਹੋ ਕੇ ਰਹਿੰਦੇ ਨੇ, ਜਿਵੇਂ ਚੰਦਨ ਸਾਰੇ ਦਰਖਤਾਂ 'ਚ ਖੁਸ਼ਬੂ ਭਰ ਦਿੰਦਾ ਹੈ, ਇਉਂ ਸਾਰਿਆਂ 'ਚ ਮਗਤ ਭਗਤੀ ਦੀ ਮਹਿਕ ਭਰ ਦਿੰਦੇ ਨੇ ਗੁਰੂ ਕੇ ਪਿਆਰੇ। ਸੋ ਭਗਤ ਜੀ ਕਹਿੰਦੇ ਨੇ ਕਬੀਰ ਚੰਦਨ ਕਾ ਬਿਰਵਾ ਭਲਾ, ਚੰਦਨ ਦੀ ਨਿਆਈ ਜਿਹੜੇ ਸੰਤ ਨੇ ਨਾ ਗੁਰੂ ਕੇ ਪਿਆਰੇ, ਉਹਨਾਂ ਦਾ ਜਿਹੜਾ ਜੀਵਨ ਹੈ ਨਾ ਉਹ ਬੜਾ ਭਲਾ ਚੰਗਾ ਹੈ। ਜਿਹੜੇ ਖਾਲਸਾ ਜੀ ਤੱਤ ਬੇਤੇ ਹਨ ਉਹ ਤਾਂ ਪਲਾਹ ਦੀ ਨਿਆਈ ਹਨ, ਤੇ ਜਿਹੜੇ ਜਗਿਆਸੂ ਜਨ ਹਨ ਉਹ ਇਸਤਰੀਆਂ ਦੀ ਨਿਆਈ ਢਾਕ ਦੀ ਨਿਆਈ ਹਨ। ਨਰ ਤੇ ਮਾਦਾ ਤੱਤ ਬੇਤੇ ਜਿਹੜੇ ਨੇ ਉਹ ਪਲਾਹ ਦੀ ਨਿਆਈ ਨੇ, ਤੇ ਜਿਹੜੇ ਢਾਕ ਦੀ ਨਿਆਈ ਇਸਤਰੀਆਂ ਵਰਗੇ ਜਿਹੜੇ ਤੱਤ, ਇਸੇ ਤਰ੍ਹਾਂ ਜਗਿਆਸੂ ਜਨ ਜਿਹਨਾਂ ਦੇ ਮਨ 'ਚ ਅਜੇ ਲਾਲਸਾ ਹੈ ਪਰਮੇਸ਼ਰ ਦੀ ਪ੍ਰਾਪਤੀ ਦੇ। ਸੋ ਇਹ ਖਾਲਸਾ ਜੀ ਇਹਨਾਂ ਨਾਲ ਜਗਿਆਸੂਆਂ ਨਾਲ ਤੇ ਤੱਤ ਬੇਤਿਆਂ ਨਾਲ ਸੰਤ ਜਿਹੜੇ ਰੱਬ ਦੇ ਪਿਆਰੇ ਨੇ ਢੱਕੇ ਰਹਿੰਦੇ ਨੇ, ਚੰਗੇ ਪੁਰਸ਼ ਉਹਨਾਂ ਦੇ ਕੋਲ ਆਉਂਦੇ ਰਹਿੰਦੇ ਨੇ। ਤੱਤ ਬੇਤੇ ਜਗਿਆਸੂ ਜਨ ਜਿਹੜੇ ਸ਼ਰਧਾ ਭਾਵਨਾ ਵਾਲੇ ਉਹ ਸੰਤਾਂ ਦੀ ਸੰਗਤ ਕਰਦੇ ਨੇ ਗੁਰੂ ਕੇ ਪਿਆਰੇ ਚੰਦਨ ਵਰਗੇ ਜੋ ਹਨ,
ਚੰਦਨ ਹੋਏ ਰਹੇ
ਉਹਨਾਂ ਬ੍ਰਹਮ ਗਿਆਨੀ ਮਹਾਂਪੁਰਖ ਤੱਤ ਬੇਤਾ ਜਿਹੜੇ ਚੰਦਨ ਦੀ ਨਿਆਈ ਨੇ, ਜਿਹੜੇ ਉਹਨਾਂ ਦੇ ਜਗਿਆਸੂ ਜਨ ਖਾਲਸਾ ਜੀ ਸੰਗਤ ਕਰ ਲੈਂਦੇ ਨੇ, ਤੱਤ ਬੇਤੇ ਜਿਹੜੇ ਸੰਗਤ ਕਰਦੇ ਹਨ, ਓਏ ਪੀ ਚੰਦਨ ਹੋਏ ਰਹੇ, ਉਹ ਵੀ ਚੰਦਨ ਦਾ ਸਰੂਪ ਬ੍ਰਹਮ ਗਿਆਨੀਆਂ ਦਾ ਸਰੂਪ ਹੀ ਹੋ ਜਾਂਦੇ ਨੇ ਗੁਰੂ ਕੇ ਪਿਆਰੇ। ਐਸੀ ਉਹਨਾਂ 'ਤੇ ਕਿਰਪਾ ਹੁੰਦੀ ਹੈ, ਭਗਤੀ ਦੀ ਮਹਿਕ ਉਹਨਾਂ ਵਿੱਚੋਂ ਆਉਣ ਲੱਗ ਪੈਂਦੀ ਹੈ, ਐਸਾ ਉਹਨਾਂ ਦਾ ਆਪਣਾ ਜੀਵਨ ਜਿਹੜਾ ਖਾਲਸਾ ਜੀ ਉਹ ਚੜ੍ਹਦੀ ਕਲਾ ਵਾਲਾ ਬਣ ਜਾਂਦਾ ਹੈ। ਸੋ ਚੰਦਨ ਵਰਗੇ ਬ੍ਰਹਮ ਗਿਆਨੀਆਂ ਵਰਗਾ ਉਹਨਾਂ ਗੁਰਸਿੱਖਾਂ ਦਾ ਜੀਵਨ ਹੈ, ਉਹਨਾਂ ਦੀ ਸੰਗਤ ਕਰਕੇ ਹੋ ਜਾਂਦਾ ਹੈ।
ਜੋ ਚੰਦਨ ਪਾਸ,
ਜਿਹੜੇ ਚੰਦਨ ਬ੍ਰਹਮ ਗਿਆਨੀ ਗੁਰਸਿੱਖਾਂ ਦੀ ਸੰਗਤ ਵਿੱਚ ਵਸਦੇ ਹਨ, ਆ ਕੇ ਗੁਰੂ ਕੇ ਪਿਆਰਿਆਂ ਦੀ ਸੰਗਤ ਕਰਦੇ ਹਨ। ਭਾਈ ਅਦਲੀ ਬ੍ਰਹਮ ਗਿਆਨੀ ਦੀ ਸੰਗਤ ਕੀਤੀ, ਬਾਬੇ ਵਿਧੀ ਚੰਦ ਨੇ, ਚੰਦਨ ਦਾ ਰੂਪ ਹੀ ਹੋ ਗਿਆ, ਬ੍ਰਹਮ ਗਿਆਨਤਾ ਨੂੰ ਪ੍ਰਾਪਤ ਹੋ ਗਿਆ ਸੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਨੇ, ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਹੈ। ਸੋ ਚੰਦਨ ਦਾ ਬ੍ਰਹਮ ਗਿਆਨੀਆਂ ਦਾ ਸਰੂਪ ਹੀ ਬਣ ਗਿਆ ਬਾਬਾ ਵਿਧੀ ਚੰਦ ਸਾਹਿਬ। ਭਾਈ ਪੁਰਾਣੇ ਦੀ ਸੰਗਤ ਖਾਲਸਾ ਜੀ, ਬ੍ਰਹਮ ਗਿਆਨੀ ਗੁਰਸਿੱਖ ਦੀ ਸੰਗਤ, ਬਾਬੇ ਲੱਖੂ ਨੂੰ ਹੋਈ ਸੀ ਸਭ ਡਾਕੇ ਧਾੜਵੇ ਮਾਰ ਨੂੰ ਹੜ ਕਰਕੇ। ਸੋ ਗੁਰੂ ਅਰਜਨ ਸਾਹਿਬ ਦੀ ਸੰਗਤ ਵਿੱਚ ਲਿਆਂਦਾ ਅਤੇ ਐਸਾ ਬ੍ਰਹਮ ਗਿਆਨਤਾ ਨੂੰ ਪ੍ਰਾਪਤ ਹੋਏ। ਸੋ ਜਦੋਂ ਭਾਈ ਬੁੱਧੂ ਘੁਮਿਆਰ ਦਾ ਆਵਾ ਪੱਕਾ ਕਰਨ ਵਾਸਤੇ ਹਜ਼ੂਰ ਤੋਂ ਆਗਿਆ ਲੈ ਕੇ ਗਿਆ ਸੀ, ਭਾਈ ਲੱਖੂ ਜੀ ਨੇ ਕਿਹਾ ਸੀ ਇਹਨੇ ਪਿੱਲਾ ਰਹੇਗਾ ਪਿੱਲਾ। ਸੋ ਪਿੱਲਾ ਹੀ ਰਿਹਾ ਸੀ ਸਾਰੀਆਂ ਇੱਟਾਂ ਗੁਰੂ ਕੇ ਸਿੱਖ ਦੇ ਬਚਨ ਹੋਣ ਕਰਕੇ। ਸੋ ਐਸੇ ਗੁਰੂ ਕੇ ਪਿਆਰੇ ਕੋਏ ਭੀ ਚੰਦਨ ਹੋਏ ਰਹੇ, ਉਹ ਵੀ ਚੰਦਨ ਦਾ ਸਰੂਪ ਹੀ ਬ੍ਰਹਮ ਗਿਆਨੀਆਂ ਗੁਰਸਿੱਖਾਂ ਦਾ ਸਰੂਪ ਹੀ ਬਣ ਜਾਂਦੇ ਨੇ। ਜਗਿਆਸੂ ਜਾਨ
ਵਸੇ ਜੋ ਚੰਦਨ ਪਾਸ,
ਜਿਹੜੇ ਖਾਲਸਾ ਜੀ ਐਸੇ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਵਸਦੇ ਹਨ, ਜਿਸ ਸੰਗਤ ਕਰਨ ਦੇ ਨਾਲ ਹਜ਼ੂਰ ਦੇ ਬਚਨ ਨੇ ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿੱਠਿਆਂ, ਮਨ ਕੀ ਕਟੀਐ ਮੈਲ ਸਾਧ ਸੰਗ ਉੱਠਿਆ। ਐਸੇ ਗੁਰੂ ਕੇ ਪਿਆਰਿਆਂ ਦੀ ਸੰਗਤ ਕਰਕੇ ਉਹ ਪਰਮੇਸ਼ਰ ਦਾ ਸਰੂਪ ਹੋ ਜਾਂਦੇ ਨੇ, ਬ੍ਰਹਮ ਗਿਆਨਤਾ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਭਗਤੀ ਦੇ ਭੰਡਾਰੇ, ਭਗਤੀ ਦੀ ਮਹਿਕ ਖਿਲਾਰਨ ਵਾਲੇ ਉਹ ਭਗਤੀ ਦੇ ਭੰਡਾਰੇ ਖਜ਼ਾਨੇ ਬਣ ਜਾਂਦੇ ਨੇ ਗੁਰੂ ਕੇ ਪਿਆਰੇ।
ਕਬੀਰ ਬਾਸ ਬਡਾਈ ਬੁੱਢਿਆ,
ਕਹਿੰਦੇ ਮਹਾਰਾਜ ਚੰਦਨ ਜਿਹੜਾ ਸਾਰਿਆਂ ਵਿੱਚ ਹੀ ਖੁਸ਼ਬੂ ਭਰ ਦਿੰਦਾ, ਸਾਰਿਆਂ ਦੇ ਵਿੱਚ ਹੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਕਬੀਰ ਸਾਹਿਬ ਕਹਿੰਦੇ ਇੱਕ ਬਿਰਛ ਹੈ ਜਿਹੜਾ ਖਾਲੀ ਰਹਿ ਜਾਂਦਾ ਹੈ। ਕਹਿੰਦੇ ਮਹਾਰਾਜ ਉਹ ਕਿਹੜਾ ਹੈ? ਤਾਂ ਕਬੀਰ ਸਾਹਿਬ ਜੀ ਦੱਸਦੇ ਹਨ,
ਕਬੀਰ ਬਾਂਸ ਬਡਾਈ ਬੁੱਢਿਆ,
ਬੁੱਢਿਆ ਭਾਵੇਂ ਉਹ ਬਾਂਸ ਦੇ ਖਾਲਸਾ ਜੀ ਨੇੜੇ ਹੀ ਚੰਦਨ ਹੁੰਦਾ ਹੈ ਮੁੱਢ ਵਿੱਚ ਹੀ, ਪਰ ਬਾਂਸ ਜਿਹੜਾ ਨਾ ਆਪਣੀ ਵਡਿਆਈ ਵਿੱਚ ਹੀ ਬੁੱਢਿਆ ਡੁੱਬ ਮਰਿਆ। ਸੋ ਉਹਦੇ 'ਚ ਪੰਜ ਔਗਣ ਹੁੰਦੇ ਨੇ ਖਾਲਸਾ ਜੀ ਬਾਂਸ ਦੇ ਵਿੱਚ। ਇੱਕ ਤਾਂ ਉਹਨੂੰ ਲੰਮੇ ਪੁਣੇ ਦਾ ਮਾਣ ਹੁੰਦਾ ਵੀ ਮੈਂ ਬੜਾ ਲੰਮਾ ਹੈ, ਅਤੇ ਬਾਵਨ ਚੰਦਨ 52 ਕੁੰਗਲੀ ਦਾ ਹੈ, ਇਹ ਮੈਨੂੰ ਭਲਾ ਕੀ ਸੁਗੰਧੀ ਦੇ ਸਕਦਾ ਹੈ, ਉਹ ਲੰਮੇ ਪੁਣੇ ਦਾ ਮਾਣ ਹੁੰਦਾ ਹੈ। ਦੂਜਾ ਖਾਲਸਾ ਜੀ ਉਹਦੇ 'ਚ ਗੰਢਾਂ ਹੁੰਦੀਆਂ ਨੇ, ਤੀਸਰਾ ਪੋਲਾ ਹੁੰਦਾ ਹੈ, ਅਤੇ ਚੌਥਾ ਛਿਲਤਾਂ ਹੁੰਦੀਆਂ ਨੇ, ਅਤੇ ਪੰਜਵਾਂ ਖਾਲਸਾ ਜੀ ਉਹ ਕੁਲਘਾਤੀ ਮੰਨਿਆ ਹੋਇਆ ਕੁਲਘਾਤੀ। ਇਹ ਪੰਜ ਔਗਣ ਕਰਕੇ ਜਿਹੜਾ ਵਾਂਸ ਹੈ ਨਾ ਉਹ ਖਾਲੀ ਰਹਿ ਜਾਂਦਾ ਹੈ। ਸੋ ਇਸੇ ਤਰ੍ਹਾਂ ਗੁਰੂ ਕੇ ਪਿਆਰੇ ਜਿਹੜੇ ਨੇ ਚੰਦਨ ਦੀ ਨਿਆਈ ਹੰਕਾਰੀ ਪੁਰਸ਼ ਜਿਨ੍ਹਾਂ ਦਾ ਜੀਵਨ ਵਾਂਸ ਵਰਗਾ ਬਣਿਆ ਹੋਇਆ ਹੈ, ਅਸੀਂ ਬੜੇ ਵੱਡੇ ਹੈ, ਸਾਡੇ ਕੋਲ ਬੜੇ ਪਦਾਰਥ ਨੇ, ਸਾਡੇ ਕੋਲ ਬੜੇ ਸਾਧਨ ਨੇ, ਉਹ ਸਾਧਨਾਂ ਦੇ ਹੰਕਾਰ ਵਿੱਚ ਹੀ ਹਰ ਵੇਲੇ ਖਾਲੀ ਰਹਿ ਜਾਂਦੇ ਨੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨ ਤੋਂ, ਭਾਉ ਭਗਤੀ ਕਰਨ ਤੋਂ। ਜਿਨ੍ਹਾਂ ਦੇ ਖਾਲਸਾ ਜੀ ਵਰਨਾ ਆਸ਼ਰਮਾਂ ਦੀਆਂ ਗੰਢਾਂ ਨੇ ਵੀ ਅਸੀਂ ਫਲਾਣੀ ਜਾਤੀ ਦੇ, ਬੜੇ ਉੱਚੀ ਜਾਤੀ ਦੇ ਹੁੰਦੇ ਹਾਂ ਜੀ, ਅਸੀਂ ਫਲਾਣੀ ਸਾਡੀ ਗੋਤ ਹੈ, ਜਾਤਾਂ ਗੋਤਾਂ ਵਰਨਾ ਆਸ਼ਰਮਾਂ ਦੀਆਂ, ਉਹਨਾਂ ਦੇ ਗੰਢਾਂ ਹਨ। ਅਤੇ ਪੋਲਾ ਜੀਵਨ ਧਾਰਨਾ ਤੋਂ ਖਾਲੀ ਨੇ, ਇੱਕ ਕੰਨੋਂ ਗੱਲ ਸੁਣ ਲਈ, ਦੂਜੇ ਕੰਨੋਂ ਝਾਟੀ ਕੱਢ ਦਿੱਤੀ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲਾਗਈ ਜਿਉਂ ਬਾਂਸ ਵਜਾਈਐ ਫੂਕ। ਉਹ ਬਾਂਸ ਵਿੱਚ ਫੂਕ ਮਾਰੀਏ ਹਵਾ ਗਾਂਹ ਨਿਕਲ ਜਾਂਦੀ ਹੈ ਨਾ, ਪੋਲਾ ਹੁੰਦਾ ਹੈ। ਜਿਨ੍ਹਾਂ ਨੇ ਧਾਰਨ ਕਰਨ ਵਾਲਾ ਗੁਣ ਨਹੀਂ ਕਰੇ, ਧਾਰਨ ਕੀਤਾ ਹਿਰਦਾ ਜੀਵਨ ਜਿਨ੍ਹਾਂ ਦਾ ਪੋਲਾ ਹੋਇਆ ਹੋਇਆ ਖਾਲੀ ਨਹੀਂ ਅੰਦਰੋਂ, ਇੱਕ ਕੰਨੋਂ ਉਪਦੇਸ਼ ਸੁਣਿਆ ਅਤੇ ਝਟਕਾ ਨੂੰ ਕੱਢ ਦਿੱਤਾ, ਕੋਈ ਅਸਰ ਨਹੀਂ ਕਰੇ ਕਬੂਲ ਕੀਤਾ, ਇਹ ਖਾਲਸਾ ਜੀ। ਦੂਜਾ ਉਹਨਾਂ ਵਿੱਚ ਔਗਣ ਹੈ, ਪੋਲਾ ਜੀਵਨ ਹੈ। ਅਤੇ ਤੀਸਰਾ ਖਾਲਸਾ ਜੀ, ਸੋ ਉਹਦੇ ਵਿੱਚ ਛਿਲਤਾਂ ਹੁੰਦੀਆਂ ਨੇ, ਜਿਨ੍ਹਾਂ ਦੇ ਖਾਲਸਾ ਜੀ ਇਸੇ ਤਰ੍ਹਾਂ ਹਿਰਦੇ ਵਿੱਚ ਈਰਖਾ ਰੂਪੀ ਛਿਲਤਾਂ ਹਨ। ਈਰਖਾ ਦੁਵੈਖ ਨਾਲ ਹੀ ਹਰ ਵੇਲੇ ਮਨ ਭਰਿਆ ਰਹਿੰਦਾ, ਈਰਖਾ ਵਕੀਲੀ ਵਾਲਾ ਸੁਭਾਅ ਕਦੇ ਛੱਡਦੇ ਨਹੀਂ, ਇਹੋ ਜਿਹਾ ਜੀਵਨ ਉਹਨਾਂ ਦਾ ਬਣਿਆ ਹੋਇਆ ਹੈ। ਸੋ ਇਸ ਕਰਕੇ ਉਹ ਖਾਲੀ ਰਹਿ ਜਾਂਦੇ ਨੇ ਗੁਰੂ ਕੇ ਪਿਆਰਿਆਂ ਤੋਂ। ਸੋ ਉਹ ਇਹ ਛਿਲਤਾਂ ਹੁੰਦੀਆਂ ਨੇ, ਗੰਢਾਂ ਹੁੰਦੀਆਂ ਨੇ, ਪੋਲਾ ਹੁੰਦਾ ਹੈ, ਅਤੇ ਇੱਕ ਲੰਮਾ ਹੁੰਦਾ ਚੌਥਾ, ਅਤੇ ਪੰਜਵਾਂ ਖਾਲਸਾ ਜੀ ਉਹਨਾਂ ਵਿੱਚ ਔਗਣ ਇਹ ਹੁੰਦਾ ਵੀ ਉਹ ਕੁਲਘਾਤੀ ਆਪ ਤਾਂ ਜਿਹੋ ਜਿਹੇ ਹੈ ਹੀ, ਉਹਨਾਂ ਦੀ ਸੰਗਤ ਹੋਰ ਵੀ ਕੋਈ ਕਰ ਲਵੇ ਅਤੇ ਉਹਦਾ ਵੀ ਬੇੜਾ ਗਰਕ ਕਰਕੇ ਰੱਖ ਦਿੰਦੇ ਨੇ। ਆਹ ਮਹੀਨਾ ਫੱਗਣ ਚੇਤਰ ਦੇ ਚੱਲਦੇ ਹੈ, ਇਹਨਾਂ ਦਿਨਾਂ ਵਿੱਚ ਖਾਲਸਾ ਜੀ ਹਨੇਰੀਆਂ ਦੇ ਦਿਨ ਆਉਂਦੇ ਨੇ। ਪਹਿਲੇ ਦਰੱਖਤਾਂ ਦੇ ਪੱਤੇ ਜਿਹੜੇ ਹੁੰਦੇ ਨੇ ਸਰਦੀ ਕਰਕੇ ਉਹ ਝੜ ਜਾਂਦੇ ਨੇ, ਬਸੰਤ ਉੱਤੇ ਫਿਰ ਨਵੇਂ ਫੁੱਲ ਪੱਤਰੇ ਨਿਕਲਦੇ ਨੇ, ਉਹ ਨਵੇਂ ਪੱਤੇ ਨਿਕਲਣੇ ਹੁੰਦੇ ਨੇ, ਅਤੇ ਵਾਂਸ ਨਾਲ ਜਦੋਂ ਹਨੇਰੀਆਂ ਆਉਣ ਕਰਕੇ ਸੁੱਕਾ ਵਾਂਸ ਖਹਿੰਦਾ ਹੈ ਨਾ, ਉਹਦੇ ਵਿੱਚੋਂ ਅੱਗ ਪੈਦਾ ਹੁੰਦੀ ਹੈ, ਚੰਗਿਆੜੇ ਥੱਲੇ ਡਿੱਗਦੇ ਨੇ, ਥੱਲੇ ਹੁੰਦੇ ਨੇ ਸੁੱਕੇ ਕੱਖ, ਸਾਰਾ ਜੰਗਲ ਹੀ ਸਾੜ ਕੇ ਤਬਾਹ ਕਰ ਦਿੰਦਾ, ਉਹਨੂੰ ਕੁਲਘਾਤੀ ਮੰਨਿਆ ਹੋਇਆ, ਉਹਨੂੰ ਡੌਂ ਅਗਨੀ ਕਹਿੰਦੇ ਨੇ। ਤਤਕ ਕੂੰਜਾਂ ਚੇਤ ਡੌਂ, ਭਗਤ ਫਰੀਦ ਸਾਹਿਬ ਜੀ ਦੇ ਬਚਨ ਨੇ ਵੀ ਕੱਤੇ ਦੇ ਮਹੀਨੇ 'ਚ ਕੂੰਜਾਂ ਦਿਸਦੀਆਂ ਨੇ, ਪਹਾੜਾਂ 'ਚ ਬੱਚੇ ਦੇ ਕੇ ਆਉਂਦੀਆਂ ਨੇ ਆਮ ਬਰਾਨੀ ਇਲਾਕੇ ਵਿੱਚ, ਅਤੇ ਚੇਤਰ ਦੇ ਦਿਨਾਂ ਵਿੱਚ ਹਨੇਰੀਆਂ ਆਉਂਦੀਆਂ ਨੇ ਜਿਸ ਕਰਕੇ ਡੌਂ ਅਗਨੀ ਜੰਗਲ ਨੂੰ ਲਾ ਕੇ ਸਾਰਾ ਜੰਗਲ ਹੀ ਤਬਾਹ ਹੋ ਜਾਂਦਾ ਵਾਂਸ ਦੀ ਵਜ੍ਹਾ ਕਰਕੇ। ਇਸ ਕਰਕੇ ਉਹਨੂੰ ਕੁਲ ਘਾਤੀ ਮੰਨਿਆ। ਆਪ ਤਾਂ ਸੰਗਤ ਕਰਨੀ ਨਹੀਂ, ਹੋਰਨਾਂ ਨੂੰ ਵੀ ਰੋਕ ਦੇਣਾ, ਕੀ ਲੈਣ ਚੱਲਿਆ ਗੁਰਦੁਆਰੇ, ਕੀ ਕਰੇਗਾ ਉੱਥੇ। ਸੋ ਐਸਾ ਜਿਹਨਾਂ ਦਾ ਸੁਭਾਅ ਹੈ। ਸੋ ਕਬੀਰ ਸਾਹਿਬ ਕਹਿੰਦੇ ਨੇ ਭਾਵੇਂ ਚੰਦਨ ਦੇ ਨੇੜੇ ਵਾਲੇ ਬੂਟੇ ਤਾਂ ਸਾਰੇ ਸੁਗੰਧੀ ਲੈ ਲੈਂਦੇ ਨੇ, ਮੈਂ ਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ ਹੈ, ਨਿਗਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਹਤੇ। ਸੋ ਮੈਲਾਗਰ ਜਿਹੜਾ ਨਾ ਉਹਦੇ ਨੇੜੇ ਭਾਵੇਂ ਨਿੰਮ ਦਾ ਬਿਰਖ ਵੀ ਖਾਲਸਾ ਜੀ ਹੋਵੇ, ਨਿੰਮ ਕਿੱਡੀ ਕੌੜੀ ਹੁੰਦੀ ਹੈ, ਉਹ ਨਿੰਮ ਦਾ ਦਰਖਤ ਵੀ ਚੰਦਨ ਵਰਗਾ ਹੀ ਹੋ ਜਾਂਦਾ, ਇਹਨੇ ਸੁਗੰਧੀ ਦੇਣ ਵਾਲਾ ਬਣ ਜਾਂਦਾ ਹੈ। ਪਰ ਨਿਗਟ ਬਸੰਤੋ ਬਾਂਸੋ ਨੇੜੇ ਹੀ ਵੱਸਦਾ ਹੈ ਵਾਂਸ, ਨਾਨਕ ਅਹੰ ਬੁੱਧ ਨਾ ਬੋਹਤੇ, ਉਹ ਬਹੁਤੇ ਖੁਸ਼ਬੂ ਇਸ ਕਰਕੇ ਨਹੀਂ ਲੈ ਸਕਦਾ ਕਿ ਹੰਗਤਾ ਵਾਲੀ ਬੁੱਧੀ ਹੈ। ਇਹ 52 ਚੰਦਨ 52 ਕੁੰਗਲੀ ਦਾ ਤੇ ਮੈਂ ਏਡਾ ਵੱਡਾ ਲੰਮਾ, ਮੇਰੀਆਂ ਤਾਂ 2 ਪੋਰੀਆਂ ਜਿੱਡਾ ਵੀ ਨਹੀਂ ਹੋ ਸਕਦਾ। ਇਸ ਹੰਕਾਰ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਹਨ,
ਕਬੀਰ ਬਾਸ ਵਡਾਈ ਬੁੱਢਿਆ,
ਜਿਹੜਾ ਬਾਂਸ ਹੈ ਨਾ ਉਹ ਵਡਿਆਈ ਹੰਕਾਰ ਦੇ ਕਾਰਨ ਕਰਕੇ, 5 ਔਗਣਾਂ ਦੇ ਕਾਰਨ ਕਰਕੇ ਬੁੱਢਿਆ ਡੁੱਬ ਮਰਿਆ।
ਮਤ ਡੁੱਬੋ ਕੋਈ,
ਇਸ ਮਤ ਨੂੰ ਸਿੱਖਿਆ ਨੂੰ ਵਾਂਸ ਵਰਗਾ ਸੁਭਾਅ ਨਾ ਗੁਰੂ ਕੇ ਪਿਆਰਿਓ ਕਿਤੇ ਬਣਾ ਲਿਓ, ਇਉਂ ਮਤ ਡੁੱਬੋ ਕੋਈ, ਇਉਂ ਮਤਾਂ ਭਾਈ ਡੁੱਬਣਾ ਕਰਿਓ ਖਚਤ ਹੋਇਓ।
ਚੰਦਨ ਕੈ ਨਿਕਟੇ ਵਸੈ,
ਉਹ ਵਾਂਸ ਹੰਕਾਰੀ ਹੋਇਆ ਹੋਇਆ ਚੰਦਨ ਦੇ ਨੇੜੇ ਵਸ ਕੇ ਰਹਿ ਕੇ ਵੀ ਨਾ ਚੰਦਨ ਦੇ ਪਾਸ
ਵਾਸ ਸੁਗੰਧ ਨਾ ਹੋਏ,
ਉਸ ਵਾਂਸ ਦੇ ਅੰਦਰ ਖਾਲਸਾ ਜੀ ਸੁਗੰਧੀ ਨਹੀਂ ਕਦੇ ਹੋ ਸਕਦੀ, ਉਹ ਖਾਲੀ ਰਹਿ ਜਾਂਦਾ ਹੈ। ਇਹ ਗੁਰੂ ਕੇ ਪਿਆਰੇ ਤਤਵੇ ਤੇ ਜਿਹੜੇ ਨੇ ਉਹਨਾਂ ਤੋਂ ਭਗਤੀ ਰੂਪੀ ਸੁਗੰਧੀ ਨਹੀਂ ਲੈ ਸਕਦਾ। ਉਹ ਮੂਰਖਲ ਪੱਗ ਜਿਹੜਾ ਹੰਕਾਰ ਵਿੱਚ ਹੀ ਅਫਰੇਵਾਂ ਕਰੀ ਫਿਰਦਾ ਰਹਿੰਦਾ ਹੈ, ਪਦਾਰਥਾਂ ਦਾ ਵਿਹਾਰਾਂ ਦਾ ਧੰਦਿਆਂ ਵਿੱਚ ਗਲਤਾਨ ਹੋਇਆ ਹੋਇਆ ਹੈ, ਮੈਂ ਬੜਾ ਵੱਡਾ ਹਾਂ। ਸੋ ਇਸ ਹੰਗਤਾ ਦੇ ਕਾਰਨ ਕਰਕੇ ਖਾਲੀ ਰਹਿ ਜਾਂਦਾ ਹੈ, ਪਰਮੇਸ਼ਰ ਦੇ ਪਿਆਰਿਆਂ ਤੋਂ ਕੋਈ ਸ਼ੁਭ ਸਿੱਖਿਆ ਨਹੀਂ ਕਦੇ ਧਾਰਨ ਕਰ ਸਕਦਾ।
ਕਬੀਰ ਦੀਨ ਗਵਾਇਆ ਦੁਨੀ ਸਿਓ,
ਭਗਤ ਕਬੀਰ ਸਾਹਿਬ ਜੀ ਨੇ ਵੇਖਿਆ ਉਸ ਮਨੁੱਖ ਨੂੰ ਉਪਦੇਸ਼ ਦਿੰਦੇ ਹੋਏ ਸੰਬੋਧਨ ਹੋਏ, ਹੇ ਭਾਈ ਖਿਆਲ ਕਰਕੇ ਵੇਖ, ਕਬੀਰ ਦੀਨ ਗਵਾਇਆ ਦੁਨੀ ਸਿਓ, ਕਹਿੰਦੇ ਦੀਨ ਧਰਮ ਛੱਡੀ ਬੈਠਾ ਹੈ, ਦੁਨੀ ਨਾਮ ਹੈ ਪਦਾਰਥਾਂ ਦਾ, ਮਾਇਆ ਦਾ, ਮਾਇਆ ਦੇ ਕਾਰਨ ਕਰਕੇ ਕਿਉਂ ਐਵੇਂ ਦੀਨ ਆਪਣਾ ਧਰਮ ਛੱਡਿਆ, ਦੀਨ ਵਸਾਰੇ ਹੋ ਰਹੇ ਦੀਵਾਨੇ, ਹੇ ਦੀਵਾਨੀਆਂ ਕਮਲਿਆ ਹੋਇਆ ਹੋਇਆ ਕਿਉਂ ਆਪਣਾ ਧਰਮ ਤੋਂ ਬੇਮੁਖ ਹੋਇਆ ਫਿਰਦਾ ਹੈ। ਸੋ ਇਹ ਦੁਨੀ ਜਿਹੜੀ ਮਾਇਆ ਹੈ ਨਾ ਇਹਦੀ ਪਕੜ ਵਿੱਚ ਲੱਗਾ ਹੋਇਆ ਹੈ, ਜਿਹੜੀ ਦੁਨੀ ਮਾਇਆ ਹੈ ਨਾ ਜਿਹੜੇ ਪਦਾਰਥਾਂ ਦੀ ਪਕੜ ਵਿੱਚ ਲੱਗਾ ਹੋਇਆ ਤੇ ਪਰਮੇਸ਼ਰ ਨੂੰ ਭੁਲਾਈ ਬੈਠਾ ਹੈ, ਦੁਨੀ ਇਹ ਮਾਇਆ ਜਿਹੜੀ ਨਾ ਚਾਲੀ ਸਾਥ, ਇਹਨੇ ਕਿਸੇ ਦੇ ਨਾਲ ਨਹੀਂ ਚੱਲਣਾ, ਸਾਥ ਨਹੀਂ ਕਿਸੇ ਦਾ ਨਿਭਾਉਣਾ, ਇੱਥੇ ਹੀ ਰਹਿ ਜਾਵੇਗੀ। ਇਸ ਕਰਕੇ ਜਿਹੜੀ ਦੁਨੀਆ ਨਾ ਜਿਹੜੀ ਇਹਦੇ ਵਿੱਚ ਦੀਨ ਵਸਾਰਿਓ, ਤੂੰ ਦੀਨ ਧਰਮ ਵਸਾਰੀ ਬੈਠਾ ਹੈ। ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ, ਕਈ ਖਾਲਸਾ ਜੀ ਪਾਕਿਸਤਾਨ ਵਿੱਚ ਮਰੱਬਿਆਂ ਦੇ ਮਾਲਕ ਸਦਾਉਂਦੇ ਹੋਏ, ਉੱਥੇ ਹੀ ਸਿਰ ਮੂੰਹ ਮਨਾ ਲਿਆ, ਸੁੰਨਤ ਕਰਵਾ ਲਈ ਤੇ ਮੁਸਲਮਾਨ ਬਣ ਗਏ ਵੀ ਜਯਾ ਦਾਦ ਨਹੀਂ ਛੱਡਣੀ, ਧਰਮ ਛੱਡਣਾ ਮਨਜ਼ੂਰ ਹੈ। ਕਈਆਂ ਨੇ ਇੱਧਰ ਵੀ ਇਸੇ ਤਰ੍ਹਾਂ ਕੀਤਾ। ਸੋ ਇਸ ਕਰਕੇ ਕਈ ਹੁਣ ਬਾਹਰ ਜਾਣ ਦੇ ਚਾਅ ਵਿੱਚ ਹੀ, ਬਾਹਰ ਤਾਂ ਬੜੀ ਗੁਰੂ ਕੀ ਕਿਰਪਾ ਹੈ, ਕੈਨੇਡਾ ਅਮੈਰੀਕਾ ਸਾਰੇ ਜਾਂਦਾ, ਮੈਂ ਸਾਲ ਦੇ ਸਾਲ ਵੇਖੀਦਾ, ਬੜੀ ਤਰੱਕੀ ਹੈ, ਬੜੀ ਗੁਰੂ ਕੀ ਕਿਰਪਾ ਹੈ। ਪਰ ਜਦੋਂ ਸਾਡੇ ਬੱਚਿਆਂ ਨੇ ਇੱਧਰੋਂ ਜਾਣਾ ਹੁੰਦਾ ਨਾ, ਵੀਜ਼ਾ ਜੇ ਪਤਾ ਨਹੀਂ ਲੱਗਣਾ ਹੁੰਦਾ ਕਿ ਨਹੀਂ ਲੱਗਣਾ ਹੁੰਦਾ, ਪਹਿਲੋਂ ਹੀ ਕੰਨ ਪਾੜੇ, ਮੁੰਦਰਾਂ ਪਾਈਆਂ ਹੋਈਆਂ, ਸਿਰ ਮੂੰਹ ਘੋਣ ਮੋਣ ਕੀਤਾ ਹੋਇਆ ਜੀ, ਅਸੀਂ ਬਾਹਰ ਜਾ ਰਹੇ ਹਾਂ, ਇਹੋ ਜਿਹੀ ਹਾਲਤ ਹੁੰਦੀ ਹੈ। ਦੀਨ ਗਵਾਇਆ ਦੁਨੀ ਸਿਓ, ਦੁਨੀ ਮਾਇਆ ਵਾਸਤੇ ਦੀਨ ਧਰਮ ਹੀ ਗਵਾਇਆ ਹੋਇਆ ਹੈ, ਦੁਨੀ ਨਾ ਚਾਲੀ ਸਾਥ। ਇਹ ਦੁਨੀ ਮਾਇਆ ਜਿਹੜੀ ਹੈ ਨਾ ਇਹ ਕਿਸੇ ਦੇ ਸਾਥ ਨਾਲ ਨਹੀਂ ਨਿਭਣੀ, ਨਾਲ ਨਹੀਂ ਕਦੇ ਜਾਣੀ।
ਕੁਹਾੜਾ ਮਾਰਿਆ,
ਕਬੀਰ ਸਾਹਿਬ ਜੀ ਕਹਿੰਦੇ ਨੇ ਇਸ ਜੀਵ ਅਲਪਾਗ ਨੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਕੱਢ ਮਾਰਨਾ ਕੀਤਾ ਗਾਫਲ ਪੁਣੇ ਵਿੱਚ,
ਗਾਫਲ ਆਪਣੇ ਹੱਥ,
ਇਸ ਗਾਫਲ ਨੇ ਆਪਣੇ ਹੱਥਾਂ ਨਾਲ ਆਪਣੇ ਪੈਰਾਂ ਤੇ ਕੁਹਾੜਾ ਮਾਰ ਲੈਣਾ ਕੀਤਾ ਹੈ। ਖਾਲਸਾ ਜੀ ਹੱਥ ਕਿਹੜੇ ਨੇ? ਸੰਕਲਪ ਤੇ ਵਿਕਲਪ ਹੈ, ਸੰਕਲਪ ਤੇ ਵਿਕਲਪ ਰੂਪੀ ਹੱਥਾਂ ਨਾਲ ਇਸ ਗਾਫਲ ਮੂਰਖ ਨੇ। ਸੋ ਅੰਤਾ ਕਰਨ ਰੂਪੀ ਜਿਹੜਾ ਪੈਰ ਨੇ ਨਾ, ਜਿੱਥੇ ਵਾਹਿਗੁਰੂ ਦੇ ਗੁਣ ਟਿਕਾਉਣੇ ਸੀ, ਭਾਵ ਭਗਤੀ ਨੇ ਟਿਕਣਾ ਸੀ, ਉੱਥੇ ਗਾਫਲ ਪੁਣੇ ਵਿੱਚ ਹੀ ਸੰਕਲਪਾਂ ਵਿਕਲਪਾਂ ਨੂੰ ਉਠਾ ਕੇ ਸੋ ਖਾਲਸਾ ਜੀ ਇਸ ਮੂਰਖ ਨੇ ਅੰਤਕਰਨ ਰੂਪੀ ਪੈਰਾਂ ਤੇ ਆਪ ਹੀ ਕੁਹਾੜਾ ਕੱਢ ਮਾਰਨਾ ਕੀਤਾ ਸੰਕਲਪਾਂ ਵਿਕਲਪਾਂ ਦੇ ਇਹ ਗਾਫਲ ਖੋਣੇ ਵਾਲਾ ਵਿਹਾਰ ਕੀਤਾ ਇਸ ਮੂਰਖ ਨੇ।
ਕਬੀਰ ਜਹਿ ਜਹਿ ਹੋ ਫਿਰਿਓ।
ਖਾਲਸਾ ਜੀ ਕਾਂਸ਼ੀ ਵਿੱਚ ਮੇਲਾ ਲੱਗਾ ਹੋਇਆ ਸੀ ਤੇ ਸਵਾਮੀ ਰਾਮਾਨੰਦ ਜੀ ਜਿਨ੍ਹਾਂ ਦੇ ਪਾਸ ਰਹਿੰਦੇ ਸੀ ਕਬੀਰ ਸਾਹਿਬ ਹੋਰ ਸੇਵਕ ਵੀ ਰਹਿੰਦੇ ਸਨ। ਸੋ ਉਸ ਵੇਲੇ ਰਾਮਾਨੰਦ ਗੁਸਾਈ ਕਹਿਣ ਲੱਗੇ ਜਾਓ ਭਾਈ ਜਾ ਕੇ ਮੇਲਾ ਵੇਖ ਆਓ। ਕਾਂਸ਼ੀ ਜੀ ਕਹਿੰਦੇ ਬਹੁਤ ਵੱਡਾ ਮੇਲਾ ਲੱਗਾ ਹੋਇਆ ਜਾਓ ਜਾ ਕੇ ਵੇਖ ਕੇ ਆਓ। ਕਬੀਰ ਤੂੰ ਵੀ ਵੇਖ ਕੇ ਆਇਆ। ਸਾਰੇ ਚੇਲੇ ਸੇਵਕ ਜਿੰਨੇ ਸੀ ਸਾਰੇ ਮੇਲਾ ਵੇਖਣ ਵਾਸਤੇ ਚਲੇ ਗਏ। ਜਦੋਂ ਵਾਪਸ ਮੁੜ ਕੇ ਆਏ ਪੁੱਛਿਆ ਭਾਈ ਦੱਸੋ ਕਿਹੋ ਜਿਹਾ ਮੇਲਾ ਵੇਖਿਆ। ਸਾਰੇ ਦੱਸਣ ਲੱਗੇ ਜੀ ਬੱਲੇ ਬੱਲੇ ਬੜੇ ਉੱਥੇ ਭੰਗੂੜੇ ਲੱਗੇ ਹੋਏ ਸੀ, ਬੜੇ ਉੱਥੇ ਵੰਨ ਸੋਹਣੇ ਪਕਵਾਨ, ਬੜੀਆਂ ਦੁਕਾਨਾਂ ਸਜੀਆਂ ਹੋਈਆਂ ਸੀ, ਬੜੇ ਸੋਹਣੇ ਬਾਜ਼ਾਰ ਬਣੇ ਹੋਏ ਸੀ, ਬੜੇ ਸੋਹਣੇ ਖੇਡਾਂ ਹੋ ਰਹੀਆਂ ਸੀ ਬੜੀਆਂ। ਵੇਖ ਕੇ ਆਪੋ ਆਪਣਾ ਦੱਸਣ ਲੱਗੇ। ਜਦੋਂ ਕਬੀਰ ਸਾਹਿਬ ਜੀ ਨੂੰ ਰਾਮਾਨੰਦ ਜੀ ਨੇ ਪੁੱਛਿਆ ਤਾਂ ਉਸ ਵੇਲੇ ਬਚਨ ਫਰਮਾਏ ਸਨ
ਕਬੀਰ ਜਹਿ ਜਹਿ ਹੋ ਫਿਰਿਓ।
ਕਹਿਣ ਲੱਗੇ ਹੇ ਰਾਮਾਨੰਦ ਜੀ ਜਹਿ ਜਹਿ ਹੋ ਫਿਰਿਓ, ਜਿੱਥੇ ਜਿੱਥੇ ਮੈਂ ਫਿਰ ਕੇ ਵੇਖਿਆ ਨਾ, ਜਿੱਥੇ ਜਿੱਥੇ ਮੈਂ ਫਿਰਿਆ
ਸਾਤਕ
ਠਾਓ ਠਾਏ। ਉਹ ਥਾਵਾਂ ਥਾਵਾਂ ਤੇ ਕੌਤਕ ਤਾਂ ਬੜੇ ਹੋ ਰਹੇ ਸੀ, ਤਮਾਸ਼ੇ ਤਾਂ ਬੜੇ ਹੋ ਰਹੇ ਸਨ।
ਰਾਮ ਸਨੇਹੀ ਬਾਹਰ
ਪਰ ਰਾਮਾਨੰਦ ਜੀ ਇੱਕ ਰੱਬ ਦਾ ਪਿਆਰਾ ਮੈਨੂੰ ਉੱਥੇ ਸਾਧੂ ਸੰਤ ਮਿਲਿਆ ਸੀ। ਇੱਕ ਰਾਮ ਸਨੇਹੀ ਬਾਹਰ, ਇੱਕ ਰਾਮ ਪਰਮੇਸ਼ਰ ਦਾ ਸਨੇਹੀ ਪ੍ਰੇਮੀ ਤੋਂ ਬਾਹਰ ਬਗੈਰ ਮੇਰੇ ਪਾਦਾ ਤਾਂ ਉਜਾੜ ਬੀਆ ਬਾਣ ਸੀ। ਕਾਹਦਾ ਮੇਲਾ ਸੀ ਜਿੱਥੇ ਵਾਹਿਗੁਰੂ ਦੀ ਕੋਈ ਭਾਉ ਭਗਤੀ ਨੇ ਨੱਚਣਾ ਟੱਪਣਾ ਹੋ ਰਿਹਾ, ਉਹ ਤਾਂ ਉਜਾੜ ਬੀਆ ਬਾਣ ਵਰਗਾ। ਇੱਕ ਪਰਮੇਸ਼ਰ ਦਾ ਪ੍ਰੇਮੀ ਮਿਲਿਆ ਸੀ ਸਤਸੰਗੀ ਪੁਰਸ਼, ਇੱਕ ਰਾਮ ਸਨੇਹੀ ਬਾਹਰ, ਉਹ ਰਾਮ ਦਾ ਸਨੇਹੀ ਪ੍ਰੇਮੀ ਤੋਂ ਬਾਹਰ ਬਗੈਰ ਉਜਰ ਮੇਰੇ ਭਾਏ, ਮੇਰੇ ਪਾਦਾ ਤਾਂ ਉਜਾੜ ਬੀਆ ਬਾਣ ਹੀ ਹੈ, ਕਾਹਦਾ ਮੇਲਾ ਹੈ। ਸੋ ਰਾਮਾਨੰਦ ਜੀ ਜਾਣ ਗਏ ਕਿ ਕਬੀਰ ਸਾਹਿਬ ਦਾ ਚਿੱਤ ਠੀਕ ਹੀ ਟਿਕਾਅ ਵਿੱਚ ਹੈ, ਆਨੰਦ ਵਿੱਚ ਰਹਿੰਦੇ ਨੇ, ਮੇਲਿਆਂ ਗੇਲਿਆਂ ਦੀ ਕੋਈ ਬਹੁਤੀ ਜ਼ਰੂਰਤ ਨਹੀਂ। ਸੋ ਐਸੇ ਜੀਵਨ ਵਾਲੇ ਸਨ, ਕਹਿੰਦੇ ਕਾਹਦਾ ਦੁਨੀਆਦਾਰੀ ਦਾ ਮੇਲਾ ਹੈ ਜਿੱਥੇ ਵਾਹਿਗੁਰੂ ਦੀ ਕੋਈ ਗੱਲ ਵਿਚਾਰ ਨਹੀਂ ਹੈ।
ਕਬੀਰ ਸੰਤਨ ਕੀ ਚੁੰਗੀਆਂ ਭਲੀ।
ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਸੰਤ ਨੇ ਨਾ ਖਾਲਸਾ ਜੀ, ਉਹਨਾਂ ਦੀਆਂ ਲੱਕੜਾਂ ਜਿਹੀਆਂ ਇਕੱਠੀਆਂ ਕਰਕੇ ਉੱਪਰ ਪਾ ਕੇ ਤੇ ਉੱਪਰ ਐਵੇਂ ਸਰਕਾਨਾ ਜਿਹਾ ਸੁੱਟਿਆ ਹੁੰਦਾ, ਪਰਾਲੀ ਸੁੱਟੀ ਹੁੰਦੀ ਹੈ। ਸਾਧਾਰਨ ਜੀ ਸੰਤਾਂ ਦੀ ਜਿਹੜੀ ਝੁੱਗੀ ਬਣਾਈ ਹੋਈ ਨਾ, ਬਹੁਤ ਹੀ ਕੋਈ ਵਧੀਆ ਝੁੱਗੀ ਨਹੀਂ, ਉੱਪਰ ਕੇਵਲ ਪਰਾਲੀ ਜੀ ਪਾਈ ਹੋਵੇ, ਖੋਰੀ ਪਾਈ ਹੋਵੇ ਗੰਨਿਆਂ ਦੀ, ਆਮ ਜਿਹੜੀ ਲੱਕੜਾਂ ਸਿੱਟ ਕੇ ਬਣਾਈ ਹੁੰਦੀ ਹੈ, ਉਹ ਸੰਤਾਂ ਦੀ ਬਣਾਈ ਹੋਈ ਝੁੱਗੀ ਵੀ ਚੰਗੀ ਹੈ। ਤੇ ਜਿਹੜੇ ਕੁਸੱਤ ਜਿੱਥੇ ਕੁੱਤ ਸੱਤ ਭਾਵ ਝੂਠ ਫਰੇਬ ਠੱਗੀ ਛਾਲ ਧੋਖਾ, ਤੇ ਜਿੱਥੇ ਮੂਰਖ ਪੁਣਾ ਹੋ ਰਿਹਾ। ਸੋ ਉਹ ਪੱਠ ਪੱਠ ਦੇ ਪੈਣ ਵਿੱਚ ਪੈਣ ਯੋਗ ਹੈ, ਗਾਉ ਨਗਰ ਹੈ। ਸੰਤਾਂ ਦੀ ਤੇ ਝੁੱਗੀ ਵੀ ਚੰਗੀ ਹੈ ਤੇ ਸਾਗਤ ਪੁਰਸ਼ਾਂ ਦੇ ਜਿਹੜੇ ਗਾਉ ਨਗਰ ਨੇ ਨਾ ਪਿੰਡ ਨੇ, ਜਿੱਥੇ ਖਾਲਸਾ ਜੀ ਵੇ ਵਿਚਾਰਨ ਕੁਰੀਤੀਆਂ ਵੱਧ ਫੈਲੀਆਂ ਹੋ ਰਹੀਆਂ, ਝੂਠ ਫਰੇਬ ਹੋ ਰਿਹਾ, ਜਿੱਥੇ ਕੂੜ ਦਾ ਪ੍ਰਚਾਰ ਹੁੰਦਾ, ਭਗਤ ਜੀ ਕਹਿੰਦੇ ਉਹ ਪੱਠ 'ਚ ਪੈ ਕੇ ਸੜਨ ਯੋਗ ਨੇ, ਸੜ ਜਾਣੇ ਚਾਹੀਦੇ ਨੇ। ਉਹਨਾਂ ਸਾਗਤ ਪੁਰਸ਼ਾਂ ਦੇ ਜਿਹੜੇ ਨਗਰ ਹਨ ਉਹ ਸੜ ਜਾਣੇ ਚਾਹੀਦੇ ਨੇ, ਅੱਗ ਵਿੱਚ ਪੈ ਕੇ ਭੱਠੀ 'ਚ ਪੈ ਕੇ। ਉਹਨਾਂ ਨਾਲ ਤਾਂ ਸੰਤਾਂ ਦੀ ਝੁੱਗੀ ਕਈ ਗੁਣਾ ਚੰਗੀ ਹੈ।
ਆਗ ਲਗਾਓ ਤੇ ਧੌਲ ਹਰ।
ਉਹਨਾਂ ਦੇ ਬਣਾਏ ਹੋਏ ਬੜੇ ਬੜੇ ਜਿਹੜੇ ਧੌਲਰ ਨੇ ਨਾ, ਮੀਰ ਪੁਣੇ ਦੇ ਠਾਠ ਜੀ, ਸਾਡਾ ਘਰ ਬੜਾ ਚੰਗਾ ਜੀ, ਸਾਡੀ ਕੋਠੀ ਬੜੀ ਚੰਗੀ ਹੈ, ਸਾਡਾ ਧੌਲਰ ਮਕਾਨ ਬੜੇ ਸੁੰਦਰ ਬਣੇ ਹੋਏ ਨੇ। ਭਗਤ ਜੀ ਕਹਿੰਦੇ ਉਹਨਾਂ ਧੌਲਰਾਂ ਬੜੇ ਬੜੇ ਮਕਾਨਾਂ ਨੂੰ ਆਗ ਲਗਾਓ, ਅੱਗ ਲਾ ਕੇ ਸੜ ਜਾਣ। ਉਹ ਬੜੇ ਬੜੇ ਧੌਲਰ ਮਕਾਨ ਜਿਹੜੇ ਬਣਾਏ ਹੋਏ ਹਨ, ਜਿਹਨਾਂ ਮਕਾਨਾਂ ਵਿੱਚ ਹਰੀ ਵਾਹਿਗੁਰੂ ਪਰਮੇਸ਼ਰ ਦਾ ਕੋਈ ਨਾਮ ਹੀ ਨਹੀਂ, ਕਦੇ ਕਿਤੇ ਕਿਸੇ ਨੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਨਹੀਂ ਪੜ੍ਹਨਾ, ਪੰਜ ਬਾਣੀਆਂ ਦਾ ਨਿਤਨੇਮ ਕੋਈ ਨਹੀਂ, ਸੁਖਮਨੀ ਸਾਹਿਬ ਦੇ ਪਾਠ ਦਾ ਪਤਾ ਹੀ ਕੋਈ ਨਹੀਂ, ਸੋਦਰ ਦਾ ਪਾਠ ਨਹੀਂ ਕਰਨਾ ਕਦੇ, ਕਦੇ ਗੁਰੂ ਕੀ ਸਤਸੰਗਤ ਨਹੀਂ ਹੋਣੀ, ਕਦੇ ਕੋਈ ਵਾਹਿਗੁਰੂ ਦਾ ਭਜਨ ਸਿਮਰਨ ਨਹੀਂ ਹੋਣਾ। ਭਗਤ ਜੀ ਕਹਿੰਦੇ ਉਹ ਧੌਲਰ ਮਕਾਨ ਕਿਸੇ ਅਰਥ ਹੈ, ਅੱਗ ਲਾ ਕੇ ਸੜ ਜਾਣ, ਸੜਨ ਯੋਗ ਹਨ। ਜਿਹੇ ਨਾਹੀਂ ਹਰ ਕੋ ਨਾਓ, ਜਿਨ੍ਹਾਂ ਵਿੱਚ ਮਕਾਨਾਂ ਵਿੱਚ ਹਰੀ ਪਰਮੇਸ਼ਰ ਦਾ ਨਾਮ ਹੀ ਨਹੀਂ ਕਦੇ ਕੋਈ ਜਪਣ ਵਾਲਾ, ਉਹਨਾਂ ਮਕਾਨਾਂ ਧੌਲਰਾਂ ਤੋਂ ਵੱਡਿਆਂ ਵੱਡਿਆਂ ਮਕਾਨਾਂ ਤੋਂ ਕੀ ਕਰਾਉਣਾ ਹੈ। ਇਸੇ ਪ੍ਰਕਾਰ
ਵੀਰ ਸੰਤਨ ਕੀ ਚੁੰਗੀਆਂ ਭਲੀ।
ਸੰਤ ਜਿਹੜੇ ਨਾ ਖਾਲਸਾ ਜੀ, ਭਾਵੇਂ ਉਹ ਗਰੀਬੀ ਵੇਸ ਵਿੱਚ ਰਹਿੰਦੇ ਹੋਣ, ਭਾਵੇਂ ਸਰੀਰ ਕਰਕੇ ਵੀ ਨਿਮਾਣੇ ਜੇ ਹੋਣ, ਨਿਰਬਲ ਜੇ ਕਮਜ਼ੋਰ ਜੇ ਭਾਵੇਂ ਹੋਣ, ਸਤਿਗੁਰੂ ਦੇ ਪਿਆਰੇ ਕਬੀਰ ਸਾਹਿਬ ਜੀ ਕਹਿੰਦੇ ਨੇ ਫਿਰ ਵੀ ਸੰਤ ਭਲੇ ਨੇ, ਚੰਗੇ ਹਨ, ਭਾਵੇਂ ਉਹ ਨਿਰਬਲ ਨੇ ਸਰੀਰ ਕਰਕੇ, ਪਦਾਰਥਾਂ ਦੀ ਕੋਈ ਜ਼ਰੂਰਤ ਨਹੀਂ, ਨਾ ਕਰੇ ਪ੍ਰਵਾਹ ਕਰਦੇ ਨੇ। ਉਹ ਖਾਲਸਾ ਜੀ ਨਿਮਾਣੇ ਨਤਾਣੇ ਹੋ ਕੇ ਜਿਹੜੇ ਸੰਤ ਰਹਿੰਦੇ ਨੇ ਉਹ ਕਈ ਗੁਣਾ ਭਲੇ ਨੇ, ਚੰਗੇ ਹਨ। ਤੇ ਜਿਹੜੇ ਖਾਲਸਾ ਜੀ ਸਰੀਰ ਸਾਡੇ ਬੜੇ ਸੋਹਣੇ ਹੈ ਜੀ, ਅਸੀਂ ਬੜੇ ਚੰਗੇ ਨਹਾਤੇ ਧੋਤੇ ਸਾਫ਼ ਹੈ ਜੀ, ਲੀੜੇ ਬੜੇ ਸੋਹਣੇ ਪਾਉਣੇ ਹੈ, ਕਬੀਰ ਸਾਹਿਬ ਜੀ ਕਹਿੰਦੇ ਉਹ ਗਾਓ ਪਿੰਡਾਂ ਵਾਲਾ। ਸੋ ਜਿਹੜੇ ਲਿਬਾਸ ਚੰਗਾ ਸੋਹਣਾ ਪਹਿਨਣ ਵਾਲੇ ਵਡਿਆਈ ਦੇ ਭੁੱਖੇ ਲੋਕ ਨੇ ਉਹ ਕਹਿੰਦੇ ਭੱਠ ਵਿੱਚ ਪੈ ਕੇ ਐਸੇ ਸਾਗਤ ਪੁਰਸ਼ ਸੜਨ ਯੋਗ ਹਨ, ਸੜ ਜਾਣੇ ਚਾਹੀਦੇ ਹਨ ਦੇਹਾਂ ਸਰੀਰ।
ਆਗ ਲਗਾਓ ਤੇ ਧੌਲ ਹਰ,
ਜਿਨ੍ਹਾਂ ਦੇ ਅੰਤਾਕਰਨ ਰੂਪੀ ਧੌਲਰ ਵਿੱਚ ਕਦੇ ਵਾਹਿਗੁਰੂ ਪਰਮੇਸ਼ ਦਾ ਨਾਮ ਨਹੀਂ ਕਦੇ ਟਿਕਿਆ, ਕਰੇ ਹਿਰਦੇ 'ਚ ਵਾਹਿਗੁਰੂ ਦਾ ਸਿਮਰਨ ਭਜਨ ਨਹੀਂ, ਉਹ ਹਿਰਦਾ ਜਿਨ੍ਹਾਂ ਦਾ ਨਿਸਫਲ ਹੈ ਵਾਹਿਗੁਰੂ ਦੀ ਭਾਵ ਭਗਤੀ ਰੂਪ ਤੋਂ ਖਾਲੀ ਨੇ, ਉਹਨਾਂ ਦੇ ਹਿਰਦੇ ਰੂਪੀ ਜਿਹੜੇ ਮੰਦਰ ਮਕਾਨ ਨੇ ਨਾ ਧੌਲਰ, ਆਗ ਲਗਾਓ ਉਹਨਾਂ ਨੂੰ ਅੱਗ ਲਾ ਕੇ ਸੜ ਜਾਣ, ਉਹ ਐਸੇ ਜੇ ਮਕਾਨ
ਨਹੀਂ ਹਰ ਕੋ ਨਾ,
ਜਿਨ੍ਹਾਂ ਮਕਾਨਾਂ ਵਿੱਚ ਕਰੇ ਵਾਹਿਗੁਰੂ, ਜਿਨ੍ਹਾਂ ਹਿਰਦਿਆਂ ਰੂਪੀ ਮਕਾਨਾਂ ਮੰਦਰਾਂ ਵਿੱਚ ਕਰੇ ਵਾਹਿਗੁਰੂ ਦਾ ਨਾਮ ਨਹੀਂ, ਕਰੇ ਸਿਮਰਨ ਭਜਨ ਨਹੀਂ। ਜਦੋਂ ਭਾਈ ਹੇਮੇ ਦੇ ਕੋਲ ਗਏ ਨਾ ਸਤਿਗੁਰੂ ਜੀ, ਸੋ ਉਹ ਖਾਨਪੁਰ ਦੇ ਢਾਬ ਸੀ ਪਰੇ, ਜਿੱਥੇ ਪਠਾਣਾ ਦਾ ਨਗਰ ਸੀ, ਬੜੀਆਂ ਬਦਫੈਲੀਆਂ ਕੁਰੀਤੀਆਂ ਕਰਿਆ ਕਰਦੇ, ਸਾਰਾ ਹੀ ਨਗਰ ਉੱਜੜ ਕੇ ਇੱਥੇ ਹੋ ਗਿਆ ਸੀ। ਭਾਈ ਹੇਮੇ ਦੀ ਛੱਪਰੀ ਆ ਖਾਲਸਾ ਜੀ, ਇੱਥੇ ਗੁਰੂ ਕਾ ਸਿੱਖ ਰਹਿੰਦਾ ਸੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਾ ਕੇ ਚਰਨ ਪਾਏ ਸੀ, ਉੱਥੇ ਦੁਬਾਰਾ ਨਗਰ ਸਾਰਾ ਵਸਿਆ ਸੀ ਖਾਨਪੁਰ ਦੀ ਢਾਬ। ਸੋ ਉਹ ਸਾਰੀ ਬਰਬਾਦ ਹੋ ਕੇ ਰਹਿ ਗਈ ਸੀ। ਸੋ ਹਜ਼ੂਰ ਨੇ ਬਚਨ ਫਰਮਾਏ ਸੀ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਏ ਨੀ ਚੌਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇ ਹੀ ਨਗਰ ਉਜਾੜੀ ਜੀਓ। ਭਾਈ ਹੇਮਿਆਂ ਤੇਰਾ ਆ ਛੱਪਰੀ ਵੀ ਭਾਗਾਂ ਵਾਲੀ ਹੈ, ਭਲੀ ਸੁਹਾਵੀ ਛਾਪਰੀ, ਜਾਮ ਹੈ ਗੁਣ ਗਾਏ, ਕਿਤੇ ਹੀ ਕਾਮ ਨਾ ਧੌਲ ਹਰ, ਗਿਤ ਹਰ ਬਿਸਰਾਏ। ਉਹ ਬੜੇ ਬੜੇ ਧੌਲਰ ਮਕਾਨ ਕਿਸ ਅਰਥ ਨੇ, ਜੇ ਵਾਹਿਗੁਰੂ ਪਰਮੇਸ਼ਰ ਦੀ ਭਾਉ ਭਗਤੀ ਨੇ ਤੇ ਸਿਮਰਨ ਨਹੀਂ। ਕਬੀਰ ਸਾਹਿਬ ਦਾ ਅੱਗੇ ਸਲੋਕਾਂ 'ਚ ਖਾਲਸਾ ਜੀ ਬਚਨ ਆਵੇਗਾ, ਕਹਿੰਦੇ ਨੇ ਜਿਨ੍ਹਾਂ ਘਰਾਂ ਵਿੱਚ ਖਾਲਸਾ ਜੀ ਕਰੇ ਸਾਧ ਸੰਗਤ ਨਹੀਂ, ਕਦੇ ਸਤਸੰਗਤ ਨਹੀਂ, ਕਦੇ ਸਿਮਰਨ ਨਹੀਂ, ਕਦੇ ਗੁਰੂ ਕੇ ਸਿੱਖਾਂ ਦੇ ਚਰਨ ਨਹੀਂ ਪਵਾਉਣੇ, ਕਦੇ ਗੁਰਬਾਣੀ ਦਾ ਕੀਰਤਨ ਨਹੀਂ ਕਰਾਉਣਾ, ਕਦੇ ਗੁਰੂ ਕੇ ਚਰਨ ਨਹੀਂ ਪਰਸਨੇ, ਕਦੇ ਗੁਰਸਿੱਖਾਂ ਦੀ ਸੇਵਾ ਨਹੀਂ ਕਰਨੀ, ਕਦੇ ਸਿਮਰਨ ਭਜਨ ਨਹੀਂ, ਬਦਫੈਲੀਆਂ ਸ਼ਰਾਬਾਂ ਕੁਆਬਾਂ ਜੂਏ ਇਹਨਾਂ ਵਿੱਚ ਮੌਜ ਮਸਤੀਆਂ ਵਿੱਚ ਜ਼ਿੰਦਗੀ ਸਾਰੀ ਲੰਘਾ ਦਿੰਦੇ ਨੇ। ਸੋ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਘਰ ਜਿਹੜੇ ਨਾ ਵਸਦੇ ਰਸਦੇ ਮਕਾਨ ਮੰਦਰ ਨਾ ਸਮਝੋ, ਐਂਓ ਸਮਝੋ ਮੁਰਦੇ ਫੂਕਣ ਵਾਲੀਆਂ ਮੜੀਆਂ ਨੇ, ਅਤੇ ਜਿਹੜੇ ਮਨੁੱਖ ਤੁਰੇ ਫਿਰਦੇ ਉਹਨਾਂ ਘਰਾਂ ਵਿੱਚ ਐਂਓ ਸਮਝੋ ਵੀ ਜਿਉਂਦੇ ਜੇ ਮੁਰਦਿਆਂ, ਇਸ ਤਰ੍ਹਾਂ ਮੁਰਦਿਆਂ ਵਰਗੇ ਨੇ, ਭੂਤਾਂ ਵਰਗੀ ਦੁਨੀਆਂ, ਭੂਤਾਂ ਵਰਗੇ, ਇਹ ਜਿੰਨ ਭੂਤਾਂ ਦਾ ਹੀ ਵਾਸ ਹੈ ਇਹਨਾਂ ਮਕਾਨਾਂ ਵਿੱਚ। ਕਬੀਰ ਜਹਿ ਘਰ ਸਾਧਨਾ ਸੇਵੀਐ, ਹਰ ਕੀ ਸੇਵਾ ਨਾਹੇ, ਤੇ ਕਰ ਮਰਹਟ ਸਾਰ ਕੇ ਭੂਤ ਬਸੈ ਤਿਨ ਮਾਹੇ। ਸੋ ਭੂਤਾਂ ਦਾ ਵਾਸਾ ਹੁੰਦਾ ਜਿਹਨਾਂ ਘਰਾਂ 'ਚ ਕਰੇ ਵਾਹਿਗੁਰੂ ਦਾ ਸਿਮਰਨ ਨਹੀਂ, ਭਜਨ ਨਹੀਂ, ਆਗ ਲੱਗਾ ਉੱਤੇ ਧੌਲ ਹਰ, ਉਹ ਪ੍ਰਤੱਖ ਮੰਦਰ ਮਕਾਨ ਵੀ, ਹਿਰਦੇ ਰੂਪੀ ਮੰਦਰ ਵੀ ਉਹ ਅੱਗ ਲੱਗਣ ਯੋਗ, ਸਾੜਨ ਯੋਗ ਹਨ, ਜਿਹ ਨਾਹੀਂ ਹਰ ਕੋ ਨਾਓ। ਜਿਹਨਾਂ ਅੰਤਾਕਰਨ ਵਿੱਚ, ਜਿਹਨਾਂ ਘਰਾਂ ਮੰਦਰਾਂ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ, ਸਿਮਰਨ ਨਹੀਂ
ਹੀਰ ਸੰਤ ਮੂਏ ਕਿਆ ਰੋਈ ਹੈ।
ਖਾਲਸਾ ਜੀ ਰਾਮਾਨੰਦ ਜੀ ਜਦੋਂ ਚੜ੍ਹਾਈ ਕਰ ਗਏ, ਅਕਾਲ ਚਲਾਣਾ ਉਹਨਾਂ ਦਾ ਹੋ ਗਿਆ, ਉਹਨਾਂ ਦੇ ਸੇਵਕ ਜਿਹੜੇ ਸੀ ਸੰਗਤਾਂ, ਉਹ ਅੱਖਾਂ ਵਿੱਚ ਜਲ ਭਰ ਕੇ ਰੋਣ ਲੱਗ ਪਈਆਂ, ਕਿਉਂਕਿ ਵਿਯੋਗ ਸੀ। ਕਬੀਰ ਸਾਹਿਬ ਉਹਨਾਂ ਨੂੰ ਸਿੱਖਿਆ ਦਿੰਦੇ ਹੋਏ ਸਮਝਾਉਂਦੇ ਹਨ,
ਕਬੀਰ ਸੰਤ ਮੂਏ ਕਿਆ ਰੋਈ ਹੈ।
ਕਬੀਰ ਸਾਹਿਬ ਜੀ ਕਹਿੰਦੇ ਨੇ ਐ ਪਿਆਰਿਓ, ਸਵਾਮੀ ਰਾਮਾਨੰਦ ਜੀ ਦੇ ਗੁਜ਼ਰ ਜਾਣ ਤੋਂ, ਸੰਤ ਨੇ ਪਰਮੇਸ਼ਰ ਦੇ ਪਿਆਰੇ ਇਹਨਾਂ ਸੰਤਾਂ ਦੇ ਚਲੇ ਜਾਣ ਤੋਂ, ਸੱਚਖੰਡ ਗਮਨ ਕਰਨ ਤੋਂ ਕਿਆ ਰੋਈ ਹੈ, ਕਿਉਂ ਰੋਂਦੇ ਹੋ?
ਆਪਣੇ ਗ੍ਰਹਿ ਜਾਏ,
ਜਿਸ ਘਰ ਵਿੱਚ ਉਹਨਾਂ ਨੇ ਜਾਣ ਵਾਸਤੇ ਸਾਰੀ ਜ਼ਿੰਦਗੀ ਬੰਦਗੀ ਕੀਤੀ ਹੈ, ਪਰਮੇਸ਼ਰ ਮੇਰੇ ਤੇ ਕਿਰਪਾ ਕਰ, ਸੱਚਖੰਡ ਵਾਸੀ ਬਣਾ, ਬੈਕੁੰਠ ਧਾਮ ਨਰਕਾਂ 'ਚ ਪੈਣ ਤੋਂ ਬਚਾਵੀਂ, ਜੂਨਾਂ 'ਚ ਪੈਣ ਤੋਂ ਭੜਕਣਾ ਤੋਂ ਰੱਖੀਂ। ਸੋ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੀ ਸਾਰੀ ਜ਼ਿੰਦਗੀ ਬੰਦਰ ਉਹਨਾਂ ਨੇ ਬੰਦਗੀ ਕਰਦਿਆਂ ਬਸਰ ਕੀਤੀ ਹੈ, ਉਹਨਾਂ ਸੰਤਾਂ ਦੇ ਅਕਾਲ ਚਲਾਣੇ ਤੋਂ ਕੀ ਰੋਣਾ, ਜੋ ਆਪਣੇ ਗ੍ਰਹਿ ਜਾਏ, ਜਿਹੜੇ ਆਪਣੇ ਗ੍ਰਹਿ ਨਿਵਾਸ ਅਸਥਾਨ ਬੈਕੁੰਠ ਧਾਮ ਹੈ ਸੱਚਖੰਡ ਰੂਪੀ ਘਰ ਵਿੱਚ ਉਹ ਗਏ ਨੇ, ਉਹਨਾਂ ਨੂੰ ਭਲਾ ਰੋਣ ਦੀ ਕੀ ਲੋੜ ਹੈ? ਪੁੱਛਿਆ ਜੀ ਕਬੀਰ ਸਾਹਿਬ, ਫਿਰ ਰੋਣਾ ਨਹੀਂ ਚਾਹੀਦਾ? ਕਹਿੰਦੇ ਨੇ ਰੋਣਾ ਤਾਂ ਚਾਹੀਦਾ, ਪਰ ਰੋਣ ਦਾ ਕਹਿੰਦੇ ਸੰਤਾਂ ਨੂੰ ਨਹੀਂ ਰੋਣਾ ਚਾਹੀਦਾ, ਫਿਰ ਕਿਹਨੂੰ ਰੋਈਏ ਜੀ? ਤਾਂ ਦੱਸਦੇ ਹਨ,
ਰੋਵਹੁ ਸਾਖਤ ਬਾਪੁਰੇ,
ਜਿਹੜੇ ਵਾਪਰੇ ਤੁਛ ਨੇ ਨਾ ਸਾਗਤ ਮਾਇਆ ਸ਼ਕਤੀ ਦੇ ਉਪਾਸ਼ਕ ਮਨਮੁਖ ਲੋਕ ਸਾਗਤ ਪੁਰਸ਼ ਹੈ ਮਾਇਆ ਸ਼ਕਤੀ ਦੇ ਉਪਾਸ਼ਕ ਜਿਹੜੇ ਹਨ ਉਹਨਾਂ ਸਾਗਤ ਪੁਰਸ਼ਾਂ ਦੇ ਮਰਨ ਤੋਂ ਬਾਅਦ ਰੋਣਾ ਚਾਹੀਦਾ ਉਹਨਾਂ ਦਾ ਰੋਣਾ ਚਾਹੀਦਾ ਮਰਨ ਤੋਂ ਬਾਅਦ ਮੌਤ ਤੋਂ ਬਾਅਦ ਕਿਉਂਕਿ ਜੋ ਖਾਲਸਾ ਜੀ ਸੰਸਾਰ ਇਸੇ ਤਰ੍ਹਾਂ ਪਰਲੋਕ ਵਿੱਚ ਆ ਕੇ ਜੂਨਾਂ ਰੂਪੀ ਹੱਟੀਆਂ ਹੱਟੀਆਂ ਤੇ ਜਾ ਕੇ ਵਿਕਦੇ ਫਿਰਦੇ ਨੇ ਪਤਾ ਨੀ ਮਰ ਕੇ ਕੁੱਤਾ ਬਣਨਾ ਬਿੱਲੇ ਬਣਦੇ ਨੇ ਸੱਪ ਬਣਦੇ ਠੂਹੇ ਬਣਦੇ ਨੇ 84 ਲੱਖ ਜੂਨ ਦਾ ਗੇੜਾ ਭੁਗਤਣਾ ਪੈਣਾ ਹੈ ਜਿਹੜੇ ਹੱਟੀਆਂ ਹੱਟੀਆਂ ਤੇ ਜੂਨਾਂ ਜੂਨਾਂ ਰੂਪੀ ਹੱਟੀਆਂ ਤੇ ਵਿਕਣ ਵਾਲੇ ਸਾਗਤ ਪੁਰਸ਼ ਨੇ ਨਾ ਉਹਨਾਂ ਦੇ ਮਰਨ ਤੋਂ ਬਾਅਦ ਰੋਣਾ ਚਾਹੀਦਾ ਵੀ ਪਰਮੇਸ਼ਰ ਤੇਰੀ ਇਹਨਾਂ ਭਜਨ ਬੰਦਗੀ ਨਹੀਂ ਕੀਤੀ ਚੰਗਾ ਹੁੰਦਾ ਜੇ ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲਿਆਂ ਬਣਾ ਲੈਂਦੇ ਉਹਨਾਂ ਸਾਗਤ ਪੁਰਸ਼ਾਂ ਦੇ ਮਰਨ ਤੋਂ ਰੋਣਾ ਚਾਹੀਦਾ ਹੈ ਸੰਤਾਂ ਦੇ ਮਰਨ ਤੋਂ ਨਹੀਂ ਰੋਣਾ ਚਾਹੀਦਾ ਪਰਮੇਸ਼ਰ ਦੇ ਪਿਆਰਿਆਂ ਤੋਂ ਤਾਂ ਆਪਣੇ ਨਿਵਾਸ ਅਸਥਾਨ ਘਰ ਵਿੱਚ ਗਏ ਨੇ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਆਉਂਦੇ ਨੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ ਗੁਰਮੁਖ ਭੋਜਨ ਪਾਓ ਚਾਓ ਅਲੱਲਿਆ ਗੁਰਮੁਖ ਨੇ ਚਿਲ ਚੇਤਨਾ ਹੱਲੇ ਹੱਲਿਆ ਗੁਰਮੁਖ ਸੱਚ ਅਲਾਓ ਭਲੀ ਹੂੰ ਭਲਿਆ ਗੁਰਮੁਖ ਸੱਦੇ ਜਾਨ ਆਵਨ ਘੱਲਿਆ ਉਹਨਾਂ ਗੁਰੂ ਕੇ ਪਿਆਰੇ ਸੰਤਾਂ ਦੇ ਚੜ੍ਹਾਈ ਕਰਨ ਤੋਂ ਕਾਹਦਾ ਰੋਣਾ ਹੈ ਸਾਗਤ ਪੁਰਸ਼ਾਂ ਦੇ ਮਰਨ ਤੋਂ ਰੋਣਾ ਚਾਹੀਦਾ ਹੈ ਜੋ ਜੂਨਾਂ ਰੂਪੀ ਹੱਟੀਆਂ ਤੇ ਵਿਕਦੇ ਫਿਰਦੇ ਧੱਕੇ ਖਾਂਦੇ ਨੇ 84 ਦੇ ਗੇੜੇ ਦੇ
ਕਬੀਰ ਸਾਗਤ ਐਸਾ ਹੈ
ਕਬੀਰ ਸਾਹਿਬ ਜੀ ਕਹਿੰਦੇ ਨੇ ਮਾਇਆ ਸ਼ਕਤੀ ਦਾ ਉਪਾਸ਼ ਕਿਹੜਾ ਨਾਸਤਿਕ ਜੀਵਨ ਵਾਲਾ ਵਿਗੜੇ ਹੋਏ ਜੀਵਨ ਵਾਲਾ ਮਨੁੱਖ ਹੈ ਨਾ ਉਹਦਾ ਭਾਈ ਸੁਭਾਅ ਇਹੋ ਜਿਹਾ ਹੈ
ਜੈਸੀ ਲਸਣ ਕੀ ਖਾਨ
ਜਿਵੇਂ ਲਸਣ ਹੁੰਦਾ ਨਾ ਥੋਮ ਆ ਲਸਣ ਹੁੰਦਾ ਉਹਦਾ ਖਾਣ ਜਿਹੜਾ ਖਾਧਾ ਹੁੰਦਾ ਕਿਸੇ ਨੇ ਕੱਚਾ ਲਸਣ ਉਹ ਕੱਚਾ ਲਸਣ ਜਿਵੇਂ ਖਾਧਾ ਹੋਵੇ
ਉਹਨੇ ਬੈਠੇ ਖਾਈਏ
ਭਾਵੇਂ ਕਿਸੇ ਨੁੱਕਰ ਵਿੱਚ ਕਿਸੇ ਕੋਨੇ ਵਿੱਚ ਭਾਵੇਂ ਲੁੱਕ ਕੇ ਖਾਲਸਾ ਜੀ ਅੰਦਰ ਵੜ ਕੇ ਵੀ ਉਹ ਲਸਣ ਖਾ ਲਈਏ ਕੋਨੇ ਬੈਠੇ ਖਾਈਏ ਕਿਸੇ ਨੁੱਕਰ ਵਿੱਚ ਕਿਸੇ ਕੋਨੇ ਵਿੱਚ ਕਿਸੇ ਬੰਦ ਕਮਰੇ 'ਚ ਬੈਠ ਕੇ ਉਹ ਕੱਚਾ ਲਸਣ ਜਿਹਨੇ ਖਾਧਾ ਹੋਵੇ
ਪ੍ਰਗਟ ਹੋਏ ਨਿਦਾਨ
ਉਹ ਪ੍ਰਗਟ ਹੋ ਜਾਂਦਾ ਸਾਰੇ ਥਾਵਾਂ ਤੇ ਸਾਰਿਆਂ ਵਿੱਚ ਹੀ ਪਤਾ ਲੱਗ ਜਾਂਦਾ ਤੇ ਮੂੰਹ ਦੀ ਬਦਬੂ ਤੋਂ ਪਤਾ ਲੱਗ ਜਾਂਦਾ ਵੀ ਇਹਨੇ ਲਸਣ ਖਾਧਾ ਹੋਇਆ ਭਾਵੇਂ ਅੰਦਰ ਵੜ ਕੇ ਕਿਸੇ ਕੁੰਡੀ ਮਾਰ ਕੇ ਲੁੱਕ ਕੇ ਕਿਸੇ ਕੋਨੇ ਵਿੱਚ ਬੈਠ ਕਰਕੇ ਕਿਸੇ ਨੁੱਕਰ ਕੌਲੇ 'ਚ ਬੈਠ ਕੇ ਓਹਲੇ ਹੋ ਕੇ ਭਾਵੇਂ ਖਾ ਲਵੇ ਤਾਂ ਵੀ ਉਹਦੇ ਖਾਧੇ ਹੋਏ ਦੀ ਸਮੈਲ ਜਿਹੜੀ ਹੈ ਬਦਬੂ ਉਹ ਸਾਰੇ ਥਾਵਾਂ 'ਤੇ ਪ੍ਰਗਟ ਹੋ ਜਾਂਦੀ ਲੁਕਿਆ ਰਹਿ ਨਹੀਂ ਸਕਦਾ ਇਸੇ ਤਰ੍ਹਾਂ ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹੜੇ ਸਾਗਤ ਮਾਇਆ ਸ਼ਕਤੀ ਦੇ ਉਪਾਸ਼ਕ ਲੋਕ ਨੇ ਨਾ ਭਾਵੇਂ ਉਹ ਅੰਦਰ ਵੜ ਵੜ ਕੇ ਵੀ ਪਾਪ ਕਮਾਉਣ ਰੱਬ ਦੇ ਪਿਆਰੇ ਦੀ ਨਿੰਦਿਆ ਕਰਨ ਚੁਗਲੀਆਂ ਕਰਨ ਪਰ ਉਹ ਇੱਕ ਨਾ ਇੱਕ ਦਿਨ ਪ੍ਰਗਟ ਹੋ ਜਾਂਦੇ ਨੇ ਕਦੇ ਲੁਕੇ ਛਿਪੇ ਰਹਿ ਨਹੀਂ ਸਕਦੇ
ਕਬੀਰ ਮਾਇਆ ਡੋਲਣੀ
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਇਹੜੇ ਮਾਇਆ ਦੇ ਪੈਦਾ ਹੋਏ ਰਚੇ ਹੋਏ ਸਰੀਰ ਨੇ ਨਾ ਮਾਇਆ ਰਚਿਤ ਸਰੀਰ ਜਿਹੜੀਆਂ ਦੇਹਾਂ ਬਣੀਆਂ ਹੋਈਆਂ ਨੇ ਇਹ ਡੋਲਣੀ ਨਾਮ ਹੁੰਦਾ ਖਾਲਸਾ ਜੀ ਦੁੱਧ ਰਿੜਕਣ ਵਾਲੀ ਚਾਟੀ ਹੁੰਦੀ ਨਾ ਵੱਡੀ ਭਾਰੀ ਸੋ ਉਹ ਚਾਟੀ ਦੀ ਨਿਆਈ ਨੇ ਜਿਹ 'ਚ ਦੁੱਧ ਰਿੜਕਦੀਆਂ ਹੁੰਦੀਆਂ ਸੀ ਪੁਰਾਣੀਆਂ ਮਾਤਾਵਾਂ ਬੀਬੀਆਂ ਹੁਣ ਤਾਂ ਤਰੀਕੇ ਬਦਲ ਗਏ ਨੇ ਲੋੜ ਵੀ ਘੱਟ ਹੀ ਪੈਂਦੀ ਹੈ ਸੋ ਉਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਮਾਇਆ ਹੈ ਨਾ ਇਹ ਮਾਇਆ ਦੇ ਰਚਤੇ ਹੋਏ ਜਿਹੜੇ ਸਰੀਰ ਨੇ ਇਹ ਡੋਲਣੀ ਚਾਟੀ ਵਰਗੇ ਹਨ
ਚਕੋਲਣ ਹਾਰ
ਤੇ ਜਿਹੜੀ ਪਵਨ ਸਵਾਸ ਚੱਲਦੇ ਆ ਸਾਡੇ ਸਰੀਰਾਂ ਦੇ ਅੰਦਰ ਇਹ ਚਕੋਲਣ ਇਹ ਮਧਾਣੀ ਹੈ ਜਿਹੜੀ ਦੁੱਧ ਰਿੜਕਣ ਵਾਲੀ ਹੁੰਦੀ ਹੈ ਇਸੇ ਤਰ੍ਹਾਂ ਖਾਲਸਾ ਜੀ ਪਾਣ ਤੇ ਅਪਾਨ ਵਾਯੂ ਦੀ ਤੁਰੀ ਚੱਲਦੀ ਹੈ ਤੁਰਤ ਤੁਰੀ ਤੇ ਅਤੁਰੇ ਉਹਦੇ ਨਾਲ ਸਵਾਸ ਸਾਡੇ ਸਰੀਰ ਦੇ ਆਉਂਦੇ ਜਾਂਦੇ ਰਹਿੰਦੇ ਨੇ ਚੱਲਦੇ ਰਹਿੰਦੇ ਨੇ ਸਰੀਰ ਸੋ ਪਾਣ ਤੇ ਅਪਾਨ ਵਾਯੂ ਹੁੰਦੀ ਹੈ ਉਹ ਪਾਣ ਤੇ ਅਪਾਨ ਵਾਯੂ ਜਿਹੜੀ ਹੈ ਖਾਲਸਾ ਜੀ ਸਾਡੀ ਜਿਹੜੀ ਨਾਭੀ ਹੈ ਨਾ ਧੁੰਨੀ ਇਹਦੇ ਚ ਫੇਰੇ ਹੋ ਕੇ ਘੁੰਮ ਕੇ ਉਹ ਵਾਯੂ ਸਾਰੇ ਸਰੀਰ ਵਿੱਚ ਕੰਮ ਕਰਦੀ ਹੈ ਆਉਂਦੀ ਜਾਂਦੀ ਰਹਿੰਦੀ ਹੈ ਜਿੱਦਣ ਪਾਣ ਤੇ ਅਪਾਨ ਵਾਯੂ ਦੀ ਗੰਢ ਖੁੱਲ ਜਾਂਦੀ ਹੈ ਉਦਨ ਸਰੀਰ ਮਲੀਆ ਮੇਟ ਹੋ ਕੇ ਰਹਿ ਜਾਂਦਾ ਹੈ ਸੋ ਭਗਤ ਜੀ ਕਹਿੰਦੇ ਜਿਹੜੀ ਪਾਣ ਤੇ ਅਪਾਨ ਵਾਯੂ ਜਿਹੜੀ ਚੱਲਦੀ ਹੈ ਨਾ ਇਹ ਤਾਂ ਸਮਝੋ ਵੀ ਨੇਤਰਾ ਪਾਇਆ ਹੋਇਆ ਹੈ ਤੇ ਜਿਹੜੀ ਨਾਭੀ ਹੈ ਜਿਹਦੇ 'ਚ ਫੇਰੇ ਸਾਹ ਚੱਲਦੇ ਨੇ ਨੇਤਰਾ ਜਿਵੇਂ ਮਧਾਣੀ 'ਚ ਫੇਰੇ ਘੁੰਮਦਾ ਹੈ ਇਹ ਸਮਝ ਲਓ ਵੀ ਨਾਭੀ ਜਿਹੜੀ ਹੈ ਨਾ ਉਹ ਸਾਡੀ ਜਿਹੜੀ ਆ ਉਹ ਮਧਾਣੀ ਬਣ ਰਹੀ ਹੈ
ਸੰਤੋ ਮੱਖਣ ਖਾਇਆ
ਜਿਹੜੇ ਸੰਤ ਨੇ ਨਾ ਪਰਮੇਸ਼ਰ ਦੇ ਪਿਆਰੇ ਜਿਹਨਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਹੈ ਧਨ ਸੇਈ ਨਾਨਕਾ ਪੂਰਨ ਸੋਈ ਸੰਤ ਅੱਠੇ ਪੈਰੀ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜਿਹੜੇ ਜੁੜੇ ਹੋਏ ਨੇ ਉਹਨਾਂ ਰੱਬ ਦੇ ਪਿਆਰੇ ਨੇ ਬ੍ਰਹਮਾ ਆਨੰਦ ਰੂਪੀ ਰਾਸ ਹੈ ਜੋ ਧਾਰਨ ਕੀਤਾ ਨਾ ਇਹ ਮੱਖਣ ਖਾਣਾ ਕੀਤਾ ਪਰਮੇਸ਼ਰ ਦੇ ਪਿਆਰਿਆਂ ਨੇ ਪਰਮ ਆਨੰਦ ਦੀ ਪ੍ਰਾਪਤੀ ਵਾਲੇ ਹੋਏ ਨੇ ਗੁਰੂ ਕੇ ਪਿਆਰੇ ਉਹਨਾਂ ਨੂੰ ਤਾਂ ਮੱਖਣ ਦੀ ਪ੍ਰਾਪਤੀ ਹੋਈ ਹੈ।
ਛਾਛ ਪੀਏ ਸੰਸਾਰ,
ਤੇ ਜਿਹੜੇ ਸੰਸਾਰ ਦੇ ਜੀਵ ਨੇ, ਸੰਸਾਰ ਦੇ ਲੋਕ ਨੇ, ਇਹਨਾਂ ਨੂੰ ਛਾਛ ਪੀਏ ਲੱਸੀ ਪੀਣ ਨੂੰ ਮਿਲਦੀ ਹੈ। ਲੱਸੀ ਕਿਹੜੀ, ਜਿਹੜੇ ਵਿਸ਼ਿਆਂ ਦੇ ਸੁੱਖ ਵਿੱਚ, ਵਿਸ਼ਿਆਂ ਦੇ ਆਨੰਦ ਵਿੱਚ ਹੀ ਗਲਤਾਨ ਹੋਏ ਰਹਿੰਦੇ ਹਨ। ਜਿਹੜੇ ਰੱਬ ਦੇ ਪਿਆਰੇ ਨੂੰ ਤਾਂ ਮੱਖਣ ਦੀ ਨਿਆਈ ਬ੍ਰਹਮਾਨੰਦ ਦੇ ਰਸ ਨੂੰ ਚੱਖਦੇ ਨੇ, ਤੇ ਸੰਸਾਰ ਦੇ ਜਿਹੜੇ ਲੋਕ ਨੇ ਛਾਛ ਪੀਏ ਸੰਸਾਰ, ਉਹ ਵਿਸ਼ਿਆਂ ਰੂਪੀ ਲੱਸੀ ਦਾ ਹੀ ਪੀਣਾ ਕਰਦੇ ਨੇ। ਵਿਸ਼ੇ ਭੋਗਣ ਵਿੱਚ ਹੀ ਬੁੱਧੀ ਜਿਹੜੀ ਮਲੀਨ ਹੋਈ ਰਹਿੰਦੀ ਸਾਗਤ ਪੁਰਸ਼ਾਂ ਦੀ।
ਕਬੀਰ ਮਾਇਆ ਡੋਲਣੀ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਮਾਇਆ ਦੇ ਰਚੇ ਹੋਏ ਜਿਹੜੇ ਸਰੀਰ ਨੇ ਨਾ, ਇਹ ਚਾਟੀ ਦੀ ਨਿਆਈ ਨੇ। ਹੋਰ ਉਪਦੇਸ਼ ਬਖਸ਼ਦੇ ਨੇ ਅਗਲੀਆਂ ਤੁਕਾਂ ਵਿੱਚ ਵੀ, ਸਲੋਕ ਵਿੱਚ ਵੀ। ਕਬੀਰ ਮਾਇਆ ਚੋਰਟੇ ਮਾਇਆ ਡੋਲਣੀ, ਇਹ ਮਾਇਆ ਦੇ ਰਚਿਤ ਜਿਹੜੇ ਰਚੇ ਹੋਏ ਸਰੀਰ ਨੇ ਨਾ, ਇਹ ਡੋਲਣੀ ਚਾਟੀ ਦੀ ਨਿਆਈ ਹਨ। ਜਿਨ੍ਹਾਂ ਦੇ ਪਵਨ ਸਵਾਸ ਖਾਲਸਾ ਜੀ ਚੱਲਦੇ ਨੇ, ਹੇਵ ਧਾਰ, ਜਿਵੇਂ ਹੇਵ ਨਾਮ ਹਿਮਾਲੇ ਪਰਬਤ ਤੇ ਬਰਫ਼ ਜੰਮੀ ਹੁੰਦੀ ਹੈ ਨਾ, ਤੇ ਬਰਫ਼ ਦੇ ਉੱਪਰੋਂ ਜਿਹੜੀ ਹਵਾ ਚੱਲਦੀ ਹੈ ਠੰਡੀ ਚੱਲਦੀ ਹੈ ਸੀਤ ਵਰਗੇ, ਜਿਨ੍ਹਾਂ ਗੁਰੂ ਕੇ ਪਿਆਰਿਆਂ ਦੇ ਖਾਲਸਾ ਜੀ ਸਵਾਸ ਜਿਹੜੇ ਨੇ ਭਜਨ ਸਿਮਰਨ ਚ ਐਨ ਠੰਡੇ ਚੱਲਦੇ ਨੇ। ਗੁਰੂ ਕੇ ਪਿਆਰੇ, ਕੋਈ ਵਿਸ਼ਿਆਂ ਦੀ ਅੱਗ ਨਹੀਂ, ਕੋਈ ਹੰਸ ਹਿੱਤ ਲੋਭ ਕੋਪ ਚਾਰੇ ਨਦੀਆਂ ਅੱਗ, ਵਿਸ਼ਿਆਂ ਵਿਕਾਰਾਂ ਦੀ ਅੱਗ ਵਾਲੇ ਸਵਾਸ ਨਹੀਂ ਉਹਨਾਂ ਦੇ ਗਰਮ ਹੁੰਦੇ। ਸੋ ਪਵਨ ਵਹੇ ਹਿਵ ਧਾਰ, ਹਿਵ ਹਿਮਾਲੇ ਦੀ, ਹਿਵ ਬਰਫ਼ ਦੀ ਠੰਡੀ ਜਿਹੜੀ ਹਵਾ ਜਿਵੇਂ ਚੱਲਦੀ ਹੈ ਨਾ ਸੀਤਲਤਾਈ ਵਾਲੀ, ਇਉਂ ਗੁਰੂ ਕੇ ਪਿਆਰਿਆਂ ਦੇ ਸਵਾਸਾਂ ਦੀ ਪੌਣ ਚੱਲਦੀ ਹੈ। ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ, ਭਜਨ ਸਿਮਰਨ ਕਰਦੇ ਸਾਹ ਜਿਹੜੇ ਠੰਡੇ, ਇਉਂ ਗੁਰੂ ਕੇ ਪਿਆਰੇ ਕਰੇ ਵਿਕਾਰਾਂ ਦੀ ਅੱਗ ਨਹੀਂ ਉਹਨਾਂ ਨੂੰ ਸਤਾਉਂਦੀ। ਜਿਨ੍ਹਾਂ ਨੇ ਖਾਲਸਾ ਜੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਬਲੋਇਆ ਰਿੜਕਣਾ ਕੀਤਾ ਹੈ, ਰਿੜਕਣਾ ਕਿਹੜਾ ਹੈ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਨੇ ਹਰੇਕ ਸਵਾਸ ਸਵਾਸ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਟਨ ਕੀਤਾ ਹੈ, ਇਹ ਰਿੜਕਣਾ ਜਿਹੜਾ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਇਉਂ ਗੁਰੂ ਕੇ ਪਿਆਰਿਆਂ ਨੇ ਜਿਨ੍ਹਾਂ ਨੇ ਅਭਿਆਸ ਕੀਤਾ ਆਉਂਦੇ ਜਾਂਦੇ ਸਾਹ ਸਾਹ ਨਾਲ ਵਾਹਿਗੁਰੂ ਪਰਮੇਸ਼ਰ ਦੀ ਭਜਨ ਬੰਦਗੀ ਕੀਤੀ ਹੈ, ਤਿੰਨ ਖਾਇਆ, ਉਹਨਾਂ ਨੇ ਬ੍ਰਹਮਾਨੰਦ ਰਸ ਵਿੱਚ ਚੱਖਣ ਰੂਪ ਮੱਖਣ ਉਹਨਾਂ ਨੇ ਛਕਣਾ ਕੀਤਾ, ਖਾਣਾ ਕੀਤਾ। ਅਵਰ ਹੋਰ ਵੀ ਜਿਹੜੇ ਲੋਕ ਨੇ ਨਾ ਜਗਿਆਸੂ ਜਾਨ, ਉਹਨਾਂ ਦੀ ਸੰਗਤ ਕਰਕੇ ਉਹ ਵੀ ਬਿਲੋਵਨ ਹਾਰ ਰਿੜਕਣ ਵਾਲੇ ਹੋ ਜਾਂਦੇ ਨੇ। ਜਗਿਆਸੂ ਜਾਨ ਜਿਨ੍ਹਾਂ ਨੇ ਮਨ ਚ ਲਾਲਸਾ ਪੈਦਾ ਹੋ ਜਾਂਦੀ ਵੀ ਅਸੀਂ ਵੀ ਵਾਹਿਗੁਰੂ ਪਰਮੇਸ਼ਰ ਦੀ ਭਜਨ ਬੰਦਗੀ ਕਰਕੇ ਪਰਮੇਸ਼ਰ ਦੇ ਪਿਆਰ ਵਾਲੇ ਬਣੀਏ, ਗੁਰੂ ਕੀ ਕਿਰਪਾ ਦੇ ਪਾਤਰ ਬਣੀਏ, ਅਵਰ ਬਿਲੋਵਨ ਹਾਰ। ਅਵਰ ਹੋਰ ਵੀ ਜਿਹੜੇ ਨੇ ਬਿਲੋਵਨ ਵਾਲੇ ਭਾਵ ਰਿੜਕਣ ਵਾਲੇ ਜਗਿਆਸੂ, ਜਿਨ੍ਹਾਂ ਨੇ ਮਨ ਚ ਭਾਵਨਾ ਸ਼ਰਧਾ ਪੈਦਾ ਹੁੰਦੀ ਹੈ, ਉਹ ਯਤਨ ਕਰਦੇ ਨੇ ਗੁਰੂ ਕੇ ਪਿਆਰਿਆਂ ਦੀ ਸੰਗਤ ਕਰਕੇ, ਪਰਮੇਸ਼ਰ ਦੇ ਸੰਤਾਂ ਦੀ ਸੰਗਤ ਕਰਕੇ ਜਗਿਆਸੂਆਂ ਦੇ ਮਨ ਚ ਵੀ ਖਾਲਸਾ ਜੀ ਚਾਅ ਪੈਦਾ ਹੁੰਦਾ ਹੈ, ਐਸਾ ਉਹਨਾਂ ਦਾ ਜੀਵਨ ਹੁੰਦਾ ਹੈ। ਸੋ ਇਉਂ ਕਰਕੇ ਇੱਕ ਵਾਰ ਪੰਜਾ ਸਾਹਿਬ ਦਾ ਜਿਹੜਾ ਚਸ਼ਮਾ ਹੈ ਨਾ ਖਾਲਸਾ ਜੀ, ਉੱਥੇ ਬੀਬੀਆਂ ਜਿਹੜੀਆਂ ਸੀ ਹਸਨ ਅਬਦਾਲ ਦੇ ਰਹਿਣ ਵਾਲੀਆਂ ਸਿੱਖ ਬੀਬੀਆਂ, ਉੱਥੇ ਆ ਕੇ ਦੁੱਧ ਰਿੜਕਿਆ ਕਰਨ, ਮਧਾਣੀਆਂ ਪਾਇਆ ਕਰਨ, ਉਹ ਚਸ਼ਮੇ ਦਾ ਠੰਡਾ ਪਾਣੀ ਪਾ ਕੇ ਤੇ ਫਿਰ ਉਹ ਮੱਖਣ ਕੱਢ ਲਿਆ ਕਰਨ, ਕਿਉਂਕਿ ਗਰਮ ਪਾਣੀ ਪਾ ਦਈਏ ਤੇ ਉਹ ਤੇਲੀਆ ਜਿਹਾ ਬਣ ਜਾਂਦਾ, ਮੱਖਣ ਫਿਰ ਸਹੀ ਨਿਕਲਦਾ ਨਹੀਂ। ਉਹ ਠੰਡਾ ਪਾਣੀ ਚਸ਼ਮੇ ਦਾ ਪਾ ਕੇ ਰਿੜਕਿਆ ਕਰਨ। ਇੱਕ ਪੋਠੋਹਾਰ ਦੀ ਮਾਈ ਆ ਗਈ, ਪੁੱਛਿਆ ਇੱਥੇ ਤੁਸੀਂ ਰਿੜਕਦੀਆਂ ਹੋ, ਕੀ ਕਾਰਨ ਹੈ? ਕਹਿੰਦੇ ਬਾਬਾ ਸਾਨੂੰ ਮੱਖਣ ਦਿੰਦਾ ਹੈ। ਉਹ ਅਗਲੇ ਦਿਨ ਬਾਜ਼ਾਰ ਚੋਂ ਚਾਟੀ ਖਰੀਦ ਲਿਆਈ, ਮਧਾਣੀ ਖਰੀਦ ਲਿਆਈ, ਪਾਣੀ ਪਾ ਕੇ ਪੰਜਾ ਸਾਹਿਬ ਦਾ ਜਲ, ਉਹ ਵੀ ਰਿੜਕਣ ਲੱਗ ਪਈ। ਜਿਉਂ ਲੱਗੀ ਰਿੜਕਣ, ਅੱਕ ਕੇ ਥੱਕ ਕੇ ਬੈਠ ਗਈ। ਕਹਿਣਗੇ ਤੁਸੀਂ ਕਹਿੰਦੇ ਸੀ ਬਾਬਾ ਮੱਖਣ ਦਿੰਦਾ, ਇਹਦੇ 'ਚ ਤਾਂ ਝੱਗ ਹੀ ਨਿਕਲ ਰਹੀ ਹੈ। ਸੋ ਕਹਿਣਗੇ ਪਾਣੀ 'ਚੋਂ ਤਾਂ ਝੱਗ ਹੀ ਨਿਕਲੇਗੀ, ਹਜ਼ੂਰ ਦਾ ਬਚਨ ਹੈ ਨਾ, ਪੰਡਿਤ ਦਹੀਂ ਵੇਲੋਈਏ ਭਾਈ ਵਿੱਚੋਂ ਨਿਕਲੇ ਤੱਥ, ਜਲ ਮਸੀਐ ਜਲ ਦੇਖੀਐ ਭਾਈ ਇਹੋ ਜਗ ਇਹਾ ਵੱਥ। ਸੋ ਖਾਲਸਾ ਜੀ ਨਿਸ਼ਕਾਮ ਕਰਮਾਂ ਰੂਪੀ ਦੁੱਧ, ਉਹ ਪਾਸ਼ਨਾ ਦਾ ਜਿਹੜਾ ਕਰਮ ਹੈ ਇਹ ਦਹੀਂ ਰਿੜਕਣਾ ਹੈ। ਕਹਿਣਗੇ ਅਸੀਂ ਤਾਂ ਘਰਾਂ 'ਚੋਂ ਦਹੀਂ ਲੈ ਕੇ ਆਉਂਦੀਆਂ ਅਤੇ ਰਿੜਕਣਾ ਪਾਉਂਦੀਆਂ, ਠੰਡਾ ਚਸ਼ਮੇ ਦਾ ਜਲ ਪਾ ਕੇ ਮੱਖਣ ਕੱਢਦੀਆਂ, ਅਤੇ ਤੂੰ ਪਾਣੀ 'ਚ ਰਿੜਕਣਾ ਪਾਇਆ ਹੋਇਆ, ਪਾਣੀ 'ਚੋਂ ਤਾਂ ਨਹੀਂ ਮੱਖਣ ਨਿਕਲਦਾ। ਸੋ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਸੰਸਾਰ ਦੇ ਜੀਵ ਨੇ ਨਾ, ਸੰਤ ਤਾਂ ਜਿਹੜੇ ਨਿਸ਼ਕਾਮ ਕਰਮਾਂ ਰੂਪੀ ਦੁੱਧ ਲੈਂਦੇ ਨੇ, ਅਤੇ ਫਿਰ ਖਾਲਸਾ ਜੀ ਉਹ ਪਾਸ਼ਨਾ ਦਾ ਕਰਮ ਕਰਨ ਰੂਪੀ ਮੱਖਣ ਇਸ ਤਰ੍ਹਾਂ ਦਹੀਂ ਜਾਗ ਲਾਉਂਦੇ ਨੇ। ਹਜ਼ੂਰ ਨੇ ਬਚਨ ਫਰਮਾਏ ਨੇ, ਗੁਰੂ ਨਾਨਕ ਸਾਹਿਬ ਜੀ ਨੇ ਸੂਹੀ ਰਾਗ ਦਾ ਪਹਿਲਾ ਸ਼ਬਦ ਹਜ਼ੂਰ ਨੇ ਫਰਮਾਇਆ ਸੀ, ਭਾਂਡਾ ਧੋਏ ਬੈਸ ਧੂਪ ਦੇਵਹੁ ਤੋ ਦੁੱਧੈ ਕਉ ਜਾਵਹੁ, ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ, ਜਪਹੁ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ, ਇਹੋ ਮਨ ਈਟੀ ਹਾਤ ਕਰਹੁ ਫੁਨ ਨੇਤਰਾਉ ਨੀਂਦ ਨਾ ਆਵੈ, ਰਸਨਾ ਨਾਮ ਜਪਹੁ ਤਪ ਮਥਿਆ ਇਨ ਬੇਦੇ ਅੰਮ੍ਰਿਤ ਪਾਵਹੁ, ਮਨ ਸੰਪਟ ਜਿਤ ਸਤਸਰ ਨਹਾਵਣ ਭਾਵਣ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨਬਿਦ ਸਾਹਿਬ ਰਵਤ ਰਹਿ ਕਹਿੰਦੇ ਕਹੇ ਕਹੇ ਕਹਿ ਜਾਵ ਹੈ ਤੁਮ ਸਾਰੇ ਅਵਰ ਨਾ ਕੋਈ ਭਗਤਹੀਣ ਨਾਨਕ ਜਨ ਜੰਪੈ ਹੌਂਸਾ ਲਾਹੀ ਸੱਚਾ ਸੋਏ। ਇਉਂ ਖਾਲਸਾ ਜੀ ਗੁਰੂ ਕੇ ਪਿਆਰੇ ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਜਿਹੜੇ ਨੇ ਭਜਨ ਬੰਦਗੀ ਵਾਲੇ ਨਿਸ਼ਕਾਮ ਕਰਮਾਂ ਰੂਪੀ ਦੁੱਧ ਲੈ ਕੇ ਉਪਾਸ਼ਨ ਰੂਪੀ ਦਹੀਂ ਲੈ ਕੇ ਵਾਹਿਗੁਰੂ ਦਾ ਸਿਮਰਨ ਭਜਨ ਕਰਨ ਉਹ ਰਿੜਕਣਾ ਪਾਉਂਦੇ ਨੇ। ਉਹਨਾਂ ਨੇ ਸੰਤੋ ਮਾਖਣ ਖਾਇਆ ਛਾਛ ਪੀਆ ਸੰਸਾਰ ਬ੍ਰਹਮ ਸਰੂਪ ਦੀ ਅਭੇਰਤਾ ਦਾ ਆਨੰਦ ਪ੍ਰਾਪਤ ਕਰਨ ਬ੍ਰਹਮਾਨੰਦ ਰੂਪੀ ਉਹਨਾਂ ਨੂੰ ਮੱਖਣ ਪ੍ਰਾਪਤ ਹੋਇਆ ਹੈ ਤੇ ਸੰਸਾਰ ਦੇ ਜਿਹੜੇ ਪਾਣੀ ਚ ਮਧਾਣੀ ਵਿਸ਼ਿਆਂ ਵਿੱਚ ਹੀ ਮਧਾਣੀ ਪਾਈ ਛੱਡਦੇ ਨੇ ਸਾਰਾ ਦਿਨ ਉਹਨਾਂ ਨੂੰ ਵਿਸ਼ਿਆਂ ਦੀ ਝਾਗੀ ਪ੍ਰਾਪਤ ਹੁੰਦੀ ਹੈ। ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਬ੍ਰਹਮਾਨੰਦ ਰਸ ਰੂਪੀ ਮੱਖਣ ਨਹੀਂ ਕਦੇ ਪ੍ਰਾਪਤ ਹੋਵੇਗਾ।
ਕਬੀਰ ਮਾਇਆ ਚੋਰਟੀ,
ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਭਾਈ ਜਿਹੜੀ ਮਾਇਆ ਹੈ ਨਾ ਇਹ ਚੋਰਟੀ ਬੜੀ ਚੋਰਨੀ ਹੈ, ਇਹ ਮਾਇਆ ਜਿਹੜੀ ਚੋਰ ਸੁਭਾਅ ਵਾਲੀ ਹੈ। ਸੋ ਖਾਲਸਾ ਜੀ ਦਸਮ ਪਾਤਸ਼ਾਹ ਨੇ ਚਰਿੱਤਰਾਂ ਵਿੱਚ ਇੱਕ ਬਚਨ ਲਿਖਿਆ, ਇੱਕ ਮਾਈ ਸੀ ਵੱਡੀ ਉਮਰ ਦੀ, ਉਹਦੇ 5 ਬੱਚੇ ਸਨ ਤੇ ਉਹਨੇ ਬੱਚਿਆਂ ਨੂੰ ਚੋਰੀ ਦੀ ਆਦਤ ਸਿਖਾਈ ਹੋਈ ਸੀ ਤੇ ਆਪ ਸਿਆਣੀ ਬਿਆਣੀ ਸੀ। ਜਦੋਂ ਕੋਈ ਵਿਆਹਿਆ ਆਉਂਦਾ ਨਾ, ਕੋਈ ਬੀਬੀ ਵਿਆਹੀ ਆਉਂਦੀ, ਨਵੀਂ ਬਹੂ ਘਰ ਵਿੱਚ ਆਉਂਦੀ, ਪਿੰਡ ਵਿੱਚ ਆਉਂਦੀ, ਉਦੋਂ ਖਾਲਸਾ ਜੀ ਉਸ ਘਰ ਚਲੀ ਜਾਂਦੀ ਤੇ ਜਾ ਕੇ ਪੁੱਛਦੀ ਕੀ ਲਿਆਈ ਹੈ ਪੇਕਿਆਂ ਤੋਂ, ਕਿੰਨਾ ਸੋਨਾ ਲਿਆਈ ਹੈ, ਕਿਹੜੇ ਕਿਹੜੇ ਚੰਗੇ ਸੂਟ ਲਿਆਈ ਹੈ। ਉਹ ਬੀਬੀ ਵਿਖਾਉਣ ਲੱਗ ਪੈਂਦੀ ਤੇ ਜਿੱਥੇ ਰੱਖਦੀ ਉਹ ਵੇਖ ਲੈਂਦੀ, ਕੋਲ ਹਿੰਗ ਹੁੰਦੀ ਥੋੜ੍ਹੀ ਜਿਹੀ ਤੇ ਉਹ ਹਿੰਗ ਨਾਲ ਜਿੰਦਰੇ ਨਾਲ ਮਰਜ਼ੀ ਲਾ ਆਉਂਦੀ ਜਾਂ ਉਹ ਸੰਦੂਖ ਨਾਲ ਲਾ ਆਉਂਦੀ ਕਿਸੇ, ਤੇ ਉਹ ਬੱਚਿਆਂ ਨੂੰ ਆ ਕੇ ਦੱਸ ਦਿੰਦੀ ਵੀ ਜਿੱਥੇ ਹਿੰਗ ਲੱਗੀ ਹੈ ਨਾ ਖੁਸ਼ਬੂ ਆਵੇਗੀ, ਉਹ ਜਿੰਦਰਾ ਭੰਨ ਕੇ ਨਾ ਉਹਦੇ ਚੋਂ ਮਾਲ ਕੱਢ ਲਿਆ, ਉਹ ਮੈਂ ਵੇਖ ਆਈ ਉੱਥੇ ਰੱਖਿਆ ਉਹਨੇ। ਸੋ ਉਹ ਮਾਇਆ ਐਸੀ ਖਾਲਸਾ ਜੇ ਚੋਰਨ ਮਾਈ ਸੀ, 5 ਉਹਦੇ ਬੱਚੇ ਸਨ। ਜਦੋਂ ਉਹ ਅੰਤਲਾ ਸਮਾਂ ਆਇਆ ਨਾ, ਬਹੁਤੀ ਰਹਿ ਗਈ, ਸਰੀਰ ਢਿੱਲਾ ਪੈ ਗਿਆ ਤੇ ਬੱਚੇ ਸੇਵਾ ਨਾ ਕਰਨ, ਉਹਨਾਂ ਨੂੰ ਆਖੇ ਜਿਹੜਾ ਬੱਚਾ ਮੇਰੀ ਸੇਵਾ ਕਰੇਗਾ ਜਿੰਨਾ ਮੇਰੇ ਕੋਲ ਹੈਗਾ ਸਾਰਾ ਸਮਾਨ ਮੈਂ ਗਾਂ ਕੀ ਕਰਨਾ, ਮੈਂ ਤੁਹਾਨੂੰ ਦੇ ਜਾਣਾ, ਜਿਹੜਾ ਮੇਰੀ ਸੇਵਾ ਕਰੇਗਾ ਉਹਨੂੰ ਦੇਵਾਂਗੇ। ਉਹ ਸਾਰੇ ਭੱਜ ਭੱਜ ਕੇ ਸੇਵਾ ਕਰਨ ਵੀ ਮਾਤਾ ਨੇ ਪਤਾ ਨਹੀਂ ਕੀ ਲੁਕਾ ਕੇ ਰੱਖਿਆ ਹੋਇਆ। ਜਦੋਂ ਬਹੁਤੀ ਮੰਜੇ 'ਤੇ ਪੈ ਗਈ ਤੇ ਅੰਤਮ ਸਮਾਂ ਆ ਗਿਆ, ਉਸ ਵੇਲੇ ਕਾਜੀ ਨੂੰ ਛੱਡ ਕੇ ਵਸੀਅਤ ਕਰਵਾ ਲਈ, ਜਿਹੜਾ ਪੁੱਤਰ ਮੇਰਾ ਕਰੇਗਾ ਨਾ ਬਾਹਰ ਤੇਰੀ ਮੇਰੀ ਕਰੇਗਾ, ਮੇਰੀ ਸਾਰੀ ਸੰਪਤੀ ਦਾ ਉਹ ਹੀ ਮਾਲਕ ਹੋਵੇਗਾ ਜਿਹੜਾ ਮੇਰੀ ਤੇਰੀ ਕਰੇਗਾ, ਮਗਰੋਂ ਮੇਰੀ ਪੂਜਾ ਕਰਵਾਵੇਗਾ, ਭਾਵ ਮਰਨ ਤੋਂ ਬਾਅਦ ਗਤੀ ਕਰਵਾਵੇਗਾ, ਉਹ ਮੇਰੀ ਸਾਰੀ ਜਾਇਦਾਦ ਹਾਕੋਦਾਰ ਹੋਵੇਗਾ ਜਿੰਨਾ ਮੇਰੇ ਕੋਲ ਸਮਾਨ ਪਿਆ ਸੰਦੂਖ ਦੇ ਅੰਦਰ ਹੈ। ਉਹ ਭੱਜ ਭੱਜ ਕੇ ਉਹਨਾਂ ਬਾਹਰੀ ਤੇਰੀ ਬੁਰੜੀ ਦੀ ਸਕਰਾਈ ਤੇ ਜਦੋਂ ਸਾਰੇ ਬੈਠੇ ਸੀ ਕਹਿਣ ਲੱਗੇ ਹੁਣ ਮਾਤਾ ਦਾ ਤਾਲਾ ਤੋੜ ਕੇ ਵੇਖੋ। ਜਦੋਂ ਤਾਲਾ ਭੰਨ ਕੇ ਵੇਖਿਆ ਨਾ ਜਿੰਦਰਾ ਖੋਲ ਕੇ ਵੇਖਿਆ, ਵਿੱਚ ਟੁੱਟੇ ਛਿੱਤਰ ਤੇ ਗੰਦ ਪਿੱਲ ਤੇ ਹੋਰ ਪੁਰਾਣੇ ਫਟੇ ਕੱਪੜੇ ਪਾਏ ਹੋਏ, ਇਉਂ ਉਹ ਮਾਈ ਚੋਰ ਸੀ, ਪੁੱਤਰਾਂ ਤੋਂ ਵੀ ਸੇਵਾ ਕਰਵਾ ਗਈ ਸੀ ਧੋਖੇ ਨਾਲ ਹੀ, ਧੋਖੇ ਵਾਲਾ ਸੁਭਾਅ। ਦਸਮ ਪਾਤਸ਼ਾਹ ਨੇ ਇਹ ਚਰਿੱਤਰਾਂ 'ਚ ਸਾਰਾ ਪ੍ਰਸੰਗ ਵਰਣਨ ਕੀਤਾ ਹੋਇਆ। ਸੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਵੇਂ ਮਾਇਆ ਮਾਈ ਚੋਰਨ ਸੀ ਨਾ, ਇਉਂ ਮਾਤਾ ਜਿਹੜੀ ਮਾਇਆ ਨਾ ਲਛਮੀ ਇਹ ਵੀ ਚੋਰ ਸੁਭਾਅ ਵਾਲੀ ਹੈ। ਮੁਸ ਮੁਸ ਕੇ ਲੁੱਟ ਲੁੱਟ ਕੇ ਨਾ ਸਾਡੇ ਜਿਹੜੇ ਸੁਭ ਗੁਣ ਨੇ ਸਾਡੇ ਹਿਰਦੇ ਦੇ, ਹਾਰਟ ਨਾਮ ਹੁੰਦਾ ਇੰਦਰੀਆਂ ਦਾ, ਜਿਹੜੇ ਸਾਡੇ ਇੰਦਰੀਏ ਹੈ ਨਾ ਇਹ ਸੁਭ ਗੁਣ ਇਹਨਾਂ ਹਿਰਦੇ ਵਿੱਚੋਂ ਲੁੱਟ ਕੇ ਇਹਨਾਂ ਨੂੰ ਵਿਸ਼ਿਆਂ ਵੱਲ ਲਾ ਰਹੀ, ਅੱਖਾਂ ਨੂੰ ਬਗਾਨੇ ਰੂਪ ਤੱਕਣ ਵਿੱਚ, ਜ਼ਬਾਨ ਨੂੰ ਚੁਗਲੀ ਨਿੰਦਿਆ ਕਰਨ ਵਿੱਚ, ਕੰਨਾਂ ਨੂੰ ਭੈੜੇ ਗੀਤ ਸੁਣਨ ਵਿੱਚ, ਪੈਰ ਨੂੰ ਕੁਸੰਗਤ ਵੱਲ ਚੱਲ ਚਲਾਉਣ ਵਾਸਤੇ, ਇਹ ਸਾਡੇ ਹਾਰਟ ਜਿਹੜੇ ਇੰਦਰੀਏ ਹੈ ਨਾ ਇਹਨਾਂ ਇੰਦਰੀਆਂ ਨੂੰ ਵਿਸ਼ਿਆਂ ਵੱਲ ਲਾ ਰਹੀ ਹੈ, ਸੁਭ ਗੁਣਾਂ ਨੂੰ ਮੁਸ ਮੁਸ ਲੁੱਟੀ ਲੁੱਟੀ ਜਾ ਰਹੀ ਹੈ, ਐਸੀ ਮਾਇਆ ਚੋਰਨ ਹੈ।
ਇੱਕ ਕਬੀਰਾ ਨਾ ਮੁਸੈ,
ਕਬੀਰ ਸਾਹਿਬ ਜੀ ਕਹਿੰਦੇ ਨੇ ਇੱਕ ਉਹ ਨੀ ਰੱਬ ਦੇ ਪਿਆਰੇ ਮੁਸੈ ਲੁੱਟੇ ਗਏ,
ਯਕੀਨੀ ਬਾਰਹ ਬਾਟ,
ਜਿਨ੍ਹਾਂ ਗੁਰੂ ਕੇ ਪਿਆਰ ਨੇ ਬਾਰਹ ਬਾਟ, ਬਾਟ ਨਾਮ ਰਸਤੇ ਦਾ, ਬਾਹਰ ਦੀ ਬਾਹਰ ਹੀ ਹਿਰਦੇ ਅੰਤਾ ਕਰਨ ਤੋਂ ਜਿਨ੍ਹਾਂ ਨੇ ਮਾਇਆ ਅੰਦਰ ਨਹੀਂ ਆਉਣ ਦਿੱਤੀ, ਹਿਰਦੇ 'ਚ ਨਹੀਂ ਪ੍ਰਵੇਸ਼ ਕਰਨ ਦਿੱਤੇ। ਕੱਲ ਬੇਨਤੀ ਕੀਤੀ ਸੀ ਨਾ ਜਿਨ੍ਹਾਂ ਨੇ ਨੱਕੋਂ ਕਾਟੀ ਕੰਨੋਂ ਕਾਟੀ ਕਾਟ ਕੂਟ ਕੈ ਡਾਰੇ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੇ, ਜਿਨ੍ਹਾਂ ਨੇ ਬਾਰਹ ਬਾਟ ਬਾਹਰ ਹੀ ਬਾਟ ਰਸਤੇ ਤੇ ਪਾ ਛੱਡੀ ਹੈ ਮਾਇਆ, ਹਿਰਦੇ ਅੰਤਾ ਕਰਨ ਵਿੱਚ ਪ੍ਰਵੇਸ਼ ਨਹੀਂ ਹੋਣ ਦਿੱਤੇ। ਜਿਨ ਕੀਨੇ ਬਾਰਹ ਬਾਟ, ਜਿਨ੍ਹਾਂ ਨੇ ਖਾਲਸਾ ਜੀ ਬਾਟ ਟੋਟੇ ਟੋਟੇ ਕਰਤੀ ਹੈ, 12 ਟੋਟੇ ਕਰ ਦਿੱਤੇ ਹਨ, 10 ਜਿਹੜੇ ਸਾਡੇ ਇੰਦਰੀਏ ਹੈ ਨਾ, ਖਾਲਸਾ ਜੀ 2 ਅੱਖਾਂ ਨੇ ਸੋ 2 ਕੰਨ ਹਨ, ਇਸੇ ਤਰ੍ਹਾਂ ਆ ਨਾਸਕਾਂ ਨੇ ਸੋ ਇਹ ਪੈਰ ਨੇ ਹੱਥ ਨੇ, ਇਹ 10 ਇੰਦਰੀਏ ਮੰਨੇ ਹੋਏ ਨੇ, 5 ਕਰਮ ਇੰਦਰੀਏ 5 ਗਿਆਨ ਇੰਦਰੀਏ, ਇਹ 10 ਤੇ 1 11ਵਾਂ ਮਨ ਤੇ ਖਾਲਸਾ ਜੀ 12ਵੀਂ ਜਿਹੜੀ ਬੁੱਧੀ ਹੈ ਨਾ ਵਿਸ਼ੇ ਵਾਸ਼ਨਾ ਵਾਲੀ, ਇਹਨਾਂ ਨੂੰ ਹਿਰਦੇ 'ਚੋਂ ਕੱਢਣ ਰੂਪ ਗੁਰੂ ਕੇ ਪਿਆਰ ਨੇ 12 ਟੋਟੇ ਕੀਤੇ ਹੋਏ ਨੇ, ਵਿਸ਼ਿਆਂ ਵੱਲੋਂ ਅਸੰਗ ਹੋਏ ਨੇ ਗੁਰੂ ਕੇ ਪਿਆਰੇ। ਇੱਕ ਕਬੀਰਾ ਨਾ ਮੁੱਸੈ, ਇੱਕ ਕਬੀਰ ਸਾਹਿਬ ਜੀ ਕਹਿੰਦੇ ਉਹ ਰੱਬ ਦੇ ਪਿਆਰ ਨੀ ਮੁੱਸੇ ਲੁੱਟੇ ਜਾਂਦੇ। ਜਿਨ ਕਿੰਨੀ ਵਾਰ ਹੈ ਬਾਟ, ਜਿਨ੍ਹਾਂ ਨੇ 12 ਟੋਟੇ ਕੀਤੇ ਹੋਏ, 10 ਇੰਦਰੀਆਂ ਦੇ ਵਿਸ਼ਿਆਂ ਨੂੰ ਮਾਰ ਲਿਆ, 11ਵਾਂ ਮਨ ਤੇ 12ਵੀਂ ਜਿਹੜੀ ਬੁੱਧ ਹੈ ਵਿਸ਼ਿਆਂ ਤੋਂ ਮੁਕਤ ਕੀਤੀ ਹੋਈ, ਇਹ 12 ਟੋਟੇ ਕੀਤੇ ਨੇ, ਅਸੰਗ ਕਰ ਲਿਆ ਆਪਣੇ ਆਪ ਨੂੰ। ਜਿਨ੍ਹਾਂ ਸੰਤਾਂ ਨੇ ਉਹਨਾਂ ਨੀ ਮਾਇਆ ਕੁਝ ਵਿਗਾੜ ਸਕਦੀ।
ਕਬੀਰ ਸੁਖ ਨਾ ਇਹ ਜੁਗ,
ਭਗਤ ਕਬੀਰ ਸਾਹਿਬ ਜੀ ਦੇ ਕੋਲ ਇੱਕ ਆਇਆ ਕਬੀਰ ਸਾਹਿਬ, ਕਹਿੰਦੇ ਪ੍ਰੇਮੀਆਂ ਤੂੰ ਕਦੇ ਆਉਣਾ ਤੇ ਕਿੰਨਾ ਕਿੰਨਾ ਚਿਰ ਤੂੰ ਆਉਂਦਾ ਹੀ ਨੀ, ਕਿੱਥੇ ਰਹਿੰਦਾ? ਮਹਾਰਾਜ ਕੀ ਦੱਸਾਂ, ਬੜੇ ਮਿੱਤਰ ਨੇ, ਬੜੇ ਦੋਸਤ ਨੇ, ਕਿਤੇ ਮਿੱਤਰ ਦੇ ਪੁੱਤਰ ਦਾ ਸ਼ਗਨ ਸੀ, ਕਿਤੇ ਵਿਆਹ ਹੁੰਦਾ, ਫਿਰ ਮਿੱਤਰ ਦੋਸਤ ਦੋ ਚੜ੍ਹਾਈ ਕਰ ਗਏ, ਫਿਰ ਮੈਨੂੰ ਉਹਨਾਂ ਦੇ ਜਾਣਾ ਪਿਆ। ਤੁਹਾਨੂੰ ਪਤਾ ਮਰੇ ਮਿੱਤਰ ਦਾ ਕਿੰਨਾ ਦੁੱਖ ਹੁੰਦਾ, ਇਸ ਕਰਕੇ ਮੈਨੂੰ ਮਿੱਤਰਾਂ ਦੇ ਮਗਰ ਵੀ ਜਾਣਾ ਪੈਂਦਾ, ਮੇਰੇ ਮਿੱਤਰ ਦੋਸਤ ਬੜੇ ਹਨ। ਕਬੀਰ ਸਾਹਿਬ ਸੁਣ ਕੇ ਕਹਿੰਦੇ ਹਨ,
ਕਬੀਰ ਸੁਖ ਨਾ ਇਹ ਜੁਗ,
ਕਬੀਰ ਸਾਹਿਬ ਜੀ ਕਹਿੰਦੇ ਪਿਆਰੀਆ ਸੁਖ ਨੀ ਇਹਨਾਂ ਇਸ ਯੁੱਗ ਦੇ ਵਿੱਚ ਮਿਲਦਾ,
ਜੋ ਬਹੁਤ ਮੀਤ,
ਜਿਹੜਾ ਬਹੁਤੇ ਮਿੱਤਰ ਬਣਾਉਂਦਾ। ਜੀ ਮੇਰੇ ਮਿੱਤਰ ਬੜੇ ਨੇ, ਮੇਰੇ ਤਣੀ ਸੱਜਣ ਨੇ, ਤਣੀ ਸੱਜਣ ਲੱਭਣੇ ਕੋਈ ਨੀ, ਉਦੋਂ ਤੱਕ ਮਿੱਤਰ ਨੇ ਜਦੋਂ ਤੱਕ ਸੁਖ ਦੇ ਸਾਧਨ ਹਨ। ਸੁਖਮੈ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂ ਦੇ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਉ ਨਾ ਆਵਤ ਨੇੜੈ। ਸੋ ਜਦੋਂ ਬਿਪਤਾ ਬਣ ਜਾਵੇ ਕੋਈ ਮਿੱਤਰ ਨੇੜੇ ਨਹੀਂ ਆਉਂਦਾ। ਸੋ ਸੁਖ ਨਾ ਇਹ ਯੁੱਗ, ਸੁਖ ਨਹੀਂ ਮਿਲਦਾ ਇਸ ਯੁੱਗ ਵਿੱਚ ਉਹਨਾਂ ਲੋਕਾਂ ਨੂੰ, ਕਰ ਹੈ ਜੇ ਬਹੁਤ ਹੈ ਮੀਤ, ਜਿਹੜੇ ਬਹੁਤੇ ਮਿੱਤਰ ਬਣਾਏ ਨੇ, ਕਦੇ ਗਣੇਸ਼ ਦੀ ਗਣਪਤੀ ਦੀ ਪੂਜਾ ਕਰਾਉਣੀ ਹੈ, ਕਦੇ ਰਾਮ ਜੀ ਦੀ ਪੂਜਾ, ਕਦੇ ਹਨੂੰਮਾਨ ਦਾ ਚਾਲੀਸਾ, ਕਦੇ ਖਾਲਸਾ ਜੀ ਭੈਰੋਂ ਦੀ ਪੂਜਾ, ਕਦੇ ਦੇਵੀ ਦੇ ਮੰਦਰ ਦੀ ਪੂਜਾ, ਕਦੇ ਕਿਸੇ ਜਾ ਕੇ ਪੂਜਾ, ਕਦੇ ਕੋਈ ਪੂਜਾ, ਕਦੇ ਦਰਖਤਾਂ ਦੀ ਪੂਜਾ, ਇਉਂ ਜਿਹੜੇ ਨਾਨਾ ਤਰ੍ਹਾਂ ਦੀ ਉਪਾਸ਼ਨਾ ਕਰਨ ਵਾਲੇ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਨਾਨਾ ਤਰ੍ਹਾਂ ਦੀ ਉਪਾਸ਼ਨਾ ਕਰਨ ਵਾਲੇ ਜਿਹੜੇ ਮਿੱਤਰ ਬਣਾਉਣ ਵਾਲੇ ਹਨ, ਸੁਖ ਨਾ ਇਹ ਯੁੱਗ, ਉਹਨਾਂ ਨੂੰ ਸੁਖ ਨਹੀਂ ਇਸ ਯੁੱਗ ਵਿੱਚ ਮਿਲਦਾ। ਕਰ ਹੈ ਜੇ ਬਹੁਤ ਹੈ ਮੀਤ, ਜਿਹੜੇ ਬਹੁਤੇ ਮਿੱਤਰ ਬਣਾਏ ਹੋਏ ਨੇ, ਫਿਰ ਕੋਈ ਵੀ ਸਹਾਇਤਾ ਕਰਨ ਵਾਸਤੇ ਨਹੀਂ ਆਉਂਦਾ। ਜਦੋਂ ਖਾਲਸਾ ਜੀ ਦੁਸ਼ਾਸਨ ਦੀ ਸਭਾ ਵਿੱਚ ਦੁਰਯੋਧਨ ਨੇ ਦ੍ਰੋਪਦੀ ਨੂੰ ਨਗਨ ਕਰਨ ਦਾ ਹੁਕਮ ਕੀਤਾ ਨਾ, ਦੁਸ਼ਾਸਨ ਨੂੰ ਆਗਿਆ ਕੀਤੀ ਲਿਆਓ ਫੜ ਕੇ, ਉਸ ਵੇਲੇ ਖਾਲਸਾ ਜੀ ਝੱਟ ਯਾਦ ਕਰਨਗੇ ਬਿੰਦਰਾਬਨ ਆਓ ਮੇਰੀ ਸਹਾਇਤਾ ਕਰੋ, ਨਹੀਂ ਕੋਈ ਆਇਆ, ਗੋਕਲ ਵਾਸੀ ਆਓ, ਮਥੁਰਾਬਨ ਮਥੁਰਾ ਵਾਸੀ ਆਓ, ਬਿੰਦਰਾਬਨ ਵਾਸੀ ਆਓ, ਦੁਆਰਕਾ ਵਾਸੀ ਆਓ, ਕੋਈ ਵੀ ਨਹੀਂ ਆਇਆ। ਜਦੋਂ ਆਖਿਆ ਨਾ ਸਰਬ ਵਿਆਪੀ ਆਪ ਆਓ ਮੇਰੀ ਸਹਾਇਤਾ ਕਰੋ, ਝੱਟ ਹੀ ਉੱਥੇ ਪਹੁੰਚ ਗਏ ਸੀ। ਫਿਰ ਕੱਪੜ ਕੋਟ ਉਸਾਰੇ ਓਨ, ਥੱਕੇ ਦੂਤ ਨਾ ਪਾਰ ਵਸਾਂਦੇ। ਸੋ ਇੰਨੇ ਕੱਪੜੇ ਸਰੀਰ ਤੇ ਤਾਣ ਦਿੱਤੇ ਸੀ, ਜਿਵੇਂ ਦਸੋਂ ਪਾਤਸ਼ਾਹ ਬਚਨ ਨੇ, ਨਾਰੀ ਹੂੰ ਕੀ ਸਾੜੀ ਹੈ ਕਿ ਸਾੜੀ ਹੂੰ ਕੀ ਨਾਰੀ ਹੈ, ਇੰਨੀਆਂ ਸਾੜੀਆਂ ਤਾਣ ਦਿੱਤੀਆਂ ਸੀ ਜੀ। ਖਾਲਸਾ ਜੀ ਇਉਂ ਜਾਪਦਾ ਸੀ ਜਿਵੇਂ ਸਾਰਾ ਸਰੀਰ ਹੀ ਸਾੜੀਆਂ ਦਾ ਹੀ ਬਣਿਆ ਹੋਵੇ ਕੱਪੜੇ ਦਾ, ਇਉਂ ਪਰਮੇਸ਼ਰ ਨੇ ਲਾਜ ਰੱਖੀ ਸੀ। ਜਦੋਂ ਘਰ ਵਿੱਚ ਆਈ, ਘਰ ਆਈ ਠਾਕਰ ਮਿਲੇ, ਪੈਜ ਰਹੀ ਬੋਲੇ ਸ਼ਰਮਾਂਦੇ। ਜਦੋਂ ਘਰ 'ਚ ਆਈ ਦ੍ਰੋਪਤਾ ਪੁੱਛਿਆ ਭਗਵਾਨ ਨੇ, ਦ੍ਰੋਪਦੀ ਪੁੱਤਰੀ ਪੈਜ ਰਹਿ ਗਈ? ਕਹਿੰਦੇ ਮਹਾਰਾਜ ਪੈਜ ਤਾਂ ਰਹਿ ਗਈ, ਪਰ ਪਹਿਲੋਂ ਕਿਉਂ ਨਾ ਆਏ? ਕਹਿੰਦੇ ਪੁੱਤਰੀ ਤੂੰ ਸਾਨੂੰ ਇੱਕ ਦੇਸੀ ਸਮਝ ਛੱਡਿਆ ਸੀ, ਕਰੇ ਮਥੁਰਾ ਵਾਸੀ, ਕਰੇ ਗੋਕਲ ਵਾਸੀ, ਕਰੇ ਬਿੰਦਰਾਬਨ ਵਾਸੀ, ਕਰੇ ਦੁਆਰਕਾ ਵਾਸੀ, ਤੈਨੂੰ ਇੱਕ ਤੇ ਵਿਸ਼ਵਾਸ ਹੀ ਨਹੀਂ ਸੀ। ਜਦੋਂ ਤੂੰ ਸਾਨੂੰ ਆਖਿਆ ਸਰਬਿਨ ਵਾਸੀ ਆਓ, ਤੇ ਪੁੱਤਰੀ ਅਸੀਂ ਪਹੁੰਚਿਆ ਕਿ ਨਹੀਂ ਪਹੁੰਚਿਆ, ਅਸੀਂ ਤਾਂ ਤੇਰੀ ਕੋਲ ਹੀ ਖਲੋਤੇ ਹੋਏ ਸਾਂ। ਇਸ ਕਰਕੇ ਇੱਕ ਤੇ ਵਿਸ਼ਵਾਸ ਕਰਨਾ, ਇੱਕ ਵਾਹਿਗੁਰੂ ਪਰਮੇਸ਼ਰ ਤੇ ਵਿਸ਼ਵਾਸ ਰੱਖੋ। ਕਰੇ ਜੇ ਬਹੁਤ ਹੈ ਮੀਤ, ਬਹੁਤੇ ਮਿੱਤਰ ਬਣਾਏ ਹੋਏ ਨੇ, ਕਰਕੇ ਸੇਰੀ ਪੂਜਾ ਪ੍ਰਤਿਸ਼ਠਾ, ਕਰਕੇ ਸੇਰੀ ਪੂਜਾ ਪ੍ਰਤਿਸ਼ਠਾ, ਇਹਨਾਂ ਕਰਨ ਕਰਕੇ ਸੁੱਖ ਨਹੀਂ ਕਰੇ ਮਿਲਦਾ, ਕੋਈ ਸਹਾਇਤਾ ਨਹੀਂ ਕਰਨ ਜੋਗਾ ਹੁੰਦਾ।
ਜੋ ਚਿੱਤ ਰੱਖ ਹੈ ਏਕ ਸਿਓ,
ਜਿਹੜਾ ਚਿੱਤ ਖਾਲਸਾ ਜੀ ਇੱਕ ਵਾਹਿਗੁਰੂ ਪਰਮੇਸ਼ਰ ਨਾਲ ਜੋੜ ਕੇ ਰੱਖਦਾ, ਇੱਕੋ ਹੀ ਚਿੱਤ ਵਿੱਚ ਵਾਹਿਗੁਰੂ ਦਾ ਧਿਆਨ ਹੈ, ਇੱਕ ਵਾਹਿਗੁਰੂ ਪਰਮੇਸ਼ਰ ਦੀ ਭਾਵ ਭਗਤੀ ਹੈ, ਕਿਸੇ ਹੋਰ ਦਾ ਮਨ 'ਚ ਕੋਈ ਚਿਤਵਣੀ ਨਹੀਂ, ਕੋਈ ਖਿਆਲ ਨਹੀਂ, ਇੱਕ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਚਿੱਤ ਦੀ ਬਿਣਤੀ ਨੂੰ ਜਿਹੜਾ ਟਿਕਾ ਕੇ ਰੱਖਦਾ ਹੈ, ਗੁਰੂ ਕਾ ਪਿਆਰਾ ਭਾਉ ਭਗਤੀ ਕਰਦਾ ਹੈ।
ਸੁਖ ਪਾਵੈ ਨੀਤ,
ਉਹ ਭਾਈ ਨਿਤਾ ਪ੍ਰਤੀ ਜਾਣ ਲਓ, ਉਹ ਤੇ ਸੁਖ ਪਾਵੈ, ਉਹ ਸੁਖ ਸਰੂਪ ਦੀ ਪ੍ਰਾਪਤੀ ਕਰਦਾ, ਉਹਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਨੇ ਗੁਰੂ ਕੇ ਪਿਆਰਿਆਂ ਨੂੰ, ਉਹ ਹੀ ਸੁਖ ਪਾਉਂਦੇ ਨਿਤਾ ਪ੍ਰਤੀ।
ਕਬੀਰ ਜਿਸ ਮਰਨੇ ਤੇ ਜਗ ਡਰੈ,
ਇੱਕ ਵਾਰ ਨਾ ਖਾਲਸਾ ਜੀ ਡਾਕੀ ਦੀ ਬਿਮਾਰੀ, ਜਿਹਨੂੰ ਇਸੇ ਤਰ੍ਹਾਂ ਕਹੀਦਾ ਆ ਬਿਮਾਰੀ ਜਿਹੜੀ ਮਰੀ ਦੀ ਹੁੰਦੀ ਹੈ, ਇਹ ਕਾਂਸ਼ੀਪੁਰੀ ਚ ਪੈ ਗਈ। ਕਬੀਰ ਸਾਹਿਬ ਨੂੰ ਨਾਲ ਦੇ ਕਹਿਣ ਲੱਗੇ, ਕਬੀਰ ਸਾਰੇ ਉੱਠਦੇ ਜਾਂਦੇ ਨੇ, ਮਰੀ ਦੀ ਬਿਮਾਰੀ ਪੈ ਗਈ ਹੈ, ਤੂੰ ਵੀ ਚੱਲ ਇੱਥੋਂ ਨਿਕਲ ਚਲ ਗਏ ਕਾਂਸ਼ੀਪੁਰੀ ਛੱਡ ਕੇ। ਕਹਿੰਦੇ ਹੁਣ ਤੱਕ ਤਾਂ ਪੰਡਤੋ ਤੁਸੀਂ ਇਹੀ ਕਹਿੰਦੇ ਰਹੇ ਕਾਂਸ਼ੀ ਮਰਨਾਤ ਮੁਕਤੀ, ਵੀ ਕਾਂਸ਼ੀ ਚ ਮਰ ਜਾਈਏ ਤੇ ਮੁਕਤ ਹੋ ਜਾਈਦਾ, ਤੇ ਹੁਣ ਜੇ ਸਮਾਂ ਬਣਿਆ ਤੇ ਹੁਣ ਬਾਹਰ ਕਿਉਂ ਭਾਈਦੇ ਹੋ? ਕਹਿੰਦੇ ਮਹਾਰਾਜ ਇਸ ਤਰ੍ਹਾਂ ਨੀ ਸਾਥੋਂ ਮਰਿਆ ਜਾਂਦਾ, ਜੇ ਆਈ ਨਾ ਹੋਵੇ ਤੇ ਆਈ ਤੋਂ ਬਗੈਰ ਹੀ ਮਰ ਜਾਵੇ, ਕਹਿੰਦੇ ਆਈ ਤੋਂ ਬਗੈਰ ਭਲਾ ਕਿਵੇਂ ਮਰੋਂਗੇ, ਜੇ ਆਈ ਹੈ ਤੇ ਫਿਰ ਇੱਥੇ ਵੀ ਮਰਨਾ ਹੈ ਤੇ ਉੱਥੇ ਵੀ ਮਰਨਾ ਹੈ, ਮਰੋਂਗੇ ਤਾਂ ਆਈ ਨਾਲ ਹੀ, ਫਿਰ ਹੁਣ ਛੱਡ ਕੇ ਕਾਂਛੀ ਕਿਉਂ ਭੱਜੇ ਜਾਂਦੇ ਹੋ, ਇੱਥੇ ਟੇਕ ਕੇ ਬਹਿਣਾ ਚਾਹੀਦਾ ਹੈ, ਅਸੀਂ ਤਾਂ ਭਾਈ ਇੱਥੇ ਹੀ ਬੈਠੇ ਹਾਂ। ਤਾਂ ਫਰਮਾਉਂਦੇ ਹਨ
ਕਬੀਰ ਜਿਸ ਮਰਨੇ ਤੇ ਜਗ ਡਰੇ,
ਕਹਿੰਦੇ ਜਿਸ ਮਰਨ ਤੋਂ ਮੌਤ ਤੋਂ ਸਾਰਾ ਜਗਤ ਕਾਂਛੀਪੁਰੀ ਵਾਲੇ ਹੋ, ਤੁਸੀਂ ਡਰਦੇ ਫਿਰਦੇ ਹੋ, ਬਾਹਰ ਭੱਜੇ ਜਾਂਦੇ ਹੋ, ਜਿਸ ਮੌਤ ਤੋਂ ਸਾਰੇ ਡਰਦੇ ਨੇ ਲੋਕ,
ਮੇਰੇ ਮਨ ਆਨੰਦ,
ਸਾਡੇ ਮਨ ਚ ਤਾਂ ਕਹਿੰਦੇ ਭਾਈ ਵੱਡਾ ਭਾਰੀ ਆਨੰਦ ਪ੍ਰਾਪਤ ਹੋ ਰਿਹਾ
ਹੈ,
ਔਰ ਮਰਨ ਤੋਂ ਹੀ ਕਹਿੰਦੇ ਨੇ ਪ੍ਰਾਪਤ ਹੁੰਦਾ ਹੈ, ਜਦੋਂ ਬੰਦਾ ਮਰ ਜਾਂਦਾ ਨਾ ਕਹਿੰਦੇ ਉਦੋਂ ਗੁਰੂ ਕੇ ਪਿਆਰੇ ਭਜਨ ਸਿਮਰਨ ਵਾਲੇ ਜਿਹੜੇ ਹਨ
ਪੂਰਨ ਪਰਮਾਨੰਦ,
ਉਹਨਾਂ ਨੂੰ ਪੂਰਨ ਤੌਰ ਤੇ ਮੁਕੰਮਲ ਤੌਰ ਤੇ ਪਰਮ ਆਨੰਦ ਦੀ ਕੇਵਲ ਮੋਖ ਦੀ ਪ੍ਰਾਪਤੀ ਹੁੰਦੀ ਹੈ, ਪਰਮ ਆਨੰਦ ਵਾਲੇ ਪ੍ਰਾਪਤ ਹੁੰਦੇ ਨੇ ਜਦੇ ਗੁਰੂ ਕੇ ਪਿਆਰੇ ਮਰ ਜਾਂਦੇ ਨੇ, ਇਸ ਤਰ੍ਹਾਂ ਉਹਨਾਂ ਨੂੰ ਪਰਮ ਮੋਖ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸੇ ਪ੍ਰਕਾਰ
ਕਬੀਰ ਜਿਸ ਮਰਨੇ ਤੇ ਜਗ ਡਰੇ,
ਕਬੀਰ ਸਾਹਿਬ ਜੀ ਕਹਿੰਦੇ ਨੇ ਦੇਹ ਅਧਿਆਸ ਨੂੰ ਖਾਲਸਾ ਜੀ ਤੋੜ ਕਰਕੇ ਗੁਰੂ ਕੇ ਸਿੱਖ ਨੇ, ਜਿਸ ਮਰਨੇ ਤੇ ਜਿਹੜਾ ਖਾਲਸਾ ਜੀ ਆਪਾ ਭਾਵ ਤੋਂ ਮਰ ਗਿਆ ਨਾ, ਜਿਹਨਾਂ ਨੇ ਆਪਾ ਭਾਵ ਆਪਣਾ ਤਮੇਰ ਮਾਰ ਲੈਣਾ ਕੀਤੀ ਹੈ, ਜਿਹਨਾਂ ਨੇ ਆਪਣਾ ਤਮੇਰ ਹਉਮੈ ਹੰਕਾਰ ਨੂੰ ਮਾਰ ਲਿਆ, ਜਿਸ ਮਰਨੇ ਤੇ ਜਗ ਡਰੇ, ਜਿਸ ਮੌਤ ਤੋਂ ਖੁਸ਼ਾ ਜੀਵਤ ਭਾਵ ਤੋਂ ਮਰਨ ਤੋਂ ਜਗਤ ਸੰਸਾਰ ਡਰਦਾ ਹੈ,
ਮੇਰੇ ਮਨ ਆਨੰਦ,
ਅਸੀਂ ਤਾਂ ਭਾਈ ਜੀਵਤ ਭਾਵ ਤੋਂ ਮਰੇ ਹੋਏ ਹਾਂ, ਸਾਡੇ ਮਨ ਤਾਂ ਆਨੰਦ ਹੈ, ਸੁਖ ਸਰੂਪ ਦੀ ਪ੍ਰਾਪਤੀ ਵਾਲੇ ਆਨੰਦ ਸਹਿਤ ਹਾਂ,
ਮਰਨੇ ਹੀ ਤੇ ਪਾਈ ਹੈ,
ਜਿਹੜੇ ਜੀਵਤ ਭਾਵ ਤੋਂ ਮਰੇ ਹੋਏ ਆ ਨਾ ਗੁਰੂ ਕੇ ਪਿਆਰੇ, ਜਿਹਨਾਂ ਨੇ ਆਪਣਾ ਮਨ ਆਪਣਾ ਤਾਂ ਹਉਮੈ ਮੇਰ ਹੰਕਾਰ ਮਾਰ ਲਿਆ, ਮਰਨੇ ਹੀ ਤੇ ਪਾਈ ਹੈ, ਜੀਵਤ ਭਾਵ ਤੋਂ ਮਰਨ ਕਰਕੇ ਤਾਂ ਪਾਈ ਦਾ ਹੈ,
ਪੂਰਨ ਪਰਮਾਨੰਦ,
ਜਿਹੜਾ ਪੂਰਨ ਤੌਰ ਤੇ ਪਰਮ ਆਨੰਦ ਦੀ ਪ੍ਰਾਪਤੀ ਹੋਣੀ ਹੈ, ਗੁਰੂ ਕੇ ਪਿਆਰੇ ਜੀਵਤ ਜਿਉਂਦੇ ਹੀ ਜਿਹੜੇ ਜੀਵਤ ਭਾਵ ਤੋਂ ਮਰੇ ਹੋਏ ਨੇ ਉਹਨਾਂ ਨੂੰ ਪਰਮ ਆਨੰਦ ਸੁਖ ਦੀ ਪ੍ਰਾਪਤੀ ਹੁੰਦੀ ਹੈ,
ਰਾਮ ਪਦਾਰਥ ਪਾਏ ਕੈ,
ਕਬੀਰ ਸਾਹਿਬ ਦੇ ਕੋਲ ਖਾਲਸਾ ਜੀ ਇੱਕ ਵੇਖਿਆ, ਕਬੀਰ ਸਾਹਿਬ ਨੇ ਉਹ ਅਨਧਿਕਾਰੀ ਨੂੰ ਉਪਦੇਸ਼ ਦੇ ਰਿਹਾ ਸੀ, ਜਿਵੇਂ ਪੰਡਿਤ ਹਰਦਿਆਲ ਜੀ ਨੇ ਸਾਰ ਕਿਤਾਬ ਵਿੱਚ ਬਚਨ ਲਿਖਿਆ, ਵਿਦਾਂਤ ਦਾ ਗ੍ਰੰਥ ਹੈ, ਜੈਸੇ ਕੈਸੇ ਨਰਕ ਦੇ ਉਪਦੇਸ਼ ਨਾ ਸੰਤ, ਜਣੇ ਖਣੇ ਨੂੰ ਅਨਧਿਕਾਰੀ ਨੂੰ ਵੇਖ ਕੇ ਗੁਰੂ ਕਾ ਪਿਆਰਾ ਉਪਦੇਸ਼ ਨਹੀਂ ਦਿੰਦਾ, ਜਿੱਥੇ ਖਾਲਸਾ ਜੀ ਕੋਈ ਗਾਹਕ ਹੋਵੇ ਨਾ, ਕੋਈ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਹੋਵੇ, ਕੋਈ ਸਰੋਤਾ ਹੋਵੇ, ਉਹਨੂੰ ਹੀ ਉਪਦੇਸ਼ ਦੇਣਾ ਚਾਹੀਦਾ, ਕਹਿੰਦੇ ਜੈਸੇ ਕੈਸੇ ਸੋ ਜਣੇ ਖਣੇ ਨੂੰ ਉਪਦੇਸ਼ ਨਹੀਂ ਦੇਣਾ ਚਾਹੀਦਾ। ਕਬੀਰ ਸਾਹਿਬ ਵੇਖਿਆ ਇਹ ਅਨਧਿਕਾਰੀ ਨੂੰ ਉਪਦੇਸ਼ ਦੇ ਰਿਹਾ ਸੀ, ਉਸ ਵੇਲੇ ਕਬੀਰ ਸਾਹਿਬ ਸਿੱਖਿਆ ਦਿੰਦੇ ਹੋਏ ਕਹਿੰਦੇ ਹਨ
ਰਾਮ ਪਦਾਰਥ ਪਾਏ ਕੈ,
ਭਾਈ ਰਾਮ ਪਰਮੇਸ਼ਰ ਦੇ ਨਾਮ ਦੇ ਪਦਾਰਥ ਨੂੰ ਪਾ ਕਰਕੇ
ਕਬੀਰਾ ਗਾਂਠ ਨਾ ਖੋਲ,
ਭਾਈ ਤੂੰ ਜਿਹੜੀ ਅਗਾਂਠ ਗੰਢ ਜਿਹੜੀ ਹੈ ਨਾ ਹਿਰਦੇ ਵਿੱਚ ਤੇਰੇ ਵਾਹਿਗੁਰੂ ਦਾ ਨਾਮ ਸਿਮਰਨ ਭਜਨ ਦੀ ਜਿਹੜੀ ਗੰਢ ਹੈ ਇਹ ਜ਼ਬਾਨ ਰਾਹੀਂ ਨਾ ਖੋਲ, ਨਾ ਇਹਨੂੰ ਖੋਲਣਾ ਕਰ, ਐਵੇਂ ਨਾ ਉਪਦੇਸ਼ ਦੇਈ ਜਾ ਅਨਧਿਕਾਰੀ ਨੂੰ,
ਨਹੀਂ ਪਟਣ ਨਹੀਂ ਪਾਰਖੂ,
ਜਿੱਥੇ ਨਾ ਪਟਣ ਸ਼ਹਿਰ ਹੋਵੇ, ਨਾ ਜਿੱਥੇ ਕੋਈ ਪਰਖਣ ਵਾਲਾ ਕੋਈ ਪਾਰਖੂ ਚੰਗਾ ਹੋਵੇ,
ਨਹੀਂ ਗਾਹਕ ਨਹੀਂ ਮੋਲ,
ਨਾ ਜਿੱਥੇ ਖਾਲਸਾ ਜੀ ਕੋਈ ਗਾਹਕ ਹੋਵੇ ਤੇ ਨਾ ਜਿੱਥੇ ਕੋਈ ਮੋਲੀ ਹੋਵੇ, ਜਿੱਥੇ ਕੋਈ ਕੀਮਤ ਵੀ ਤਾਰਨ ਵਾਲਾ ਨਾ ਹੋਵੇ, ਉੱਥੇ ਤਾਂ ਵਿਣ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਵਕਾਏ, ਜਿੱਥੇ ਗਾਹਕ ਹੀ ਕੋਈ ਨਹੀਂ, ਜਿੱਥੇ ਕੋਈ ਪਾਰਖੂ ਹੀ ਕੋਈ ਨਹੀਂ, ਜਿੱਥੇ ਮੁੱਲ ਦੇਣ ਵਾਲਾ ਹੀ ਕੋਈ ਨਹੀਂ, ਜਿੱਥੇ ਸ਼ਹਿਰ ਹੀ ਕੋਈ ਨਹੀਂ, ਇਵੇਂ ਉਜਾੜ 'ਚ ਇਵੇਂ ਅਨਧਿਕਾਰੀ ਨੂੰ ਉਪਦੇਸ਼ ਦੇਣ ਦਾ ਕੀ ਲਾਭ ਹੈ। ਸੋ ਰਾਮ ਪਦਾਰਥ ਪਾਏ ਕੈ, ਰਮੇ ਹੋਏ ਪਰਮੇਸ਼ਰ ਦੇ ਨਾਮ ਦੇ ਪਦਾਰਥ ਨੂੰ ਪਾ ਕੇ ਕਬੀਰ ਸਾਹਿਬ ਜੀ ਕਹਿੰਦੇ ਐਵੇਂ ਹਿਰਦੇ ਦੀ ਗੰਢ ਜਿਹੜੀ ਹੈ ਨਾ ਸਭ ਗੁਣਾਂ ਦੇ ਭੰਡਾਰੇ ਵਾਲੀ, ਜਿਹੜੀ ਪਰਮੇਸ਼ਰ ਨੇ ਤੈਨੂੰ ਬੰਦਗੀ ਦੀ ਦਾਤ ਦਿੱਤੀ ਹੈ, ਇਹ ਜ਼ਬਾਨ ਰਾਹੀਂ ਖੋਲੀ ਨਾ ਜਾ, ਐਵੇਂ ਨਾ ਦੱਸੀ ਜਾ, ਇਹ ਅਨਧਿਕਾਰੀ ਹੈ ਨਹੀਂ ਕਮਾ ਸਕੇਗਾ। ਸੋ ਨਹੀਂ ਪਟਣ ਨਹੀਂ ਪਾਰਖੋ, ਨਹੀਂ ਪਟਣ ਖਾਲਸਾ ਜੀ ਗੁਰੂ ਕੀ ਸਾਧ ਸੰਗਤ ਰੂਪੀ ਸ਼ਹਿਰ ਵੀ ਨਹੀਂ ਹੈ, ਤੇ ਨਹੀਂ ਪਾਰਖੂ ਨਹੀਂ ਖਾਲਸਾ ਜੀ ਇਸੇ ਤਰ੍ਹਾਂ ਤਤਵੇ ਤੇ ਰੂਪੀ ਪਾਰਖੂ ਵੀ ਨਹੀਂ ਹੈ, ਤੇ ਨਹੀਂ ਗਾਹਕ, ਤੇ ਤਨਮਨ ਧਨ ਨਿਸ਼ਾਵਰ ਕਰਨ ਵਾਲਾ ਗਾਹਕ ਵੀ ਕੋਈ ਨਹੀਂ ਹੈ, ਤੇ ਨਹੀਂ ਮੋਲ, ਨਹੀਂ ਸ਼ਰਧਾ ਰੂਪੀ ਮੁੱਲ ਤਾਰਨ ਵਾਲਾ ਵੀ ਕੋਈ ਨਹੀਂ ਹੈ। ਇਸ ਕਰਕੇ ਆਪਣੇ ਹਿਰਦੇ ਦੀ ਗੰਢ ਨਾ ਖੋਲਣਾ ਕਰ ਅਨਧਿਕਾਰੀ ਦੇ ਪਾਸ।
ਕਬੀਰ ਤਾ ਸਿਓ ਪ੍ਰੀਤ ਕਰ,
ਇੱਕ ਆਇਆ ਜੀ ਮੇਰੀ ਫਲਾਣੇ ਨਾਲ ਵੀ ਹੈ, ਪੰਡਿਤ ਬੜੇ ਬੜੇ ਵਿਦਵਾਨ ਜਿਹੜੇ ਨੇ ਉਹਨਾਂ ਨਾਲ ਵੀ ਮੇਰਾ ਬੜਾ ਪਿਆਰ ਹੈ, ਜਿਹੜਾ ਇਲਾਕੇ ਦਾ ਰਾਜਾ ਹੈ ਨਾ ਉਹਦੇ ਵੀ ਨਾਲ ਮੇਰੀ ਬੜੀ ਯਾਰੀ ਹੈ, ਜਿਹੜਾ ਰਾਜਾ ਚੱਕਰਵਰਤੀ ਪਾਤਸ਼ਾਹ ਉਹਦੇ ਨਾਲ ਵੀ ਸਾਡਾ ਬੜਾ ਤਾਲਮੇਲ ਹੈ, ਸਾਡੀ ਅਫਸਰਾਂ 'ਚ ਵੀ ਬੜੀ ਬੱਲੇ ਬੱਲੇ ਹੈ, ਸਰਕਾਰੇ ਦਰਬਾਰੇ ਵੀ ਸਾਡੀ ਬੜੀ ਪਹੁੰਚ ਰੱਖਦੇ ਹਾਂ ਜੀ, ਅਸੀਂ ਸਰਕਾਰ ਵੀ ਸਾਡੀ ਹੈ, ਕਬੀਰ ਸਾਹਿਬ ਸੁਣ ਕੇ ਕਹਿੰਦੇ ਹਨ
ਕਬੀਰ ਤਾਸਿਓ ਪ੍ਰੀਤ ਕਰ।
ਕਬੀਰ ਸਾਹਿਬ ਕਹਿੰਦੇ ਭਾਈ ਤਿਸ ਵਾਹਿਗੁਰੂ ਪਰਮੇਸ਼ਰ ਨਾਲ ਪ੍ਰੀਤ ਕਰਿਆ ਕਰ, ਵਾਹਿਗੁਰੂ ਨਾਲ ਪ੍ਰੀਤ ਦੀ ਸਾਂਝ ਪਾ।
ਜਾਗੋ ਠਾਕੁਰ ਰਾਮ,
ਜਿਹੜਾ ਵਾਹਿਗੁਰੂ ਪਰਮੇਸ਼ਰ ਠਾਕੁਰ ਸਵਾਮੀ ਹੈ ਨਾ ਨਿਰੰਕਾਰ, ਉਹ ਸਵਾਮੀ ਮਾਲਕ ਦੇ ਜਿਹੜੇ ਸੰਤ ਨੇ ਨਾ ਭਗਤ ਗੁਰਸਿੱਖ, ਤਾਂ ਸਿਓ ਪ੍ਰੀਤ ਕਰ, ਉਹਨਾਂ ਨਾਲ ਪ੍ਰੀਤ ਕਰਿਆ ਕਰ। ਜਾਗੋ ਠਾਕੁਰ ਰਾਮ, ਜਿਹਨਾਂ ਸੰਤਾਂ ਦਾ ਰਮਿਆ ਹੋਇਆ ਪਰਮੇਸ਼ਰ ਠਾਕੁਰ ਸਵਾਮੀ ਹੈ ਨਾ ਮਾਲਕ, ਉਹਨਾਂ ਸੰਤਾਂ ਗੁਰੂ ਕੇ ਪਿਆਰਿਆਂ ਦੇ ਨਾਲ ਸਾਂਝ ਰੱਖਿਆ ਕਰ, ਉਹਨਾਂ ਸੰਤਾਂ ਨਾਲ ਸਾਂਝ ਪਾ, ਪ੍ਰੀਤ ਕਰਿਆ ਕਰ।
ਪੰਡਿਤ ਰਾਜੇ ਭੂਪਤੀ,
ਜਿਹੜੇ ਪੰਡਿਤ ਵਿਦਵਾਨ ਜੀ, ਇਹਨਾਂ ਨਾਲ ਮੇਰੀ ਬੜੀ ਯਾਰੀ ਦੋਸਤੀ ਹੈ, ਤੇ ਰਾਜੇ ਜਿਹੜੇ ਰਜਵਾੜੇ ਸ਼ਾਹੀ ਦੇ ਮਾਲਕ ਨੇ ਰਜਵਾੜੇ, ਉਹਨਾਂ ਰਾਜਿਆਂ ਨਾਲ ਮੇਰੀ ਬੜੀ ਸਾਂਝ ਹੈ ਜੀ। ਤੇ ਭੂਪਤੀ, ਭੂ ਧਰਤੀ ਦੇ ਚੱਕਰਵਰਤੀ ਪਾਤਸ਼ਾਹ ਸਦਾਉਣ ਵਾਲੇ ਵੱਡੇ ਭਾਰੀ ਰਾਜੇ ਮਹਾਰਾਜੇ, ਇਹਨਾਂ ਲੋਕਾਂ ਦੇ ਨਾਲ ਦੱਸ ਭਲਾ ਕੌਣੇ ਕਾਮ, ਕਿਸ ਕੰਮ ਤੇਰੇ ਆਉਣਗੇ, ਕਿਸੇ ਕੰਮ ਤੇਰੀ ਕੋਈ ਸਹਾਇਤਾ ਨਹੀਂ ਕਰ ਸਕਣਗੇ। ਜੇ ਰੱਬ ਦੀ ਬੰਦਗੀ ਕਰਨੀ ਹੈ, ਭਾਵ ਭਗਤੀ ਦੇ ਮਾਰਗ ਤੇ ਚੱਲਣਾ, ਤੇ ਫਿਰ ਆਵੇ ਕੌਣੇ ਕਾਮ। ਇਹਨਾਂ ਨੇ ਯਾਰੀਆਂ ਦੋਸਤੀਆਂ ਤੇਰੀਆਂ ਕਾਹਦੀਆਂ ਨੇ, ਝੂਠ ਫਰੇਬ ਕਰਨ ਵਾਲਿਆਂ ਨਾਲ, ਫਿਰ ਆ ਕਿਸ ਕੰਮ ਤੇਰੇ ਆਉਣਗੇ, ਇਹਨਾਂ ਨਾਲ ਯਾਰੀ ਦੋਸਤੀ ਛੱਡ, ਤਾਂ ਸਿਉ ਪ੍ਰੀਤ ਕਰ, ਵਾਹਿਗੁਰੂ ਨਾਲ ਪ੍ਰੀਤ ਦੀ ਸਾਂਝ ਪਾ। ਜਿਹੜੇ ਸੰਤ ਭਗਤ ਗੁਰੂ ਕੇ ਪਿਆਰੇ ਬੰਦਗੀ ਕਰਨ ਵਾਲੇ ਆ ਨਾ, ਉਹਨਾਂ ਨਾਲ ਪ੍ਰੀਤ ਦੀ ਸਾਂਝ ਪਾ। ਜਾਗੋ ਠਾਕੁਰ ਰਾਮ, ਜਿਹਨਾਂ ਦਾ ਠਾਕੁਰ ਸਵਾਮੀ ਰਾਮ ਪਰਮੇਸ਼ਰ ਹੈ ਨਾ ਗੁਰੂ ਕੇ ਪਿਆਰਿਆਂ ਦਾ, ਉਹਨਾਂ ਨਾਲ ਪ੍ਰੀਤ ਕਰਿਆ ਕਰ। ਪੰਡਿਤ ਰਾਜੇ ਭੂਪਤੇ, ਪੰਡਿਤ ਜਿਹੜੇ ਵਿਦਵਾਨ ਸਦਾਉਣ ਵਾਲੇ ਈਰਖਾ ਦੇ ਭਰੇ ਹੋਏ, ਤੇ ਇਸੇ ਤਰ੍ਹਾਂ ਰਜਵਾੜੇ ਸ਼ਾਹੀ ਦੇ ਰਾਜੇ ਲੋਕ ਜਿਹੜੇ ਹਨ, ਤੇ ਭੂਪਤੀ ਜਿਹੜੇ ਚੱਕਰਵਰਤੀ ਪਾਤਸ਼ਾਹ ਸਦਾਉਣ ਵਾਲੇ ਹਨ, ਭਲਾ ਤੇਰੇ ਕਿਸ ਕੰਮ ਆਉਣਗੇ, ਕੀ ਤੇਰਾ ਮਤਲਬ ਹੱਲ ਕਰ ਦੇਣਗੇ, ਕੀ ਸਵਾਰ ਦੇਣਗੇ, ਭਜਨ ਬੰਦਗੀ ਕਰਨ ਦੇ ਰਸਤੇ ਵਿੱਚ ਭਲਾ ਕੀ ਤੇਰੀ ਇਹ ਸਹਾਇਤਾ ਕਰ ਦੇਣਗੇ। ਵਾਹਿਗੁਰੂ ਪਰਮੇਸ਼ਰ ਨਾਲ ਪ੍ਰੀਤ ਦੀ ਸਾਂਝ ਪਾਉਣਾ ਕਰ।
ਕਬੀਰ ਪ੍ਰੀਤ ਇੱਕ ਸਿਉ ਕੀਏ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੀਤ ਕਰਨੀ ਚਾਹੀਦੀ ਹੈ।
ਆਨ ਦੁਬਦਾ ਜਾਏ,
ਆਨ ਜਿਹੜੀ ਹੋਰ ਹੈ ਨਾ ਦੁਬਦਾ ਦੁਚਿੱਤਾਪਣਾ, ਉਹ ਜਾਏ ਨਾਸ ਕਰ ਦੇਣੀ ਚਾਹੀਦੀ ਹੈ, ਉਹ ਹਿਰਦੇ ਚ ਚਲੀ ਜਾਣੀ ਚਾਹੀਦੀ ਹੈ। ਆਨ ਦੁਬਦਾ ਜਾਏ, ਆਨ ਜਿਹੜੀ ਹੋਰ ਦੁਬਦਾ ਦੁਚਿੱਤਾਪਣਾ ਰੱਖਦਾ ਨਾ ਮਨ ਵਿੱਚ, ਉਹ ਹਿਰਦੇ ਚ ਜਾਏ ਚਲਾ ਜਾਵੇ, ਕੱਢ ਦੇਣਾ ਕਰ। ਸੋ ਪ੍ਰੀਤ ਇੱਕ ਸਿਉ ਕੀਏ, ਇੱਕ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਲ ਪ੍ਰੀਤ ਕਰ। ਕਿੰਨੀ ਕੁ ਪ੍ਰੀਤ ਕਰੀਏ ਜੀ, ਕਹਿੰਦੇ ਆਨੰਦ ਵਿਧਾ ਜਾਏ, ਵਾਹਿਗੁਰੂ ਦੇ ਆਨੰਦ ਵਿੱਚ ਵਿੰਨਿਆ ਜਾਵੇ ਤੇਰਾ ਹਿਰਦਾ, ਵਾਹਿਗੁਰੂ ਪਰਮੇਸ਼ਰ ਜੇ ਤੇਰੀ ਸੁਰਤ ਬਿਰਤ ਜੁੜ ਜਾਵੇ, ਇਹ ਅਰਥ ਵਾਸਤੇ ਹੈ ਪਾਠ। ਆਨ ਦੁਬਦਾ ਜਾਏ, ਸੋ ਦੁਬਦਾ ਦੁਚਿੱਤਾ ਆਪਣਾ ਚਲਾ ਜਾਵੇ, ਆਨੰਦ ਵਿਧਾ ਜਾਏ, ਪਰਮੇਸ਼ਰ ਦੇ ਆਨੰਦ ਚ ਤੇਰਾ ਹਿਰਦਾ ਵਿੰਨਿਆ ਜਾਵੇ, ਇੰਨੀ ਪਰਮੇਸ਼ਰ ਨਾਲ ਪ੍ਰੀਤ ਦੀ ਸਾਂਝ ਪਾ। ਆਨ ਦੁਬਦਾ ਜਾਏ, ਦੁਚਿੱਤਾ ਆਪਣਾ ਤੇਰਾ ਖਤਮ ਹੋ ਜਾਵੇ। ਭਾਵੇਂ ਲਾਂਬੇ ਕੇਸ ਕਰ, ਉਹ ਵਾਹਿਗੁਰੂ ਉਹ ਆਇਆ ਸੀ, ਕਹਿਣ ਲੱਗਾ ਮਹਾਰਾਜ ਨਿਰਵਿਰਤੀ ਪੱਖ ਚੰਗਾ ਹੈ ਕਿ ਸੱਚੇ ਪਾਤਸ਼ਾਹ ਕਬੀਰ ਸਾਹਿਬ ਜੀ ਪ੍ਰਵਿਰਤੀ ਪੱਖ ਚੰਗਾ? ਜਗਿਆਸੂਆਂ ਨੇ ਆ ਕੇ ਪੁੱਛਿਆ ਸੀ ਦੋਵਾਂ ਨੇ, ਕਹਿਣਗੇ ਨਿਰਵਿਰਤੀ ਪੱਖ ਰੱਖਣਾ ਚਾਹੀਦਾ ਕਿ ਪ੍ਰਵਿਰਤੀ ਪੱਖ ਰੱਖਣਾ ਚਾਹੀਦਾ ਹੈ, ਸੰਨਿਆਸੀ ਬਣਨਾ ਚਾਹੀਦਾ ਕਿ ਬ੍ਰਹਮਚਰਜ ਧਾਰਨ ਕਰਨਾ ਚਾਹੀਦਾ ਹੈ? ਤਾਂ ਕਬੀਰ ਸਾਹਿਬ ਉਹਨਾਂ ਨੂੰ ਉਪਦੇਸ਼ਦੇ ਨੇ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਤੂੰ ਬ੍ਰਹਮਚਰਜ ਧਾਰਨ ਕਰ
ਲਵੇਂ,
ਕੇਸਾ ਧਾਰੀ ਹੋਵੇ, ਲੰਮੇ ਲੰਮੇ ਕੇਸ ਰੱਖੇ ਹੋਣ, ਤੇ ਭਾਵੇਂ ਕਰਨ ਮੁੰਡਾਏ, ਭਾਵੇਂ ਤੂੰ ਖਾਲਸਾ ਜੀ ਸੰਨਿਆਸੀ ਬਣ ਕੇ ਘੋਣ ਮੋਨ ਹੋ ਜਾਵੇਂ, ਅਸੀਂ ਜੀ ਪਰਮਹੰਸ ਹੁੰਦੇ ਹਾਂ, ਦਾੜੀ ਵੀ ਮੁੰਨੀ ਹੁੰਦੀ ਹੈ, ਸਿਰ ਵੀ ਚੰਗੀ ਤਰ੍ਹਾਂ ਘੋਣ ਮੋਣ ਚੰਗੀ ਤਰ੍ਹਾਂ ਬਣੇ ਹੁੰਦੇ ਨੇ, ਦਵਾਣੀ ਵਰਗਾ ਸਿਰ ਹੁੰਦਾ ਕੱਢਿਆ, ਸੋ ਉਹ ਪਰਮਹੰਸ ਆਪਣੇ ਆਪ ਨੂੰ ਸਦਾਉਂਦੇ ਨੇ। ਭਾਵੇਂ ਕਰਨ ਮੁੰਡਾਏ, ਭਾਵੇਂ ਤੂੰ ਕਰਨ ਚੰਗੀ ਤਰ੍ਹਾਂ ਪੁੱਠੇ ਉਸਤਰੇ ਨਾਲ ਚੰਗੀ ਤਰ੍ਹਾਂ ਸਿਰ ਮੁੰਨਿਆ ਹੋਵੇ, ਮੁੰਡਾਏ ਮੁੰਨਣ ਕੀਤਾ ਹੋਵੇ, ਪਰ ਕਬੀਰ ਸਾਹਿਬ ਜੀ ਕਹਿੰਦੇ ਨੇ ਇਹੋ ਨਹੀਂ ਪਰਮੇਸ਼ਰ ਮਿਲਦਾ। ਸੋ ਨਾ ਖਾਲਸਾ ਜੀ ਹਜ਼ੂਰ ਦੇ ਜਿਵੇਂ ਬਚਨ ਨੇ, ਧਰੇ ਕੇਸ ਪਾਹੁਲ ਬਿਨਾ ਭੇਖੀ ਮੂਰਖ ਸਿੱਖ, ਮੇਰਾ ਦਰਸ਼ਨ ਨਾਹੇ ਤਿਸ ਪਾਪੀ ਤਿਆਗੈ ਭੇਖ। ਕੇਸ ਤਾਂ ਰੱਖੇ ਹੋਏ ਨੇ, ਦਾੜਾ ਵੀ ਰੱਖਿਆ, ਜੂੜਾ ਵੀ ਰੱਖਿਆ, ਪਰ ਅੰਮ੍ਰਿਤ ਨਹੀਂ ਛਕਿਆ ਹੋਇਆ। ਹਜ਼ੂਰ ਕਹਿਣਗੇ ਭੇਖਾ ਧਾਰੀ ਸਿੱਖ ਹੈ ਸਾਡਾ, ਭੇਖਾ ਧਾਰੇ, ਮੇਰਾ ਦਰਸ਼ਨ ਨਹੀਂ ਉਹਨੂੰ ਪ੍ਰਾਪਤ ਹੋ ਸਕਦਾ, ਇਹ ਸੌ ਸਾਖੀ ਦਾ ਬਚਨ ਹੈ ਖਾਲਸਾ ਜੀ। ਸੋ ਹਜ਼ੂਰ ਕਹਿੰਦੇ ਮੇਰਾ ਦਰਸ਼ਨ ਨਾਹੇ ਤਿਸ ਪਾਪੀ ਤਿਆਗੈ ਭੇਖ, ਉਹ ਜਿਹੜਾ ਭੇਖ ਧਾਰੀ ਹੈ ਨਾ, ਮੇਰਾ ਦਰਸ਼ਨ ਨਹੀਂ ਉਹਨੂੰ ਪ੍ਰਾਪਤ ਹੋ ਸਕਦਾ। ਇਸ ਕਰਕੇ ਬਚਨ ਕਹੇ ਸੀ ਗੁਰੂ ਕੇ ਸਿੱਖਾਂ ਨੇ ਅੰਮ੍ਰਿਤ ਛਕਣਾ, ਤਿਆਰ ਪ੍ਰਤਿਆਰ ਗੁਰਸਿੱਖੀ ਕਮਾਉਣੀ ਹੈ। ਸੋ ਕਬੀਰ ਸਾਹਿਬ ਇਸੇ ਤਰ੍ਹਾਂ ਫਰਮਾਉਂਦੇ ਨੇ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਪਰਮੇਸ਼ਰ ਦੇ ਜੇ ਪਾ ਜਾਵੇ ਨਾ ਤਾਂ ਲਾਂਬੇ ਕੇਸ ਕਰ। ਲੰਮੇ ਕੇਸ ਰੱਖਦੇ ਨੇ ਜੋਗੀ ਪੁਰਸ਼, ਲੰਮੇ ਲੰਮੇ ਕੇਸ, ਦੋ ਕੁ ਸਾਲ ਯੋਗਪੁਣਾ ਧਾਰਨ ਨੂੰ ਕੀਤੇ ਹੁੰਦੇ ਨੇ, ਤੇ ਲੋਕਾਂ ਦੇ ਮਨ ਚ ਖਿਆਲ ਲਿਆਉਣ ਵਾਸਤੇ ਲੰਮੇ ਕੇਸ ਇਸ ਕਰਕੇ ਰੱਖਦੇ ਕਰਦੇ ਨੇ, ਵੀ ਜੜਾਵਾਂ ਬਣ ਜਾਣ ਸਾਡੀਆਂ, ਸਨੁਕੜੇ ਦਾ ਬੋਹੜ ਦਾ ਦੁੱਧ ਲਾ ਲਾ ਕੇ ਲੰਮੀਆਂ ਜੜਾਵਾਂ ਬਣਾਉਂਦੇ ਨੇ। ਵੈਸੇ ਤਾਂ ਕੇਸ ਕੁਦਰਤ ਦੀ ਦੇਣ ਹੈ, ਇਹ ਜਿੰਨੇ ਲੰਮੇ ਹੋਣੇ ਪਰਮੇਸ਼ਰ ਨੇ ਆਪ ਹੀ ਕਰਨੇ, ਕਰਨ ਦੀ ਲੋੜ ਨਹੀਂ ਪੈਂਦੀ। ਪਰ ਉਹ ਜੋਗੀ ਪੁਰਸ਼ ਜਿਹੜੇ ਨੇ ਕੇਸਾਂ ਨੂੰ ਵਧਾਉਣ ਵਾਸਤੇ ਸਨੁਕੜੇ ਆਦਿਕ ਦਾ ਦੁੱਧ ਲਾ ਲੈ ਕੇ, ਬੋਹੜ ਦਾ ਦੁੱਧ ਲਾ ਲਾ ਕੇ ਉਹ ਜਟਾਂ ਲੰਮੀਆਂ ਕਰ ਕਰ ਵਿਖਾਉਂਦੇ ਲੋਕਾਂ ਨੂੰ, ਪਤਾ ਲੱਗ ਜਾਵੇ ਬੜਾ ਪੁਰਾਣਾ ਜੋਗੀ ਹੈ। ਭਾਵੇਂ ਜੋਗ ਪੁਣਾ ਧਾਰਨ ਕਰ, ਤੂੰ ਲੰਬੇ ਕੇਸ ਬਣਾ ਕੇ ਰੱਖ ਕੇ ਵਿਖਾਵੇਂ ਜਟਾਂ ਬਣਾ ਕੇ,
ਭਾਵੇਂ ਕਰ ਮੁੰਡਾਏ
ਭਾਵੇਂ ਤੂੰ ਪਰਮ ਹੰਸ ਸਦਾਉਂਦਾ ਹੋਇਆ, ਅਸੀਂ ਸੰਨਿਆਸੀ ਹੁੰਦੇ ਹਾਂ ਜੀ, ਸੋ ਭਾਵੇਂ ਘੋਣ ਮੋਣ ਤੂੰ ਬਦ ਸ਼ਕਲ ਬਦ ਸੂਰਤ ਬਣ ਜਾਵੇਂ, ਪਰਮੇਸ਼ਰ ਨਹੀਂ ਕਦੇ ਪ੍ਰਾਪਤ ਹੁੰਦਾ ਇਹਨਾਂ ਕਾਰਨਾਂ ਕਰਕੇ। ਭਾਵੇਂ ਲੰਬੇ ਕੇਸ ਕਰ ਖਾਲਸਾ ਜੀ, ਭਾਵੇਂ ਤੂੰ ਲੰਬੇ ਲੰਮੇ ਪੈਂਡੇ, ਕੇਸ ਨਾਮ ਹੁੰਦਾ ਰਸਤੇ ਦਾ, ਭਾਵੇਂ ਤੂੰ ਲੰਮੇ ਪੈਂਡੇ ਪੈ ਜਾ ਜੰਗਲਾਂ 'ਚ ਧੱਕੇ ਤੋੜੇ ਖਾਂਦਾ ਰਹੋ, ਤੇ ਭਾਵੇਂ ਘਰ ਮੁੰਡਾਏ ਤੇ ਭਾਵੇਂ ਘਰ ਨੂੰ ਮੁੜਿਆ, ਜੇ ਹਿਰਦਾ ਪਵਿੱਤਰ ਹੋਵੇਗਾ ਤੇ ਘਰ ਬੈਠਿਆਂ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਣੀ ਹੈ। ਭਾਵੇਂ ਲੰਬੇ ਕੇਸ ਕਰ, ਭਾਵੇਂ ਤੂੰ ਲੰਮੇ ਪੈਣ ਦੇ ਪੈ ਜਾ, ਘਰ ਬਾਰ ਛੱਡ ਕੇ ਬੱਚੇ ਇਸਤਰੀ ਛੱਡ ਕੇ ਜੰਗਲਾਂ ਨੂੰ ਚਲੇ ਜਾਂਦੇ ਨੇ, ਭਾਵੇਂ ਤੂੰ ਕੇਸ ਰਸਤੇ ਵਿੱਚ ਪੈ ਜਾ ਜੰਗਲਾਂ ਦੇ, ਤੇ ਭਾਵੇਂ ਘਰ ਮੁੰਡਾਏ ਭਾਵੇਂ ਤੂੰ ਘਰ ਨੂੰ ਮੁੜਿਆ, ਜਦੋਂ ਤੱਕ ਹਿਰਦਾ ਸਾਫ਼ ਨਹੀਂ ਪਿਆ ਰਿਹਾ ਉਦੋਂ ਤੱਕ ਗੱਲ ਬਣਨੀ ਨਹੀਂ, ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦਾ ਉਦੋਂ ਤੱਕ ਪਾਤਰ ਨਹੀਂ ਬਣੇਗਾ। ਸੋ ਭਾਵੇਂ ਲੰਬੇ ਕੇਸ ਕਰ, ਉਹ ਪਰਮੇਸ਼ਰ ਨੂੰ ਪਾਉਂਦਾ ਹੈ ਖਾਲਸਾ, ਜੋ ਲੰਮੇ ਲੰਮੇ ਕੇਸ ਸਾਨੂੰ ਦਿੱਤੇ ਹੋਏ ਨੇ, ਦਾੜਾ ਦਿੱਤਾ ਹੈ, ਕੇਸ ਦਿੱਤੇ ਹੋਏ ਨੇ ਪਰਮੇਸ਼ਰ ਨੇ, ਭਾਵੇਂ ਘਰ ਮੁੰਡਾਏ, ਤੇ ਉਹ ਜਿਹੜੇ ਜਿਹਨਾਂ ਜੀਵਾਂ ਨੂੰ ਪਾਉਂਦਾ ਨਹੀਂ ਨਾ ਪਰਮੇਸ਼ਰ ਦਾ ਪਾਣਾ, ਉਹ ਘੋਣ ਮੋਣ ਹੋ ਕੇ ਮੰਡਾਉਂਦੇ ਮੁੰਨਦੇ ਹੀ ਰਹਿੰਦੇ ਨੇ ਸਾਰੀ ਜ਼ਿੰਦਗੀ, ਉਸ ਤਰ੍ਹਾਂ ਕੈਂਚੀਆਂ ਹੀ ਵਰਤੀ ਰਹਿੰਦੇ ਨੇ। ਪਰਮੇਸ਼ਰ ਫਿਰ ਦਾੜੀ ਦੇ ਦਿੰਦਾ ਹੈ, ਫਿਰ ਕੇਸ ਉਗਾਉਂਦੇ ਨੇ, ਫਿਰ ਮੁੰਨਦੇ ਰਹਿੰਦੇ ਨੇ, ਫਿਰ ਉਗਾਉਂਦੇ ਨੇ, ਫਿਰ ਮੁੰਨਦੇ ਰਹਿੰਦੇ ਨੇ, ਉਹ ਵਾਹਿਗੁਰੂ ਵਾਰ ਵਾਰ ਆਪਣੀ ਦਾਤ ਦੇ ਹੀ ਜਾਂਦਾ ਹੈ। ਇਹ ਐਸਾ ਵਿਗੜਿਆ ਹੋਇਆ, ਇਹ ਮੁੰਨਣ 'ਤੇ ਹੀ ਬੈਠਾ ਰਹਿੰਦਾ, ਸਾਰਾ ਦਿਨ ਛੇਪ ਹੀ ਕਰਦਾ ਰਹਿੰਦਾ। ਸੋ ਪਰਮੇਸ਼ਰ ਨੂੰ ਜੋ ਪਾਉਂਦਾ ਹੈ ਉਹ ਕੇਸ ਦਿੱਤੇ ਹੋਏ ਨੇ, ਮਨੁੱਖ ਨੂੰ ਪਾਉਂਦਾ ਹੈ ਪਰਮੇਸ਼ਰ ਦੀ ਰਿਆਤ ਤੋਂ ਉਲਟ ਹੋ ਕਰਕੇ ਘਰ ਮੁੰਡਾਏ, ਰੋਜ਼ ਛੇਪਾਂ ਹੀ ਕਰਦਾ ਰਹਿੰਦਾ ਵਿਗੜਿਆ ਹੋਇਆ, ਇਹੋ ਜਿਹੀ ਹਾਲਤ ਹੋਈ ਹੋਈ ਹੈ। ਭਾਵੇਂ ਲੰਬੇ ਕੇਸ ਕਰ, ਪਰਮੇਸ਼ਰ ਨੂੰ ਪਾਉਂਦਾ ਲੰਮੇ ਕੇਸ ਕਰਦਾ ਹੈ, ਜੇ ਪਰਮੇਸ਼ਰ ਨੂੰ ਪਾਵੇ ਤਾਂ ਉਹ ਛੋਟੇ ਕੇਸ ਵੀ ਰੱਖ ਸਕਦਾ, ਭਾਵੇਂ ਘੋਣ ਮੋਣੀ ਕਰ ਦੇਵੇ, ਇਹ ਤਾਂ ਪਰਮੇਸ਼ਰ ਦੀ ਰਜਾ ਨਾ ਭਾਈ, ਉਹਦੀ ਰਜਾ ਵਿੱਚ ਸਦਾ ਵਾਸਤੇ ਕਾਇਮ ਰਹਿਣਾ ਚਾਹੀਦਾ। ਤਾਂ ਹੀ ਹਜ਼ੂਰ ਨੇ ਸਾਨੂੰ ਆਗਿਆ ਕੀਤੀ ਸੀ, ਸਾਬਤ ਸੂਰਤ ਦਸਤਾਰ ਸਿਰੈ, ਸਾਬਤ ਸੂਰਤ ਗੁਰੂ ਕੇ ਪਿਆਰ ਨਾਲ ਰਹਿਣਾ, ਚੜ੍ਹਦੀ ਕਲਾ ਦਾ ਜੀਵਨ ਆਪਣਾ ਬਤੀਤ ਕਰਨਾ ਹੈ।
ਕਬੀਰ ਜਗ ਕਾ ਜਲ ਕੀ ਕੋਠਰੀ,
ਕਬੀਰ ਸਾਹਿਬ ਜੀ ਕਹਿੰਦੇ ਨੇ ਸੰਸਾਰ ਜਿਹੜਾ ਨਾ, ਇਹ ਜਗਤ ਜਿਹੜਾ ਹੈ, ਇਹ ਕੱਜਲ ਸੁਰਮੇਦਾਨੀ ਦੀ ਰੰਗਾਂ ਦੀ ਇਹ ਕੋਠੜੀ ਭਰੀ ਹੋਈ ਹੈ, ਕਾਲਖ ਦੀ ਇਹ ਕੋਠੜੀ ਹੈ।
ਅੰਧ ਪਰੇ ਤਿਸ ਮਾਹੇ,
ਮਨਮੁੱਧ ਰੂਪੀ ਨੇਤਰਾਂ ਚ ਵਿਚਾਰ ਰੂਪੀ ਨਿਗਾਹ ਤੋਂ ਜਿਹੜੇ ਹੀਣੇ ਨੇ, ਜਿਹਨਾਂ ਨੂੰ ਭਰਮ ਦੇ ਫੋਲੇ ਅਗਿਆਨਤਾ ਦਾ ਪਰਦਾ ਪਿਆ ਹੋਇਆ, ਉਹ ਜੀਵ ਇਸ ਕੋਠੜੀ ਵਿੱਚ ਵੜ ਕਰਕੇ, ਸੋ ਇਸੇ ਤਰ੍ਹਾਂ ਆਪਣੇ ਜੀਵਨ ਨੂੰ ਬਰਬਾਦ ਹੀ ਕਰ ਲਿਆ। ਮਾਇਆ ਇਸ ਤਰ੍ਹਾਂ ਵਿਸ਼ਿਆਂ ਰੂਪੀ ਕਾਲਕ ਕਲੰਕ ਖੱਟ ਕੇ, ਉਹਨੇ ਅੰਧ ਪਰੇ ਤਿਸ ਮਾਹੇ, ਅੰਨੇ ਹੋਏ ਹੋਏ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋਏ ਰਹੇ।
ਬਲਿਹਾਰੀ ਤਿੰਨ ਕੋ,
ਬਲਿਹਾਰ ਜਾਈਏ ਉਹਨਾਂ ਗੁਰੂ ਕੇ ਪਿਆਰੇ ਤਿੰਨਾਂ ਪਰਮੇਸ਼ਰ ਦੇ ਪਿਆਰਿਆਂ ਤੋਂ,
ਜੋ ਨੀਕਸ ਜਾਹੇ,
ਜਨਮ ਧਾਰ ਕੇ ਤਾਂ ਆਏ ਨੇ, ਜਿਵੇਂ ਸੰਸਾਰ ਦੇ ਬਾਕੀ ਜੀਵ ਜਨਮ ਲੈ ਕੇ ਆਉਂਦੇ ਨੇ, ਆਏ ਤਾਂ ਉਹ ਵੀ ਜਨਮ ਲੈ ਕੇ ਨੇ, ਪਰ ਪੈਸ ਜੋ ਪੈ ਤਾਂ ਸੀ ਕਾ ਇਸ ਕੋਠੜੀ ਅੰਦਰ, ਪਰ ਨੀਕ ਸਜਾਹੇ ਨਿਕਲ ਗਏ ਨੇ ਖਾਲਸਾ ਜੀ, ਆਪਣਾ ਕੋ ਕਲੰਕ ਕੋ ਧੱਬਾ ਨਹੀਂ ਜੀਵਨ ਵਿੱਚ ਲਵਾਇਆ, ਚੜ੍ਹਦੀ ਕਲਾ ਵਿੱਚ ਗੁਰੂ ਕੇ ਪਿਆਰੇ ਗਏ ਨੇ। ਸੇਵਕ ਦਰਗ ਹੈ ਸੁਰਖਰੂ ਵੇ ਮੁੱਖ ਮੁੱਖ ਕਾਲਾ, ਸੁਰਖਰੂ ਹੋ ਕੇ ਪ੍ਰਲੋਕ ਵਿੱਚ ਗਏ ਨੇ, ਕੋਈ ਕਾਲਕ ਕੋਈ ਧੱਬਾ ਕੋਈ ਕਲੰਕ ਕੋਈ ਦੋਸ਼ ਔਗਣ ਨਹੀਂ ਖੱਟ ਕੇ ਗਏ। ਬਲਿਹਾਰ ਜਾਈਏ ਉਹਨਾਂ ਗੁਰੂ ਕੇ ਪਿਆਰਿਆਂ ਦੇ ਜੀਵਨ ਤੋਂ,
ਕਬੀਰ ਇਹੋ ਤਨ ਜਾਏਗਾ,
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਜਿਹੜਾ ਤਨ ਸਰੀਰ ਹੈ ਨਾ, ਇਹ ਇੱਕ ਨਾ ਇੱਕ ਦਿਨ ਤਾਂ ਜ਼ਰੂਰ ਚਲਾ ਜਾਵੇਗਾ, ਨਾਸ ਹੋ ਜਾਵੇਗਾ। ਜੇ ਭਾਈ ਬਹੋਰ ਮੋੜ ਸਕਦੇ ਹੋ ਨਾ, ਤੇ ਜ਼ਰੂਰ ਮੋੜੋ, ਵਿਸ਼ਿਆਂ ਵੱਲੋਂ ਔਗਣਾਂ ਵੱਲੋਂ ਵਿਕਾਰਾਂ ਵੱਲੋਂ ਇਹਨੂੰ ਵਿਵਰਜਿਤ ਕਰਕੇ ਰੱਖੋ। ਇਹ ਸਰੀਰ ਤਾਂ ਨਾਸਵੰਤ ਹੈ, ਜ਼ਰੂਰ ਇੱਕ ਦਿਨ ਜਾਵੇਗਾ। ਸਕਹੁ ਤਲਿਹੁ ਬਹੋਰ, ਜਿਹੜੇ ਔਗਣ ਵਿਕਾਰ ਨੇ ਨਾ, ਜੇ ਹੋ ਸਕਦਾ ਹੈ ਇਹਦੇ ਵੱਲੋਂ ਇਹਨੂੰ ਮੋੜ ਪਾ ਲਓ, ਔਗਣਾਂ ਵਿਕਾਰਾਂ ਵੱਲੋਂ ਮੋੜ ਲਓ ਜੇ ਮੋੜ ਸਕਦੇ ਹੋ।
ਨੰਗੇ ਪਾਵ ਹੋ ਤੇ ਗਏ,
ਜਿਹਨਾਂ ਔਗਣਾਂ ਵਿਕਾਰਾਂ ਨੂੰ ਭੋਗਣ ਵਿੱਚ ਹਰ ਵੇਲੇ ਲੱਗਾ ਰਹਿੰਦਾ ਹੈ, ਨੰਗੇ ਪਾਵ ਹੋ ਤੇ ਗਏ, ਨੰਗੇ ਹੀ ਪੈਰਾਂ ਤੋਂ ਉਹ ਲੋਕ ਵੀ ਚਲੇ ਗਏ,
ਜਿਨਕੇ ਲੱਖ ਕਰੋੜ,
ਜਿਹੜੇ ਕਹਿੰਦੇ ਸੀ ਅਸੀਂ ਲੱਖਪਤੀ ਹੈ ਜੀ, ਅਸੀਂ ਲੱਖਪਤੀ, ਸਾਡੇ ਵਰਗਾ ਹੋਰ ਕੋਈ ਨਹੀਂ, ਕਰੋੜਪਤੀਏ ਹੁੰਨੇ ਅਸੀਂ, ਕਰੋੜਪਤੀਏ। ਸੋ ਪਾਵ ਨੰਗੇ ਪਾਵ ਹੋ ਤੇ ਗਏ, ਨੰਗੇ ਹੀ ਪੈਰਾਂ ਤੋਂ ਚਲੇ ਗਏ ਪਰਲੋਕ ਨੂੰ, ਜਿਨਕੇ ਲੱਖ ਕਰੋੜ, ਜਿਨ੍ਹਾਂ ਕੋਲ ਲੱਖਾਂ ਤੇ ਕਰੋੜਾਂ ਦੀ ਮਾਇਆ ਸੀ ਨਾ, ਖਾਲੀ ਚਲੇ ਗਏ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਸੋ ਇਸ ਤਰ੍ਹਾਂ ਸੰਸਾਰ ਤੋਂ ਕੂਚ ਕਰਕੇ ਚਲੇ ਗਏ। ਸੋ ਐਸੀ ਹਾਲਤ ਹੋਈ ਹੈ ਵੱਡੇ ਵੱਡੇ ਰਾਜੇ ਮਹਾਰਾਜੇ ਸਦਾਉਣ ਵਾਲੇ, ਜਿਨ੍ਹਾਂ ਦੇ ਹੱਥ ਹੀ ਖਾਲਸਾ ਜੀ, ਜਿਨ੍ਹਾਂ ਦੇ ਮਰ ਚਾਹੁੰਦਾ ਸੀ ਮੱਥੇ ਤੇ ਦਰਵਾਜ਼ਿਆਂ ਮੂਹਰੇ ਝੂਲਦੇ ਸਨ, ਜਿਨ੍ਹਾਂ ਕੋਲ ਵੰਨ ਸਵੰਨੇ ਘੋੜੇ ਰੱਖੇ ਹੋਏ ਸੀ, ਜਿਹੜੇ ਹਵਾ ਦੀ ਗਮਤਾ ਉਹਨੇ ਵੀ ਨਿਵਿਰਤ ਕਰੀ ਜਾਂਦੇ ਸਨ, ਦੁਨੀਆਂ ਭਰ ਦੇ ਪਦਾਰਥ ਜਿਨ੍ਹਾਂ ਦੇ ਕੋਲ ਸੀ, ਅੰਤ ਨੂੰ ਨੰਗੇ ਹੀ ਪਰਲੋਕ ਨੂੰ ਜਾਣਾ ਪਿਆ ਹੈ। ਮਾਤੇ ਮਤੰਗ ਜਰੇ ਜਰ ਸੰਗ, ਅਨੂਪਿਓ ਤੰਗ ਸੁਰੰਗ ਸਵਾਰੇ, ਕੋਟ ਤੋਂ ਰੰਗ ਕੋ ਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਪੈ ਤੋਂ ਕਹਾ ਪਏ ਭੂਪਤ, ਅੰਤ ਕਹੋ ਨਾਂਗੇ ਹੀ ਪਾਏ ਪਧਾਰੇ। ਨੰਗੇ ਪੈਰੀ ਪਰਲੋਕ ਨੂੰ ਚਲੇ ਗਏ ਵੱਡੇ ਵੱਡੇ ਰਾਜੇ ਸਦਾਉਣ ਵਾਲੇ ਮਾਇਆ ਧਾਰੀ।
ਕਬੀਰ ਇਹੋ ਤਨ ਜਾਏਗਾ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਤਨ ਸਰੀਰ ਤਾਂ ਪਾਈ ਜਾਏਗਾ, ਨਾਸਵੰਤ ਹੈ ਝੂਠਾ ਚਲਾ ਜਾਵੇਗਾ।
ਕਵਨੈ ਮਾਰਗ ਲਾਏ,
ਇਹਨੂੰ ਪਾਓ ਭਗਤੀ ਦਾ ਜਿਹੜਾ ਕਵਨ ਕਾਉ ਕਿਹੜਾ ਮਾਰਗ, ਕਹਿੰਦੇ ਮਾਰਗ ਲਾਏ, ਇਹਨੂੰ ਪਾਓ ਭਗਤੀ ਦੇ ਮਾਰਗ ਰਸਤੇ ਤੇ ਲਾਓ, ਸਰੀਰ ਤੇ ਮਿਥਿਆ ਹੈ, ਝੂਠਾ ਹੈ, ਨਾਸਵੰਤ ਹੈ, ਚਲਾ ਜਾਣ ਵਾਲਾ ਹੈ, ਕਵਨੈ ਮਾਰ। ਫਿਰ ਕਬੀਰ ਸਾਹਿਬ ਕਿਹੜੇ ਰਸਤੇ ਤੇ ਲਾਈਏ, ਕਹਿੰਦੇ ਮਾਰਗ ਲਾਏ, ਪਾਓ ਭਗਤੀ ਦੇ ਮਾਰਗ ਤੇ ਲਾਓ। ਭਗਤ ਜੀ ਕੀ ਕਰਿਆ ਕਰੀਏ, ਸਰੀਰ ਨੂੰ ਕਿੱਧਰ ਵਰਤੀਏ, ਕਿਵੇਂ ਵਰਤੀਏ ਜੀ, ਤਾਂ ਦੱਸਦੇ ਹਨ।
ਕੈ ਸੰਗਤ ਕਰ ਸਾਧਕੀ,
ਕੈ ਜਾਂ ਤਾਂ ਪਾਈ ਗੁਰੂ ਕੀ ਸਾਧ ਸੰਗਤ, ਜਿਹੜੇ ਰੱਬ ਦੇ ਪਿਆਰੇ ਸਾਧੂ ਹੈ ਨਾ, ਮਹਾਤਮਾ ਜਨ ਮਹਾਂਪੁਰਖ, ਉਹਨਾਂ ਦੀ ਸੰਗਤ ਕਰਿਆ ਕਰ। ਸੰਤਾਂ ਕੋ ਮਤ ਕੋ ਨਿੰਦੋ, ਸੰਤ ਰਾਮ ਹੈ ਏਕੋ, ਪਰਮੇਸ਼ਰ ਦੇ ਪਿਆਰੇ ਨਿੰਦਾ ਚੁਗਲੀ ਛੱਡ ਕੇ ਉਹਨਾਂ ਦੀ ਸੇਵਾ ਕਰਿਆ ਕਰੋ, ਉਹਨਾਂ ਦੀ ਸੰਗਤ ਕਰਿਆ ਕਰੋ ਗੁਰੂ ਕੇ ਪਿਆਰਿਆਂ ਦੇ। ਕਹਿ ਸੰਗਤ ਕਰ ਸਾਧ ਕੇ, ਸਾਧੂ ਮਹਾਤਮਾ ਗੁਰੂ ਕੇ ਤਤ ਬੇਤਿਆਂ ਦੀ ਸੰਗਤ ਕਰਿਆ ਕਰੋ।
ਜਾਂ
ਫਿਰ ਖਾਲਸਾ ਜੀ ਗੁਰੂ ਕੇ ਧਰਮ ਮੰਦਰਾਂ ਵਿੱਚ ਜਾ ਕੇ, ਧਰਮ ਸਥਾਨ ਗੁਰਦੁਆਰੇ ਆ ਕੇ ਹਰ ਕੇ ਗੁਣ ਗਾਏ, ਵਾਹਿਗੁਰੂ ਦੇ ਹਰੀ ਦੇ ਗੁਣਾਂ ਨੂੰ ਗਾਇਆ ਕਰੋ। ਦੋਵੇਂ ਵੱਡੇ ਲਾਭ ਨੇ, ਗੁਰੂ ਕੀ ਸੰਗਤ ਕਰਨ ਦਾ ਵੀ, ਗੁਰੂ ਕੇ ਪਿਆਰਿਆਂ ਦੀ ਸੇਵਾ ਕਰਨ ਦਾ ਵੀ ਵੱਡਾ ਭਾਰੀ ਲਾਭ ਹੈ। ਕਹਿ ਸੰਗਤ ਕਰ ਸਾਧ ਕੀ, ਜਾਂ ਤਾਂ ਸੰਗਤ ਕਰਿਆ ਕਰ ਸਾਧੂਆਂ ਦੀ, ਕਹਿ ਹਰ ਕੇ ਗੁਣ ਗਾਇਤ, ਜਾਂ ਹਰੀ ਪਰਮੇਸ਼ਰ ਦੇ ਗੁਣ ਮਨ ਦੀ ਇਕਾਗਰਤਾ ਨਾਲ ਗਾਇਆ ਕਰ, ਵੱਡਾ ਭਾਰੀ ਲਾਭ ਤੈਨੂੰ ਜ਼ਿੰਦਗੀ ਚ ਪ੍ਰਾਪਤ ਹੋਵੇਗਾ।
ਕਬੀਰ ਮਰਤਾ ਮਰਤਾ ਜਗ ਮੂਆ,
ਕਿਸੇ ਗੁਆਂਢ ਵਿੱਚ ਖਾਲਸਾ ਜੀ ਕੋਈ ਚੜ੍ਹਾਈ ਕਰ ਗਿਆ ਜੀ ਹਜ਼ੂਰ, ਉਸ ਵੇਲੇ ਕਬੀਰ ਸਾਹਿਬ ਜੀ ਕਹਿੰਦੇ ਹਨ,
ਕਬੀਰ ਮਰਤਾ ਮਰਤਾ ਜਗ ਮੂਆ,
ਕਬੀਰ ਸਾਹਿਬ ਜੀ ਕਹਿੰਦੇ ਮਰਦਾ 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 ਮੌਰਦਾ ਮਰਦਾ ਮਾਰਿਆ ਹੋਇਆ, ਜਗਤੀ ਸਾਰਾ ਮਰ ਰਿਹਾ ਹੈ। ਕੋਈ ਕਹਿੰਦਾ ਮਸਾਂ ਸੌਣੀ ਬੀਜੀ ਹੈ, ਮਰ ਮਰ ਕੇ ਹਲਵਾ ਆ ਜੀ, ਮਰ ਮਰ ਕੇ ਹਾੜੀ ਬੀਜੀ ਜੀ, ਮਰ ਮਰ ਕੇ ਦੁਕਾਨ ਕੀਤੀ ਆ ਜੀ, ਮਰ ਮਰ ਕੇ ਕਾਰੋਬਾਰ ਚਲਾਇਆ ਜੀ, ਰੋਜ਼ ਹੀ ਮਰਦਾ ਰਹਿੰਦਾ ਬੰਦਾ। ਸੋ ਮਰਤਾ ਮਰਤਾ ਜਗ ਮੂਆ, ਮਰਦਾ ਮਰਦਾ ਮਰਤਾ ਨਾਮ ਹੁੰਦਾ ਮੌਤ ਦਾ, ਮਰਤਾ ਮੌਤ ਦਾ ਮਰਤਾ ਮਾਰਿਆ ਹੋਇਆ, ਸਾਰਾ ਜਗਤ ਹੀ ਮਰ ਰਿਹਾ ਹੈ, ਕਿਸੇ ਨੂੰ ਪੁੱਛ ਕੇ ਵੇਖ ਲਓ, ਸਭ ਵਿਹਾਰਾਂ ਚ ਮਰ ਰਹੇ ਹਨ।
ਮਰ ਵੀ ਨਾ ਜਾਣਿਆ ਕੋਈ,
ਪਰ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਮਰਨਾ ਸੀ ਨਾ, ਜਿਸ ਤਰੀਕੇ ਨਾਲ ਮਰਨ ਦੀ ਜਿਹੜੀ ਮਾਣ ਮਰਿਆਦਾ ਸੀ, ਔਗੁਣਾ ਵਿਕਾਰਾਂ ਵੱਲੋਂ ਮਨ ਨੂੰ ਮਾਰਨਾ ਸੀ, ਉਹ ਨਹੀਂ ਕਿਸੇ ਨੇ ਜਾਣਿਆ।
ਐਸੇ ਮਰਨੇ ਜੋ ਮਰੇ,
ਇਹੋ ਜੀ ਮਰਨੀ ਮੌਤ ਜਿਹੜੀ ਗੁਰੂ ਕੇ ਪਿਆਰੇ ਜਿਹੜੇ ਮਰ ਜਾਂਦੇ ਨੇ ਸੰਸਾਰ ਦੇ ਪਦਾਰਥਾਂ ਵੱਲੋਂ ਵਿਸ਼ਿਆਂ ਵੱਲੋਂ ਆਪਣੇ ਮਨ ਨੂੰ ਮਾਰ ਲੈਣਾ ਕੀਤਾ ਜਿਹਨਾਂ ਨੇ, ਇਹੋ ਜੀ ਮੌਤ ਜਿਹੜੀ ਕੁਸੰਗਤ ਵਾਲੀ ਹੈ, ਜਿਹਨਾਂ ਨੇ ਆਪਣੇ ਆਪ ਨੂੰ ਮਾਰ ਲਿਆ, ਅਲਹਿਦਾ ਕਰ ਲਿਆ ਹੈ,
ਬਾਹਰ ਨਾ ਮਰਨਾ ਹੋਏ,
ਉਹਨਾਂ ਨੇ ਫਿਰ ਬਹੁਤ ਬਹੁਤ ਜੂਨਾਂ ਜੂਨਾਂ ਚ ਕਰੇ ਮਰਨਾ ਨਹੀਂ ਕਰੇ ਪਵੇਗਾ, ਕਰੇ ਕਿਸੇ ਜੂਨ ਚ ਪੈ ਗਏ, ਕਰੇ ਕਿਸੇ ਜੂਨ ਚ ਪੈ ਗਏ, ਫਿਰ ਜੂਨਾਂ ਦੀ ਭੜਕਣਾ ਨਹੀਂ ਉਹਨਾਂ ਗੁਰੂ ਕੇ ਪਿਆਰ ਨੂੰ ਰਵੇਗੀ, ਐਸੇ ਗੁਰੂ ਕੇ ਪਿਆਰੇ ਮੁਕਤ ਹੋ ਜਾਂਦੇ ਹਨ।
ਕਬੀਰ ਮਾਨਸ ਜਨਮ ਦੁਲੰਭ ਹੈ,
ਕਬੀਰ ਸਾਹਿਬ ਜੀ ਕਹਿੰਦੇ ਨੇ ਐ ਪਿਆਰਿਆ ਖਿਆਲ ਕਰਕੇ ਵੇਖੇ, ਮਾਨਸ ਜਿਹੜਾ ਮਨੁੱਖਾ ਦੇਹ ਮਿਲੀ ਹੈ ਨਾ, ਬੜੀ ਦੁਰਲੱਭ ਕਠਨ ਲੱਭਣ ਵਾਲੀ ਹੈ, ਦੁਰਲੱਭ ਦੇਹ ਖੋਈ ਅਗਿਆਨੀ, ਜਿਹੜੇ ਆਪਣੀ ਆਪ ਉਪਾੜੀ ਹੈ, ਕਠਨ ਲੱਭਣ ਵਾਲੀ ਦੇਹ ਹੈ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕੌਮ ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਬੜੀ ਕਠਨ ਲੱਭਣ ਵਾਲੀ ਦੇਹ ਸਰੀਰ ਜਿਹੜਾ ਮਿਲਿਆ ਹੈ,
ਓਏ ਨਾ ਬਾਰੇ ਬਾਰ,
ਇਹ ਵਾਰ ਵਾਰ ਨਹੀਂ ਕਰੇ ਮਿਲਣਾ ਵੀ ਮਰ ਕੇ ਫੇਰ ਸ਼ਾਇਦ ਮਨੁੱਖੀ ਬਣ ਜਾਵਾਂਗੇ, ਨਹੀਂ ਇਉਂ ਨਹੀਂ ਕਰੇ ਹੋਵੇਗਾ। ਸੋ ਖਾਲਸਾ ਜੀ 84 ਲੱਖ ਜੂਨ ਹੈ, 83,99,999 ਜੂਨਾਂ ਭੋਗਣ ਤੋਂ ਬਾਅਦ ਇਹ ਮਨੁੱਖਾ ਜਨਮ ਦੀ ਵਾਰੀ ਮਿਲੀ ਹੈ। ਸੋ ਜੇ ਇੱਕ ਵਾਰ ਹੱਥ ਛੁੱਟ ਗਿਆ ਨਾ ਅਖੀਰਲੇ ਡੰਡੇ ਤੋਂ, ਪੌੜੀ ਛੁਟਕੀ ਫਿਰ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ, ਸਾਰਾ ਜੀਵਨ ਬਰਬਾਦ ਹੋ ਕੇ ਰਹਿ ਜਾਵੇਗਾ, ਬੜੀ ਲੰਮੀਆਂ ਟੇਢੀਆਂ ਜੂਨਾਂ ਭੋਗਣੀਆਂ ਪੈਂਦੀਆਂ। 20,000 ਲੱਖ ਦੇ ਕਰੀਬ ਖਾਲਸਾ ਜੀ ਪੱਥਰਾਂ ਦੀ ਵੱਖਰੀ ਵੱਖਰੀ ਕਿਸਮ ਮੰਨੀ ਹੋਈ ਹੈ। ਸੋ 9 ਲੱਖ ਦੇ ਕਰੀਬ ਖਾਲਸਾ ਜੀ ਮੱਛੀਆਂ ਦੀ, ਪਾਣੀ 'ਚ ਰਹਿਣ ਵਾਲੇ ਜਾਨਵਰਾਂ ਦੀ ਕਿਸਮ ਮੰਨੀ ਹੋਈ ਹੈ। 11 ਲੱਖ ਦੇ ਕਰੀਬ ਡੱਡੂ ਤੇ ਆ ਜਿਹੜੇ ਹਸ਼ਕਸ਼ੂ ਘੁੰਮੇ ਹੁੰਦੇ ਆ ਪਾਣੀ 'ਚ ਵੀ ਰਹਿ ਸਕਦੇ ਆ ਅਤੇ ਬਾਹਰ ਬਰੇਤੀ 'ਤੇ ਵੀ ਰਹਿ ਸਕਦੇ ਆ। 11 ਲੱਖ ਇਹਦੀ ਕਿਸਮ ਮੰਨੀ ਹੋਈ ਹੈ। 10 ਲੱਖ ਜੂਨ ਖਾਲਸਾ ਜੀ ਜਿਹੜੇ ਪੰਛੀ ਨੇ ਉੱਡਣ ਵਾਲੇ ਇਹਨਾਂ ਦੀਆਂ ਕਿਸਮਾਂ ਮੰਨੀਆਂ ਹੋਈਆਂ ਨੇ। ਚੁਪਾਏ ਜਿਹੜੇ ਪਸ਼ੂ ਨੇ 10 ਲੱਖ 30 ਲੱਖ ਖਾਲਸਾ ਜੀ ਇਹਨਾਂ ਚੁਪਾਏ ਪਸ਼ੂਆਂ ਦੀਆਂ ਕਿਸਮਾਂ ਮੰਨੀਆਂ ਹੋਈਆਂ ਨੇ, ਇਹ 80 ਹੋ ਗਈਆਂ। ਅਤੇ 4 ਖਾਲਸਾ ਜੀ ਬਾਂਦਰ ਅਤੇ ਆੜੇ ਲੰਗੂਰ ਨੇ ਨਾ, 4 ਲੱਖ ਇਹਨਾਂ ਦੀਆਂ ਕਿਸਮਾਂ ਮੰਨੀਆਂ ਹੋਈਆਂ ਨੇ। ਇਉਂ 84 ਲੱਖ ਦੀ ਜੂਨ ਹੈ। ਆਹ ਪੱਥਰ ਦੀ ਵੀ ਜੂਨ ਹੈ। ਦਸਮ ਪਾਤਸ਼ਾਹ ਨੇ ਬਚਨ ਲਿਖੇ ਨੇ, ਪਾਹਨ ਅਨੇਕ ਯੁੱਗ ਏਕ ਠੌਰ ਬਾਸ ਕਰੈ। 1000 ਵਰੇ ਬੀਤ ਜਾਂਦੇ ਨੇ ਖਾਲਸਾ ਜੀ, ਯੁੱਗ ਬਦਲ ਜਾਂਦੇ ਨੇ, ਪਹਾੜ ਪੱਥਰ ਜਿਉਂ ਦੇ ਤਿਉਂ ਹੀ ਹਨ। ਇਹ ਵੀ ਇੱਕ ਜੂਨ ਹੈ। ਬੜਾ ਲੰਮਾ ਅਰਸਾ ਭੋਗਣ ਤੋਂ ਬਾਅਦ ਇਹ ਮਨੁੱਖਾਂ ਦੇ ਮਿਲਦੀ ਹੈ। ਹੋਤ ਨਾ ਬਾਰ ਹੈ ਬਾਰ ਵਾਰ ਵਾਰ ਨਹੀਂ ਜਨਮ ਮਿਲਦਾ।
ਜਿਉਂ ਬਨ ਫਲ ਪਾਕੇ ਪੋਏ ਗ੍ਰਹਿ,
ਜਿਵੇਂ ਬਨ ਜੰਗਲ ਦੇ ਦਰਖਤ ਦੇ ਖਾਲਸਾ ਜੀ ਲੱਗੇ ਹੋਏ ਜਿਹੜੇ ਫਲ ਨੇ ਨਾ, ਜਦੋਂ ਪੱਕ ਕੇ ਭੁੰਜੇ ਡਿੱਗ ਪੈਣ, ਜਿਹੜਾ ਫਲ ਜਿਹੜਾ ਪੱਤਰਾ ਡਾਹਣੀ ਨਾਲ ਟੁੱਟ ਜਾਵੇ,
ਬਾਹਰ ਨਾ ਲੱਗੇ ਡਾਰ,
ਬਾਹਰ ਫੇਰ ਉਸ ਡਾਲੀ ਨਾਲ ਨਹੀਂ ਉਹ ਦੁਬਾਰਾ ਲੱਗ ਸਕਦਾ ਟੁੱਟਾ ਹੋਇਆ ਫਲ। ਤਰਵਰ ਵਿਛੁੰਨੇ ਨੇ ਪਾਤ ਜੁੜਤੇ ਜਮ ਮੱਗ ਗਾਉਣ ਅਕੇਲੇ। ਜਿਹੜਾ ਦਰਖਤ ਨਾਲ ਇੱਕ ਵਾਰ ਪੱਤਾ ਟੁੱਟ ਗਿਆ ਨਾ, ਜਿਹੜਾ ਫਲਦਾਰ ਬੂਟੇ ਨਾਲ ਬੂਟਾ ਟੁੱਟ ਗਿਆ, ਫਿਰ ਉਹ ਦੁਬਾਰਾ ਉਸ ਡਾਹਣੀ ਨਾਲ ਉਸ ਜਗ੍ਹਾ 'ਤੇ ਨਹੀਂ ਲੱਗੇਗਾ। ਜਿਸ ਪਰਿਵਾਰ ਵਿੱਚ, ਜਿਸ ਘਰ ਵਿੱਚ, ਜਿਸ ਮਾਤਾ ਪਿਤਾ ਤੋਂ ਇੱਕ ਵਾਰ ਜਨਮ ਹੋ ਗਿਆ, ਦੁਬਾਰਾ ਉਸ ਘਰ ਉਸ ਪਰਿਵਾਰ ਵਿੱਚ ਨਹੀਂ ਜਨਮ ਮਿਲੇਗਾ। ਸੋ ਇਸ ਕਰਕੇ ਹੋਤ ਨਾ ਬਾਰ ਹੈ ਬਾਰ, ਜਿਉਂ ਬਨ ਫਲ ਪਾਕੇ ਭੋਇੰਗ ਰਹਿ, ਜਿਵੇਂ ਬਨ ਦੇ ਦਰਖਤ ਦੇ ਜੰਗਲ ਦੇ ਦਰਖਤਾਂ ਦੇ ਫਲ ਟੁੱਟ ਕਰਕੇ ਖਾਲਸਾ ਜੀ ਭੋਏ ਧਰਤੀ ਤੇ ਗਿਰੇ ਡਿੱਗ ਪੈਂਦੇ ਹਨ,
ਬਾਹਰ ਨਾ ਲੱਗੇ ਡਾਰ,
ਬਾਹਰੋਂ ਫਿਰ ਵਾਰ ਵਾਰ ਉਸ ਡਾਲੀ ਨਾਲ ਨਹੀਂ ਉਹ ਲੱਗ ਸਕਦੇ ਜਿਹੜੇ ਟੁੱਟ ਜਾਂਦੇ ਹਨ। ਇੱਕ ਵਾਰ ਜ਼ਿੰਦਗੀ ਟੁੱਟ ਗਈ ਨਾ, ਬਰਬਾਦ ਹੋ ਗਈ, ਫਿਰ ਇਹ ਮਨੁੱਖਾ ਜਨਮ ਵਾਰ ਵਾਰ ਨਹੀਂ ਮਿਲੇਗਾ। ਇਸ ਕਰਕੇ ਗੁਰੂ ਕੇ ਪਿਆਰਿਓ, ਹਜ਼ੂਰ ਦਾ ਪਵਿੱਤਰ ਬਚਨ ਹੈ, ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਵੱਡਾ ਭਾਰੀ ਲਾਭ ਹੈ ਅਤੇ ਸਾਨੂੰ ਲੈਣਾ ਚਾਹੀਦਾ ਹੈ। ਸੋ ਸਤਿਗੁਰੂ ਕਿਰਪਾ ਕਰਨ ਗਰੀਬ ਨਵਾਜ, 14 ਤਰੀਕ ਵਾਲੇ ਦਿਨ ਖਾਲਸਾ ਜੀ ਗੁਰਦੁਆਰਾ ਕਲਮ ਬੋਲੀ ਵਿਖੇ ਭਾਰੀ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਜਿਨ੍ਹਾਂ ਭੈਣਾਂ ਵੀਰਾਂ ਮਾਤਾਵਾਂ ਬਜ਼ੁਰਗਾਂ ਨੇ ਅਜੇ ਤੱਕ ਗੁਰੂ ਕਾ ਅੰਮ੍ਰਿਤ ਪਾਨ ਨਹੀਂ ਕੀਤਾ ਹੋਇਆ, ਉਹਨਾਂ ਦੀ ਸੇਵਾ ਵਿੱਚ ਆ ਕੇ ਪੀਵੋ ਪਾਹੁਲ ਖੰਡੇ ਤਹਾਰ, ਹੋਵੇ ਜਨਮ ਸੁਹੇਲਾ। ਸੋ ਅੰਮ੍ਰਿਤ ਛਾ ਕੇ ਗੁਰੂ ਕੀ ਸਿੱਖੀ ਕਮਾਈਏ, ਚੜ੍ਹਦੀ ਕਲਾ ਦਾ ਜੀਵਨ ਬਣਾਈਏ, ਜਿਸ ਕਰਕੇ ਗੁਰੂ ਕੀ ਕਿਰਪਾ ਹੋਵੇ। ਸੋ ਸਾਰੀਆਂ ਸੰਗਤਾਂ ਦਾ, ਵਿਸ਼ੇਸ਼ ਤੌਰ 'ਤੇ ਕਲਮ ਬੋਲੀ ਦੀਆਂ ਸੰਗਤਾਂ ਦਾ ਬੜਾ ਭਾਰੀ, ਹਰ ਸਾਲ ਜਥੇ ਸੰਗਤ ਨੂੰ ਬੁਲਾ ਕਰਕੇ ਬੰਬੇ ਵਿੱਚ ਸਿੱਖੀ ਦਾ ਪ੍ਰਚਾਰ ਕਰਾਉਂਦੇ ਹੋ, ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਪ੍ਰਦਾਨ ਕਰੇ। ਇੱਥੋਂ ਦੇ ਪ੍ਰਬੰਧਕ ਵੀਰਾਂ ਦਾ, ਗੁਰੂ ਕੀਆਂ ਸੰਗਤਾਂ ਦਾ, ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਕੋਟਾਨ ਕੋਟ ਪਿਤਾ ਜੀ ਦਾ ਧੰਨਵਾਦ, ਗੁਰੂ ਕੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਸਭ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਦਾ ਜੀਵਨ ਪ੍ਰਦਾਨ ਕਰਨ, ਇਹ ਗੁਰੂ ਕੇ ਚਰਨਾਂ ਵਿੱਚ ਅਰਦਾਸ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੇ ਜੀ।
ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰ ਬਾਰ, ਜਿਉ ਬਨ ਫਲ ਪਾਕੇ ਪੋਏ ਗ੍ਰਹਿ, ਬਾਹਰ ਨਾ ਲੱਗੇ ਡਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।